तेरे कवन कवन गुण कह कह गावा। तू साहिब गुणी निदाना, तुमरी महिमा वरन ना साको, तू ठाकुर ऊच भगवाना। परम सत्कार योग सतगुरां दी साजी नवाजी गुरु प्यारी गुरु सपारी सात संग जी, रसना पवित्र करो, सतगुरु जी की बख्शिश दोहराओ, प्यार नाल फतेह बुलाओ। सारे आखो जी वाहेगुरु जी का खालसा
वाहेगुरु
जी की। बड़े नहीं बोले तुहाडे च, कई तो बहुत उच्ची बोले, कई बोले ही नहीं। फिर कहो जी वाहेगुरु जी का खालसा वाहेगुरु जी की फतेह। गुरु साहब जी ने मेहर की सानू सारिआं नूं रल मिल के बैठण दा सुभाग समा बख्शिया है। काफ़ी समय तो आप जी ने गुरु जी की हजूरी विच बैठ के कविश्री जथे पासों बड़े प्यारे छोटे छोटे बच्चों पासों लासानी इतिहास साहबजाद्या का कविता के रूप में सरवण किया। असी निके निके बच्चों नू कई बारी सुनिया, जदों वो पढ़ते हैं ना कि इस करके तेरे ना साड़ी बनती नहीं सरकारे ने, सो इन्हां दा वो कई बारी सुनिया छोटे छोटे भचंगियां दा गाया होया, बहुत सोहने तरीके नाल गाउंदे आ। इत्थों दे बौरन ने, इत्थों दे जमपल ने, ते पंजाबी बड़ी वधिया बोलदे। मैं आपां कदे भी तुसीं वेखोगे इत्थों दे बच्चियां नू बोलदियां नू, ते जिहड़े मापे हमेशा घरां दे विच पंजाबी बोलदे आ, हमेशा अपनी मां बोली नाल प्यार करदे आ, वह फिर घरां दे विच बच्चे भी वह सिखदे आ, क्योंकि अंग्रेजी तो इत्थे इन्हां ने सिख ही लैनी है, इत्थों दी भाषा है तो इन्हां नू आ ही जानी है। पर ट्राई करिया करो घर दे विच असी पंजाबी बोलीए, इह सख्ती करके कहा करो भी घर दे विच असी अंग्रेजी नहीं बोलनी, पंजाबी बोलीए, तां जो बच्चे साडे पंजाबी बोल सकन, पंजाबी सिखण, पंजाबी विरसे तो साडे तो जाणू होण, ते गुरबाणी पढ़ सुन समझ सकन। ते जिहड़े घरां दे विच इदां दे माहौल बने हुंदे है, वह फिर कुदरती गल है कि जे माता पिता पंजाबी विच गलबात करदे है, उहदा असर फिर अगे बच्चियां ते भी पैंदा। इत्थे आ के असी मॉडर्न हो गए हैं, फारवर्ड हो गए हैं, ते असी ते सिंग भी कट दिता है बहुतिआं ने नावां नाल, बहुते बंदिआं ने इत्थे बच्चियां दे नाम दे नाल ना नाम बच्चे का ते अगे गोत ही लिखी है सीधी, जिवें मान लो संधु गोत है, ढिलो सिद्धू मान, ते किदां लिखिया, मान लो जसप्रीत ढिलो, जसप्रीत संधु, जसप्रीत सिद्धू, जसप्रीत विरक, सिंह विचों उड़ाई दिता, कट लिया। ते कमाल दी गल ये है भी सिंह कहिंदे सी साडे बंद बंद कट दिओ, पर असी सिंह नहीं कटना, आखो सतनाम
श्री वाहेगुरु।
कमाल दी गल नहीं, सिंह कहिंदे सी भी बंद बंद कट दिओ, असी सिंह नहीं कटना, साडी खोपड़ी ला दिओ, असी ना नालों सिंह नहीं कटना। ये बख्शिश है सानू गुरु दी, ये किरपा है गुरु साहब दी, जिहड़ी असी संभाल के रखनी, ये गिफ्ट है गुरु दा दित्ता होया सानू। नकम्मियां नू गुरु साहब ने साडे ते किरपा कीती है, और ये असी संभाल के रखना सी, जिहड़ा के पता नहीं की शौक चढ़िया सानू भी नावां दे नालों सिंह कट ही दिता है। बहुते पासपोर्टां ते नवें बच्चियां दे नां नाल सिंह लिखी है, किसे किसे नू छड्ड के माफ करना, किसे किसे नू छड्ड के, विआह दे कार्ड हुंदे ने आपां उहनां ते भी वेखदे आं, इही कुछ है, विआह दे कार्ड ते भी बच्चे दे नां नाल सिंह नहीं लगदा, कट दिता है। इंडिया विच भी ये बीमारी हौली हौली फैलती जाती है, पर मैं तुहानू सारिआं नू इह बेनती करदा भी जिथे किते भी बच्चियां दा नां तुसीं लिखणा है ते सिंह ला के लिखो, ते बच्चियां दे नाम भी इदां दे रखो ਜਿਵੇਂ ਗੁਰੂ ਗੋਬਿੰਦ ਸਿੰਘ ਨੇ ਰੱਖੇ, ਅਜੀਤ ਸਿੰਘ ਜਿਹਨੂੰ ਕੋਈ ਜਿੱਤ ਨਹੀਂ ਸਕਦਾ, ਜੁਝਾਰ ਜਿਹੜਾ ਹਮੇਸ਼ਾ ਹੀ ਜੂਝਣ ਵਾਲਾ ਹੈ। ਸਤਿਗੁਰੂ ਜੀ ਨੇ ਕਿੰਨੇ ਪਿਆਰੇ ਨਾਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਕਿੰਨੇ ਪਿਆਰੇ ਪਿਆਰੇ ਨਾਮ ਰੱਖੇ ਗੁਰੂ ਸਾਹਿਬ। ਆਪਣੇ ਬੱਚਿਆਂ ਦੇ ਸੋਹਣੇ ਨਾਮ ਰੱਖੋ ਅਤੇ ਆਪਣਾ ਵਿਰਸਾ ਯਾਦ ਆਵੇ, ਉਹਨਾਂ ਦਾ ਨਾਮ ਇੱਦਾਂ ਦਾ ਹੋਵੇ। ਅਤੇ ਜੇ ਸਿੱਖਿਆ ਦਿਓਗੇ ਤਾਂ ਪਤਾ ਹੀ ਨਹੀਂ ਲੱਗਣਾ ਕਿ ਬੱਚੇ ਇੰਡੀਆ ਦੇ ਬੋਰਨ ਨੇ ਕਿ ਇੱਥੋਂ ਦੇ ਬੋਰਨ ਨੇ। ਜਿਵੇਂ ਉਹ ਜਿਹੜੇ ਬੱਚੇ ਕਵਿਤਾ ਪਹਿਲਾਂ ਪੜ੍ਹ ਕੇ ਗਏ ਆ, ਇੱਥੇ ਦੇ ਬੋਰਨ ਨੇ, ਅਤੇ ਪੰਜਾਬੀ ਕਿੰਨੀ ਸੋਹਣੀ ਬੋਲਦੇ ਆ, ਅੱਖਰ ਅੱਖਰ ਜਿਹੜਾ ਕਿ ਸਾਡਾ ਉਹ ਜਦੋਂ ਗਾਉਂਦੇ ਆ ਤਾਂ ਉਹ ਪਤਾ ਲੱਗਦਾ ਹੈ ਉਹਨਾਂ ਤੋਂ ਵੀ ਉਹ ਸਾਨੂੰ ਬਹੁਤਿਆਂ ਨੂੰ, ਕਈਆਂ ਨੂੰ ਨਹੀਂ ਪਤਾ ਵੀ ਇਹ ਕਹਿ ਕੀ ਰਹੇ ਆ, ਇਹ ਇਹ ਸ਼ਬਦ ਦਾ ਮਤਲਬ ਕੀ ਹੈ। ਇੰਨਾ ਸੋਹਣਾ ਉਹ ਪੰਜਾਬੀ, ਇੰਨੀ ਸੋਹਣੀ ਉਹਨਾਂ ਦਾ ਉਚਾਰਨ, ਇੰਨਾ ਵਧੀਆ ਪੰਜਾਬੀ ਦਾ। ਸੋ ਇਸ ਕਰਕੇ ਆਪਣੇ ਘਰਾਂ ਵਿੱਚ ਅਸੀਂ ਕੋਸ਼ਿਸ਼ ਕਰੀਏ ਪਿਆਰੇ, ਯਤਨ ਕਰੀਏ, ਅਤੇ ਜੇ ਅਸੀਂ ਯਤਨ ਕਰਾਂਗੇ ਤਾਂ ਜ਼ਰੂਰ ਸਾਡੇ ਬੱਚੇ, ਮੈਂ ਤੁਹਾਨੂੰ ਪਰਸੋਂ ਵੀ ਮੇਰਾ ਖਿਆਲ ਕਿਹਾ ਸੀ ਕਿ ਮਾਹੌਲ ਇੱਦਾਂ ਦਾ ਬਣਾਓ ਕਿ ਸਾਹਿਬਜ਼ਾਦੇ ਸਾਡੇ ਵਿਹੜੇ ਵਿੱਚ ਖੇਡਣ। ਮੁੜ ਕੇ ਪੈਦਾ ਕਿਉਂ ਨਹੀਂ ਹੋਏ? ਕਿਉਂਕਿ ਨਾ ਆਨੰਦਪੁਰ ਵਾਲਾ ਮਾਹੌਲ ਅਸੀਂ ਆਪਣੇ ਘਰਾਂ ਦਾ ਬਣਾ ਸਕੇ, ਅਤੇ ਨਾ ਗੁਰੂ ਗੋਬਿੰਦ ਸਿੰਘ ਵਰਗੇ ਬਾਪ ਬਣ ਸਕੇ, ਨਾ ਗੁਰੂ ਤੇਗ ਬਹਾਦਰ ਸਾਹਿਬ ਵਰਗੇ ਦਾਦੇ ਬਣ ਸਕੇ, ਨਾ ਮਾਂ ਗੁਜਰੀ ਵਰਗੀ ਕੋਈ ਦਾਦੀ ਬਣ ਸਕੀ। ਇਸੇ ਕਰਕੇ ਉਹ ਮੁੜ ਕੇ ਨਹੀਂ ਆਏ, ਮੁੜ ਕੇ ਨਹੀਂ ਆਏ। ਅਤੇ ਜੇ ਕਿਤੇ ਸਾਹਿਬਜ਼ਾਦਿਆਂ ਉਹ ਮਾਹੌਲ ਅਸੀਂ ਅੱਜ ਵੀ ਸਿਰਜੀਏ, ਅੱਜ ਵੀ, ਤਾਂ ਉਹ ਜਜ਼ਬਾ ਤੁਹਾਨੂੰ ਫਿਰ ਨਜ਼ਰ ਆਏਗਾ। ਜਿਵੇਂ ਉਹ ਅੱਖ ਚੱਖ ਪਾ ਕੇ ਗੱਲ ਕਰਦੇ ਸੀ ਨਾ, ਇੱਦਾਂ ਦੇ ਸਿੰਘ ਸੂਰਮੇ ਆਪਣੇ ਤੋਂ 30-40 ਸਾਲ ਪਹਿਲਾਂ ਹੀ ਤੁਸੀਂ ਬੜੇ ਸਿੰਘ ਵੇਖੇ ਹੈ ਜਿਹੜੇ ਸਰਕਾਰ ਦੀ ਅੱਖ ਚੱਖ ਪਾ ਕੇ ਗੱਲ ਕਰਦੇ ਸੀ। ਹੁਣ ਦੱਸੋ ਤੁਸੀਂ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ, ਦੱਸੋ ਇੱਦਾਂ ਨਹੀਂ ਲੱਗਦਾ ਵੀ ਸਾਹਿਬਜ਼ਾਦਿਆਂ ਵਾਲੀ ਦ੍ਰਿੜਤਾ ਇਹਨਾਂ ਦੇ ਵਿੱਚ? ਕਿਵੇਂ ਜੱਜ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਸੀ, ਉੱਥੇ ਉਹ ਵਜੀਦੇ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਸੀ? ਉਵੇਂ ਹੀ ਨਹੀਂ ਲੱਗਦਾ। ਤੁਸੀਂ ਇਸ ਜੋੜੀ ਨੂੰ ਵੇਖੋ, ਸਾਹਿਬਜ਼ਾਦਿਆਂ ਵਾਲਾ ਜਜ਼ਬਾ ਇੱਦਾਂ ਲੱਗਦਾ ਨਹੀਂ ਵੀ ਜਿਵੇਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਵਿੱਚ ਆਇਆ ਹੋਏਗਾ। ਹੁਣ ਵੇਖੋ, 250 ਕੁ ਸਾਲ ਤੇ ਇੱਦਾਂ ਦਾ ਹੈ ਜਿਹਦੇ ਵਿੱਚ ਇੱਦਾਂ ਦੇ ਅਨੇਕਾਂ ਹੀ ਜੁਝਾਰੂ ਪੈਦਾ ਹੁੰਦੇ ਆ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ ਤੱਕ ਇੱਕ ਤੋਂ ਇੱਕ ਪੈਦਾ ਹੋ ਹੀ ਗਏ। 250 ਸਾਲ ਇੰਨੇ ਪੈਦਾ ਹੋਏ, ਉਦੋਂ ਬਾਅਦ 250 ਸਾਲ ਲੰਘ ਗਿਆ, ਉਦੋਂ ਬਾਅਦ ਉਹ ਜਜ਼ਬਾ ਘਟਦਾ ਗਿਆ। ਇਹਨਾਂ ਨੇ ਵੇਖ ਲਿਆ ਸੀ ਵੀ ਪੈਦਾ ਕਿੱਥੋਂ ਹੁੰਦੇ ਹੈ, ਇਹ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦੇ ਆ, ਇੱਥੋਂ ਹੌਸਲੇ 'ਚ ਆਉਂਦੇ ਆ, ਸਿਦਕੀ ਬਣਦੇ ਆ, ਪਰਪੱਕ ਹੁੰਦੇ ਆ, ਦ੍ਰਿੜਤਾ ਵਾਲੇ ਹੁੰਦੇ ਆ। ਇਹਨਾਂ ਨੇ ਫਿਰ ਕੋਸ਼ਿਸ਼ ਇਹ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਸਾਡੇ ਤੱਕ ਪਹੁੰਚੇ ਨਾ। ਜੇ ਸੱਚਾ ਗਿਆਨ ਇਹਨਾਂ ਤੱਕ ਪਹੁੰਚਿਆ ਨਾ ਤਾਂ ਸਾਹਿਬਜ਼ਾਦੇ ਇਹਨਾਂ ਨੇ ਬਣ ਹੀ ਨਹੀਂ ਸਕਣਾ, ਪਿਉਂਦ ਹੀ ਨਹੀਂ ਹੋ ਸਕਣਾ ਜੀ। ਬੱਚੇ ਨੂੰ ਤਾਂ ਪਿਉਂਦ ਕਰਨਾ ਪੈਂਦਾ। ਵੇਖੋ, ਧਿਆਨ ਨਾਲ ਸੁਣੋ, ਜੰਮਿਆ ਤੁਹਾਡਾ ਹੈ, ਪੁੱਤ ਤੁਹਾਡਾ ਹੈ, ਪੋਤਾ ਤੁਹਾਡਾ ਹੈ, ਪਰ ਜਦੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੇਗਾ ਪਿਉਂਦ ਹੋ ਜਾਏਗਾ। ਸਮਝਦੇ ਹੋ ਨਾ ਪਿਉਂਦ ਕਰਨਾ? ਆਪਾਂ ਵੇਖਦੇ ਹਾਂ ਨਾ ਵੀ ਗੋਲ ਬੇਰੀਆਂ ਹੁੰਦੀਆਂ ਸੀ, ਗੋਲ ਬੇਰ ਲੱਗਦੇ ਸੀ, ਉਹਨੂੰ ਪੇਂਦ ਪਿਉਂਦ ਕਰ ਦਿੱਤਾ ਜਾਂਦਾ, ਅਤੇ ਉਹੀ ਪੇਂਦੀ ਬੇਰ ਉਹਨਾਂ ਨੂੰ ਕਹਿਣ ਲੱਗ ਜਾਂਦੇ ਆਪਾਂ, ਉਹ ਬੇਰੀ ਪਿਉਂਦ ਹੋ ਜਾਂਦੀ ਹੈ। ਜੰਮਿਆ ਤਾਂ ਉਹ ਤੇਰਾ ਹੀ ਹੋਏਗਾ, ਪੁੱਤ ਤੇ ਉਹ ਸਰੀਰ ਉਹਦਾ ਤੇਰੇ ਤੋਂ ਬਣਿਆ ਪਰ ਵਿਚਾਰ ਉਹਦੇ ਤੇਰੇ ਵਰਗੇ ਨੇ। ਇਹ ਜਜ਼ਬਾ, ਜਿਵੇਂ ਹੁਣ ਮੰਨ ਲਓ ਬਾਬਾ ਜਰਨੈਲ ਸਿੰਘ ਜੀ ਸਨ, ਉਹ ਜਿਹੜੇ ਲੋਕ ਉਹਨਾਂ ਵੇਲਿਆਂ 'ਚ, ਬਾਬਾ ਜਰਨੈਲ ਸਿੰਘ ਦੇ ਪਿਤਾ ਕਹਿੰਦੇ ਸੀ ਯਾਰ ਆਹ ਗੱਲ ਪਤਾ ਨਹੀਂ ਇਹਨੂੰ ਕੌਣ ਸਿਖਾ ਗਿਆ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਹ ਪੁੱਤ ਤੇ ਮੇਰਾ ਹੈ, ਪੁੱਤ ਤੇ ਮੇਰਾ, ਪਰ ਪਿਉਂਦ ਇਹਨੂੰ ਕੌਣ ਕਰ ਗਿਆ? ਪਿਉਂਦ ਕਰਤਾ, ਆਪਣੇ ਵਿਚਾਰ ਭਰ ਦਿੱਤੇ। ਸਿੱਖ ਕੌਮ ਨੂੰ ਅੱਗੇ ਅਸੀਂ ਵਧਾਈਏ ਤੇ ਵਧੇਗੀ ਕਿਵੇਂ? ਗਿਣਤੀ ਨਾਲ ਨਹੀਂ, ਇੱਥੇ ਤੇ ਗਿਣਤੀ ਦੇ ਚੱਕਰਾਂ 'ਚ ਫਸੇ ਅਸੀਂ। ਸਾਡੇ ਨਾ ਪਿੱਛੇ ਜੇ ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ ਆਇਆ, ਉਹ ਕਹਿੰਦਾ ਹੈ ਅਖੇ ਸਿੱਖਾਂ ਦੀ ਜਿਹੜੀ ਪਾਪੂਲੇਸ਼ਨ ਹੈ ਘੱਟ ਗਈ, ਫਿਰ ਕੀ ਕਰੋ? ਕਹਿੰਦੇ ਚਾਰ ਚਾਰ ਬੱਚੇ ਪੈਦਾ ਕਰੋ, ਅਖੇ ਫਿਰ ਵੱਧ ਜਾਏਗੀ। ਅਤੇ ਮੈਂ ਉਹਨਾਂ ਵੇਲਿਆਂ ਵਿੱਚ ਵੀ ਪੰਗੇ ਤਾਂ ਚਲੋ ਅਸੀਂ ਲੈ ਹੀ ਲੈਂਦੇ ਹਾਂ ਮਾੜੇ ਮੋਟੇ, ਅਤੇ ਮੈਂ ਉਦੋਂ ਵੀ ਸਟੇਜ 'ਤੇ ਬੋਲਿਆ ਸੀ, ਮੈਂ ਕਿਹਾ ਜਥੇਦਾਰ ਜੀ ਵੀ ਇਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਬੱਚੇ ਚਾਰ ਚਾਰ ਪੈਦਾ ਕਰੋ, ਹੁਣ ਪੰਜਾਬ ਦੀ ਧਰਤੀ 'ਤੇ ਇੱਕ ਪਿੰਡ ਵਿੱਚ 50 ਵਿਹਲੜ, ਮਾਫ਼ ਕਰਨਾ, ਨੌਕਰੀਆਂ ਮਿਲੀਆਂ ਨਹੀਂ ਨਸ਼ੇ ਦੇ ਵਿੱਚ ਪੈ ਕੇ, ਸਰਕਾਰਾਂ ਨਹੀਂ ਨਸ਼ੇ 'ਚ ਲਾਏ, 50 ਪਏ ਹੈ, ਅਤੇ ਜੇ ਚਾਰ ਚਾਰ ਪੈਦਾ ਕਰ ਦੇਣਗੇ, ਹੁਣ ਇੱਕ ਇੱਕ ਹੈ, ਫਿਰ 200 ਪਿਆ ਹੋਏਗਾ, ਫਰਕ ਕੀ ਹੈ? ਇਹ ਗਰੰਟੀ ਦਿਓ ਵੀ ਸਿੱਖ ਬਣਨਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿੱਖ ਬਣਨਗੇ ਕਿ ਨਸ਼ਈ? ਜਿਹੜੇ ਜੰਮੇ ਸੀ ਉਹਨਾਂ ਨੂੰ ਤਾਂ ਸਿੰਘ ਬਣਾ ਲਓ, ਕੀ ਬੌਡੀਆਂ ਨੂੰ ਗਿਣਨਾ ਚਾਹੁੰਦੇ ਹੋ ਤੁਸੀਂ? ਗੁਰੂ ਸਾਹਿਬ ਨੇ ਸਰੀਰ ਨਹੀਂ ਗਿਣਿਆ, ਅਸੀਂ ਸਰੀਰ ਗਿਣਦੇ ਹਾਂ। ਉਹ ਤਾਂ ਕਹਿੰਦੇ ਸੀ, ਗੁਰੂ ਨਾਨਕ ਸਾਹਿਬ ਕਹਿੰਦੇ ਸੀ, ਇਕੱਲਾ ਹੀ ਲੈਣਾ ਬਥੇਰਾ, ਆਖੋ ਸਤਨਾਮ, ਇਕੱਲਾ ਹੀ ਬਥੇਰਾ ਹੈ, ਮੇਰੇ ਵਰਗਾ, ਮੇਰੇ ਵਰਗਾ ਹੈ। ਸ਼੍ਰੀ ਚੰਦ ਮੇਰੇ ਤੋਂ ਜੰਮਿਆ ਪਰ ਉਹ ਮੇਰੇ ਵਰਗਾ ਨਹੀਂ, ਇਹ ਮੇਰੇ ਵਰਗਾ ਹੈ। ਗੁਰੂ ਅੰਗਦ ਸਾਹਿਬ ਬਣਦੇ ਨੇ, ਇੱਕੋ ਹੀ ਬਥੇਰਾ ਹੈ, ਇੱਕੋ ਹੀ ਨਹੀਂ ਮੁੱਕਦਾ। ਇਹਨੇ ਕਰ ਦੇਣਾ ਚਾਨਣ, ਇਹ ਲੈ ਜਾਏਗਾ ਅੱਗੇ ਤੱਕ, ਗੱਲ ਅੱਗੇ ਤੱਕ ਪਹੁੰਚਾ ਦੇਣੀ ਹੈ ਇਹਨੇ। ਸੋ ਗਿਣਤੀ ਸਰੀਰਾਂ ਦੀ ਜ਼ਰੂਰ ਵੱਧ ਜਾਂਦੀ ਹੈ, ਲੇਕਿਨ ਜੇ ਚਾਹੀਏ ਹੁਣ ਪਿਉਂਦ ਕਰਨਾ ਹੈ, ਪੂਰੀ ਤਰ੍ਹਾਂ ਸਿੰਘੋ ਜਾਣੋ, ਪੂਰੀ ਤਰ੍ਹਾਂ ਜਾਣੋ ਸਿੱਖੀ ਨੂੰ, ਅਤੇ ਲੈ ਤੁਸੀਂ ਇੱਥੇ ਸਟਰੀਟ 'ਤੇ ਖੜ੍ਹ ਕੇ ਦੱਸਣਾ ਸ਼ੁਰੂ ਕਰ ਦਿਓ, ਗੋਰੇ ਸਿੰਘ ਬਣ ਜਾਣਗੇ, ਬਥੇਰੇ ਨੇ, ਅਫਰੀਕਾ ਵਾਲੇ ਬਣ ਜਾਣਗੇ, ਫਿਰ ਇੱਥੇ ਜਿਹੜੇ ਆ ਤੁਹਾਡੇ ਬਥੇਰੇ ਨੇ। ਇੱਥੇ ਅੱਜ ਹੀ ਇੱਕ ਭੈਣ ਬੀਬੀ ਆਈ ਹੋਈ ਹੈ, ਗੋਰੀ ਸੀ ਅਤੇ ਉਹ ਕਹਿੰਦੀ ਮੈਂ ਅੰਮ੍ਰਿਤ ਛਕਣਾ, ਸਮਝ ਤਾਂ ਪਤਾ ਨਹੀਂ ਉਹਨੂੰ ਆਉਂਦੀ ਕਿ ਨਹੀਂ ਆਉਂਦੀ, ਪਰ ਦੀਵਾਨ ਸੁਣੀ ਜਾਂਦੀ, ਕਿਨੇ ਮੈਨੂੰ ਵਾਹਿਗੁਰੂ ਵਾਹਿਗੁਰੂ ਦਾ ਤਾਂ ਪਤਾ ਲੱਗੀ ਜਾਂਦਾ, ਅਤੇ ਕਿੰਨੇ ਸਵਾਲ ਪੁੱਛਦੀ ਹੈ, ਵੇਖੋ ਕਿੰਨੇ ਕੁਸ਼ਚਨ ਪੁੱਛਦੇ ਨੇ ਬੱਚੇ ਇੱਦਾਂ ਦੇ, ਅਤੇ ਚੇਂਜ ਹੁੰਦੇ ਨੇ ਮਾਇੰਡ ਉਹਨਾਂ ਦੇ। ਚੰਗੀ ਤਰ੍ਹਾਂ ਸਮਝ ਸਕੀਏ ਅਤੇ ਚੰਗੀ ਤਰ੍ਹਾਂ ਸਮਝਾ ਸਕੀਏ, ਸਾਡੇ ਗੁਰੂ ਸਾਹਿਬ ਦੀ ਵਡਿਆਈ ਇਹਨਾਂ ਨੂੰ ਦੱਸੋ। ਵਡਿਆਈ ਕੀ ਹੈ ਗੁਰੂ ਸਾਹਿਬ ਦੀ? ਇਹ ਨੋਟ ਕਰੋ, ਕਰਾਮਾਤਾਂ। ਅਖੇ ਜੀ ਜਿਵੇਂ ਹੁਣ ਮੰਨ ਲਓ ਆਪਾਂ ਨਿੱਕੇ ਹੁੰਦੇ ਨਾਟਕ ਵੇਖਦੇ ਰਹੇ ਹਾਂ, ਨਿੱਕੇ ਹੁੰਦੇ, ਅਤੇ ਨਾਟਕਾਂ 'ਚ ਕੀ ਹੁੰਦਾ ਸੀ, ਇੱਦਾਂ ਕੋਈ ਭਗਤੀ ਕਰਦਾ ਅਤੇ ਭਗਵਾਨ ਪ੍ਰਗਟ ਹੁੰਦੇ, ਸ਼ਿਵ ਜੀ ਇੱਦਾਂ ਆ ਗਏ। ਹਾਂਜੀ, ਕੀ ਚਾਹੀਦਾ? ਮੰਗ ਭਗਤਾ, ਇੱਦਾਂ ਉਹਦੇ ਪਿੱਛੇ ਚੱਕਰ ਜਿਹਾ ਚੱਲੀ ਜਾਂਦਾ, ਸ਼ਕਤੀ ਇੱਦਾਂ ਮੰਗ ਭਗਤਾ, ਉਹ ਕਹਿੰਦੇ ਜੀ ਕਿਰਪਾ ਕਰਕੇ ਮੈਨੂੰ ਇੱਦਾਂ ਮੇਰੇ ਬਖਸ਼ਿਸ਼ ਕਰ ਦਿਓ, ਮੇਰੇ 'ਤੇ ਮੇਰੀ ਉਮਰ ਲੰਮੀ ਕਰ ਦਿਓ, ਇੱਦਾਂ ਹਾ ਤਥਾਸਤੂ, ਇੱਥੋਂ ਫਿਰ ਛੂੰ ਕਰਕੇ ਸ਼ਕਤੀ ਉਹਦੇ ਨਿਕਲਦੀ, ਇੱਦਾਂ ਛੂੰ ਕਰਕੇ ਉਹਦੇ ਸਿਰ 'ਚ ਪੈਂਦੀ ਜਾ ਕੇ ਉਹ ਸ਼ਕਤੀ, ਅਤੇ ਇਹ ਕੀ ਹੋ ਗਈ? ਕਹਿੰਦੇ ਕਰਾਮਾਤ ਕਰਤੀ, ਅਤੇ ਉਹਨਾਂ ਨੇ ਬੜੇ ਵੱਡੇ ਬਣਾਇਆ ਆਪਣੇ ਦੇਵੀ ਦੇਵਤਿਆਂ ਨੂੰ ਇੱਦਾਂ ਕਰਾਮਾਤਾਂ ਦੀਆਂ ਗੱਲਾਂ ਕਰ ਕਰਕੇ। ਹੁਣ ਜਦੋਂ ਗੋਰਿਆਂ ਨਾਲ ਗੱਲ ਕਰੋਗੇ, ਅੱਜ ਕੱਲ੍ਹ ਦੇ ਪੜ੍ਹੇ ਲਿਖੇ ਬੱਚੇ ਲੌਜੀਕਲੀ ਗੱਲ ਸਮਝਣਾ ਚਾਹੁੰਦੇ ਹੈ, ਤੁਹਾਡੀਆਂ ਗੱਪ ਕਹਾਣੀਆਂ ਨਹੀਂ ਉਹਨਾਂ ਨੇ ਮੰਨਣੀਆਂ, ਐਵੇਂ ਹੀ ਝੂਠੀਆਂ ਹੀ ਉਡਾਈ ਫਿਰਦੇ ਤੁਸੀਂ, ਅਤੇ ਬੱਚਿਆਂ ਨੇ ਕਹਿਣਾ ਵੀ ਇਹਦੇ 'ਚ ਲੌਜਿਕ ਕੀ ਹੈ ਬਈ? ਜਦੋਂ ਹਿੰਦੂ ਮਿਥਿਹਾਸ ਪੜ੍ਹਨਾ ਹੈ ਉਹਦੇ ਵਿੱਚ ਤਾਂ ਇੱਦਾਂ ਵੀ ਲਿਖਿਆ ਕਿ ਹਨੂੰਮਾਨ ਜੀ ਆਏ ਸੂਰਜ ਨੂੰ, ਵੇਖੋ ਉਹਨਾਂ 'ਚ ਲਿਖਿਆ ਸੂਰਜ ਨੂੰ ਇੱਦਾਂ ਫੜਿਆ ਅਤੇ ਮੂੰਹ 'ਚ ਪਾ ਲਿਆ, ਸੂਰਜ ਮੂੰਹ 'ਚ ਪਾ ਲਿਆ, ਅਤੇ ਮਾਂ ਕਹਿੰਦੀ ਹੈ ਕੱਢ ਦੇ ਬਾਹਰ ਕੱਢ, ਜਿਵੇਂ ਬੀਬੀ ਕਹਿੰਦੀ ਨੀ ਟੋਫੀ ਪਾ ਲੈਂਦਾ ਬੱਚਾ ਮੂੰਹ 'ਚ, ਗੋਲੀ ਨਹੀਂ ਮੂੰਹ 'ਚ ਪਾ ਲੈਂਦਾ ਟੋਫੀ, ਕੱਢ ਕੱਢ, ਕਹਿੰਦੇ ਇੱਦਾਂ ਕਿਹਾ ਕੱਢ ਪਾ, ਕਹਿੰਦੇ ਉਹਨੇ ਬਾਹਰ ਲੈ ਦੱਸੋ, ਇਹੋ ਜਿਹੀਆਂ ਗੱਲਾਂ ਭਰੀਆਂ ਪਈਆਂ ਨੇ। ਅਤੇ ਅਸੀਂ ਜਿਹੜੇ ਅਸੀਂ ਲੋਕ ਆ ਆਪਾਂ ਕਹਿੰਦੇ ਹਾਂ ਸਾਡੇ ਵਾਲੇ ਕਿਉਂ ਪਿੱਛੇ ਰਹਿਣ, ਅਸੀਂ ਵੀ ਫਿਰ ਦਰਖਤਾਂ ਤੋਂ ਮਠਿਆਈਆਂ ਝਾੜਦੇ ਹਾਂ, ਆਖੋ ਸਤਨਾਮ, ਅਸੀਂ ਕਹਿੰਦੇ ਗੁਰੂ ਸਾਹਿਬ ਸਾਡੇ ਕਿਉਂ ਪਿੱਛੇ ਰਹਿਣ ਬਈ? ਸਾਡੇ ਗੁਰੂ ਸਾਹਿਬ ਵੀ ਨੇ ਵੀ ਇੱਦਾਂ ਕੀਤਾ, ਇੱਦਾਂ ਦੀਆਂ ਗੱਲਾਂ ਅਸੀਂ ਵੀ ਸੋਚ, ਸ਼ਾਇਦ ਇਹਦੇ ਨਾਲ ਅਸੀਂ ਆਪਣੇ ਗੁਰੂ ਸਾਹਿਬ ਨੂੰ ਬਹੁਤ ਵੱਡਾ ਕਰ ਦਿਆਂਗੇ, ਸਾਡੇ ਗੁਰੂ ਜੀ ਇਹਨਾਂ ਗੱਲਾਂ ਨਾਲ ਵੱਡੇ ਬਣਦੇ ਹੈ। ਪਰ ਸਮਝੋ, ਇਹਨਾਂ ਗੱਲਾਂ ਨਾਲ ਗੁਰੂ ਸਾਹਿਬ ਵੱਡੇ ਨਹੀਂ ਬਣਦੇ ਪਿਆਰਿਓ, ਇਹ ਬੜਾ ਵੱਡਾ ਭੁਲੇਖਾ ਹੈ ਸਾਡੇ ਮਨ ਦਾ, ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਰਾਮਾਤ ਕਰਦੇ ਆ, ਅੰਦਰ ਅੰਦਰ ਕਰਾਮਾਤ ਵਰਤਦੀ ਹੈ। ਗੁਰਬਾਣੀ ਦਾ ਸੱਚਾ ਗਿਆਨ ਕਰਾਮਾਤ ਹੈ। ਵੇਖੋ, ਸੁਣੋ, ਧਿਆਨ ਨਾਲ ਸੁਣੋ। ਤੱਤੀ ਤਵੀ 'ਤੇ ਬਹਿਣਾ ਅਤੇ ਤਵੀ ਦਾ ਠੰਡੀ ਹੋ ਜਾਣਾ, ਇਹ ਕਰਾਮਾਤ ਹੈ। ਵੀ ਮਹਾਰਾਜ ਜਦੋਂ ਤਵੀ 'ਤੇ ਬੈਠੇ ਗੁਰੂ ਅਰਜਨ ਦੇਵ ਜੀ, ਤਵੀ ਠੰਡੀ ਠਾਰ ਹੋ ਗਈ, ਇਹ ਕਰਾਮਾਤ ਹੈ। ਇਹ ਕਰਾਮਾਤ ਹੈ ਵੀ ਤੱਤੀ ਤਵੀ 'ਤੇ ਬਹਿ ਕੇ ਗੁਰੂ ਅਰਜਨ ਦੇਵ ਜੀ ਤਪੇ ਨਹੀਂ ਠੰਡੇ ਰਹੇ। ਆਖੋ
ਸਤਨਾਮ।
ਤੱਤੀ ਤਵੀ 'ਤੇ ਬਹਿ ਕੇ ਠੰਡੇ ਰਹਿਣਾ, ਇਹ ਕਰਾਮਾਤ। ਟੰਡਿਆਂ ਦੀ ਸੇਜ ਵਿਛਾ ਕੇ ਵੀ ਆਪਣੇ ਆਪ ਨੂੰ ਇੱਕ ਰਸ ਰੱਖਣਾ, ਠੰਡੇ ਰੱਖਣਾ, ਇਹ ਕਰਾਮਾਤ ਹੈ। ਉਬਲਦੀ ਦੇਗ 'ਚ ਉਬਾਲੇ ਖਾਣਾ ਤੇ ਫਿਰ ਵੀ ਠੰਡੇ ਰਹਿਣਾ, ਇਹ ਕਰਾਮਾਤ ਹੈ। 1,25,000 ਨਾਲ ਲੜਨ ਵਾਸਤੇ ਤੁਰਨ ਦਾ ਜਜ਼ਬਾ, ਤੁਰ ਪੈਣਾ, ਇਹ ਕਰਾਮਾਤ ਹੈ। ਇਹ ਸ਼ਕਤੀਆਂ ਛੂਹ ਕਰਕੇ ਤੇ ਜਾਦੂਗਰਾਂ ਦੇ ਕੰਮ ਹੁੰਦੇ ਆ, ਨਕਲੀ ਜੇ। ਗੁਰੂ ਸਾਹਿਬ ਨੇ ਸਾਨੂੰ ਜਿਉਂ ਕੇ ਵਿਖਾਇਆ। ਆਹ ਜਿਹੜੇ ਦੇਸ਼ਾਂ ਦੀਆਂ ਗੱਲਾਂ ਕਰਦੇ ਹੋ ਨਾ ਤੁਸੀਂ, ਵੀ ਅਮਰੀਕਾ ਵਿੱਚ ਬੜਾ ਵਧੀਆ ਸਿਸਟਮ ਹੈ, ਸਾਡੇ ਧਿਆਨ ਨਾਲ ਸੁਣਿਓ ਆਹ ਗੱਲ, ਇਹਨਾਂ ਗੋਰਿਆਂ ਨੂੰ ਕਿਤੇ ਦੱਸੋ ਬਈ, ਕਰਤਾਰਪੁਰ ਸੀ ਨਾ ਜਿਹੜਾ, ਇਹਨਾਂ ਦੇਸ਼ਾਂ ਵਿੱਚ ਤੇ ਨੇੜੇ ਤੇੜੇ ਵੀ ਨਹੀਂ ਸੀ ਇਹ ਸਿਸਟਮ। ਜਿਸ ਵੇਲੇ ਆਹ ਜਿਹੜਾ ਤੁਹਾਡੇ ਅੱਜ ਅਮਰੀਕਾ 'ਚ ਸਿਸਟਮ ਹੈ ਕਿ ਬਰਾਬਰ ਦੇ ਹੱਕ, ਇੱਕੋ ਜਿਹਾ ਪਾਣੀ, ਇੱਕੋ ਜਿਹਾ ਖਾਣ ਵਾਸਤੇ ਮਿਲਾਵਟ ਤੋਂ ਰਹਿਤ ਸਟੋਰਾਂ 'ਚ ਮਿਲਦਾ ਹੈ, ਇੱਕੋ ਜਿਹੀ ਐਜੂਕੇਸ਼ਨ, ਮਾਤਾ ਪਿਤਾ ਦਾ ਵੱਡਿਆਂ ਦਾ ਸਤਿਕਾਰ, ਹੈਲਪ ਕਰਨੀ, ਇੱਕ ਦੂਜੇ ਦੀ ਮਦਦ ਕਰਨੀ, ਫਰੀ ਦਵਾਖਾਨੇ, ਫਰੀ ਲੰਗਰ। ਗੁਰੂ ਸਾਹਿਬ ਨੇ ਇਹ ਕੌਨਸੈਪਟ ਸਾਨੂੰ ਦਿੱਤਾ ਹੀ ਨਹੀਂ, ਨਿੱਕਾ ਜਿਹਾ ਸ਼ਹਿਰ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ, ਮਹਾਰਾਜ ਇੱਦਾਂ ਦੀ ਦੁਨੀਆ ਹੋ ਸਕਦੀ ਹੈ ਭਾਰਤ ਵਿੱਚ, ਇੰਡੀਆ ਵਿੱਚ ਇੱਦਾਂ ਦੀ ਦੁਨੀਆ ਹੋ ਸਕਦੀ ਹੈ? ਉਹਨਾਂ ਵੇਲਿਆਂ 'ਚ ਨਾਲੇ ਅੱਜ ਤੋਂ 500 ਸਾਲ ਪਹਿਲਾਂ ਭਾਰਤ ਜਦੋਂ ਬੰਦਿਆਂ ਦਾ ਰਾਜ ਸੀ, ਡਿਕਟੇਟਰਸ਼ਿਪ ਸੀ, ਉਦੋਂ ਇੱਕ ਬੰਦੇ ਦੀ ਚੱਲਦੀ ਸੀ ਫਾਂਸੀ ਸ਼ਰੇਆਮ, ਜਿਹੜਾ ਬੰਦਾ ਸਰਕਾਰ ਦੀ ਵਿਰੋਧਤਾ ਕਰਦਾ ਟੰਗ ਦਿਓ ਫਾਹੇ। ਜਿਸ ਵੇਲੇ ਇੱਦਾਂ ਦਾ ਮਾਹੌਲ ਇੰਡੀਆ ਵਿੱਚ ਸੀ, ਉਸ ਇੰਡੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਅਮਰੀਕਾ ਵਾਲੇ ਸਿਸਟਮ ਵਾਲਾ ਨਿੱਕਾ ਜਿਹਾ ਸ਼ਹਿਰ ਵਸਾ ਕੇ ਵਿਖਾਇਆ ਵੀ ਇੱਦਾਂ ਹੋ ਸਕਦਾ ਹੈ। ਆਖੋ ਸਤਨਾਮ। ਇੱਦਾਂ ਹੋ ਸਕਦਾ ਹੈ, ਇੱਦਾਂ ਬੀਬੀ ਤੇ ਇੱਦਾਂ ਫਰਕ ਵੀ, ਔਰਤ ਦਾ ਸਤਿਕਾਰ ਬਰਾਬਰ, ਖਾਣਾ ਬਰਾਬਰ, ਪੀਣਾ ਇੱਕ ਪਾਣੀ, ਸਾਫ਼ ਸੁਥਰਾ ਲੰਗਰ, ਦਵਾਖਾਨਾ, ਸਾਰਾ ਕੁਝ ਜਿੱਦਾਂ ਦਾ ਤੁਸੀਂ ਅੱਜ ਅਮਰੀਕਾ 'ਚ ਵੇਖਦੇ ਹੋ, ਇੱਦਾਂ ਦਾ ਛੋਟਾ ਜਿਹਾ ਕਰਤਾਰਪੁਰ ਬਣਾ ਕੇ ਵਿਖਾਇਆ। ਕਹਿੰਦਾ ਮਹਾਰਾਜ ਕਹਿੰਦੇ ਸੀ ਇੱਦਾਂ ਦੀ ਦੁਨੀਆ ਚਾਹੀਦੀ ਹੈ, ਇੱਕ ਬਰਾਬਰ, ਇੱਕੋ ਜਿਹਾ ਚਾਹੀਦਾ। ਅੱਛਾ, ਹੁਣ ਧਿਆਨ ਨਾਲ ਸੁਣਿਓ, ਗੁਰੂ ਅੰਗਦ ਸਾਹਿਬ ਜੀ ਜਦੋਂ, ਗੁਰੂ ਸਾਹਿਬ ਜੀ ਜਾਂਦੇ ਆ ਫਿਰ ਰੌਲਾ ਪੈਂਦਾ, ਗੁਰੂ ਅੰਗਦ ਸਾਹਿਬ ਜੀ ਛੱਡ ਕੇ ਫਿਰ ਖਡੂਰ ਸਾਹਿਬ ਵਸਾ ਕੇ ਦਿਖਾਉਂਦੇ ਵੀ ਇੱਦਾਂ ਹੋ ਸਕਦਾ, ਇੱਦਾਂ ਹੋ ਸਕਦਾ। ਫਿਰ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਸਾ ਕੇ ਵਿਖਾਉਂਦੇ ਆ, ਪ੍ਰੈਕਟੀਕਲ ਕਰਕੇ, ਸਾਡੇ ਵਰਗੇ ਤਾਂ ਕਹਿੰਦੇ ਹੀ ਹੈ ਪਰ ਉਹ ਕਰਕੇ ਵਿਖਾਉਂਦੇ ਆ। ਛੋਟਾ ਜਿਹਾ ਬੇਗਮਪੁਰਾ, ਛੋਟਾ ਜਿਹਾ ਖਾਲਿਸਤਾਨ, ਛੋਟਾ ਜਿਹਾ ਉਹ ਰੋਲ ਵੇਖੋ, ਇਹਨੂੰ ਮਾਡਲ ਬਣਾ ਦਿੱਤਾ। ਫਿਰ ਗੁਰੂ ਰਾਮਦਾਸ ਜੀ ਨੇ ਗੁਰੂ ਅੰਮ੍ਰਿਤਸਰ ਬਣਾ ਕੇ ਵਿਖਾਇਆ, ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਸਾ ਕੇ ਵਿਖਾਇਆ, ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਨੰਦਪੁਰ ਬਣਾ ਕੇ ਵਿਖਾਇਆ ਵੀ ਇੱਦਾਂ ਦਾ ਨਕਸ਼ਾ ਬਣਾਓ, ਆਹ ਹੈ, ਇੱਦਾਂ ਹੋ ਸਕਦਾ, ਇੱਕ ਪਾਣੀ, ਇੱਕੋ ਜਿਹਾ ਪਾਣੀ, ਸਭ ਸਹੂਲਤਾਂ ਇੱਕੋ ਜਿਹੀ, ਉਹਨਾਂ ਵੇਲਿਆਂ 'ਚ ਜਿਹੜੀਆਂ ਸਹੂਲਤਾਂ ਸੀ ਇੱਕੋ ਜਿਹੀਆਂ, ਬਰਾਬਰ ਦੇ ਹੱਕ, ਜਾਤ ਪਾਤ ਖਤਮ। ਹੁਣ ਇੱਥੇ ਸਾਡੇ ਗੁਆਂਢ 'ਚ ਕੌਣ ਮਜ਼ਹਬੀ ਸਿੱਖ ਘਰ ਲੈ ਲੈਂਦਾ, ਕਿਹੜਾ ਰਮਦਾਸੀਆ ਸਿੱਖ ਘਰ ਲੈਂਦਾ, ਕਿਹੜਾ ਰਾਮਗੜੀਆ ਆਉਂਦਾ, ਕਿਹੜਾ ਜੱਟ ਆਉਂਦਾ, ਕਿਹੜਾ ਲਵਾਣਾ ਆਉਂਦਾ, ਸਾਨੂੰ ਅਸੀਂ ਕਦੇ ਪੁੱਛਦੇ ਹਾਂ ਇੱਥੇ ਇਹਨਾਂ ਦੇਸ਼ਾਂ 'ਚ? ਪਰ ਪੰਜਾਬ ਵਿੱਚ ਤਾਂ ਇੱਦਾਂ ਹੈ ਵੀ ਵਿਹੜੇ ਵਾਲਿਆਂ ਦਾ ਇੱਕ ਪਾਸੇ, ਗਰੀਬਾਂ ਦੇ ਉਹਨਾਂ ਦੇ ਇੱਕ ਪਾਸੇ ਘਰ ਨੇ, ਜੱਟਾਂ ਦੇ ਇੱਕ ਪਾਸੇ ਨੇ, ਇੱਦਾਂ ਹੀ ਹੈ ਨਾ, ਇੱਥੇ ਹੈ ਨਹੀਂ। ਪਰ ਖਡੂਰ ਸਾਹਿਬ ਦੇ ਵਿੱਚ ਇੱਕੋ ਜਿਹੇ ਸੀ, ਆਖੋ ਸਤਨਾਮ। ਕਰਤਾਰਪੁਰ ਵਿੱਚ ਇੱਕੋ ਜਿਹੇ ਸੀ, ਅਨੰਦਪੁਰ ਸਾਹਿਬ 'ਚ ਇੱਕੋ ਜਿਹੇ ਸੀ, ਜਾਤ 'ਤੇ ਕੋਈ ਪੁੱਛਦਾ ਹੀ ਨਹੀਂ ਸੀ। ਤੇ ਤੁਸੀਂ ਦੱਸੋ ਇਹ ਕਰਾਮਾਤ ਨਹੀਂ ਸੀ? ਇੰਡੀਆ 'ਚ ਰਹਿ ਕੇ, ਭਾਰਤ 'ਚ ਰਹਿ ਕੇ ਉਹਨਾਂ ਵੇਲਿਆਂ 'ਚ ਇਹ ਕਿਤੇ ਖੇਡ ਪਈ ਹੈ? ਦੱਸੋ, ਡਿਕਟੇਟਰਸ਼ਿਪ ਹੈ ਜਦੋਂ ਇੱਕ ਬੰਦੇ ਦੇ ਹੱਥ ਜਦੋਂ ਸਾਰਾ ਕੁਝ ਹੈ ਤੇ ਇਦਾਂ ਦਾ ਸ਼ਹਿਰ ਵਸਾ ਕੇ ਵਿਖਾ ਦੇਣਾ ਕਿਤੇ ਖੇਡ ਸੀ? ਤੁਹਾਡੇ ਅਮਰੀਕਾ ਵਰਗਾ ਸਹੂਲਤਾਂ ਵਾਲਾ ਸਾਰਾ ਕੁਝ, ਇੱਦਾਂ ਕਹਿੰਦੇ ਸੀ ਵੀ ਸਾਰੇ ਜਣੇ ਦਸਵੰਧ ਦਾ ਕੀ ਅਰਥ ਸੀ? ਸਿੱਧਾ ਸਿੱਧਾ ਟੈਕਸ, ਜਿਹਦਾ ਤੁਸੀਂ ਟੈਕਸ ਭਰਨਾ, ਆਪਣੀ ਕਮਾਈ ਕਰੋ, ਕਮਾਈ ਤੋਂ ਬਾਅਦ ਦਸਵੰਧ ਕੱਢਣਾ, ਤੇ ਦਸਵੰਧ ਦਾ ਇੱਥੇ ਵੀ ਤੁਸੀਂ ਦਸਵੰਧ ਦਾ ਅਰਥ ਟੈਕਸ ਹੀ ਹੈ? ਤੇ ਗੁਰੂ ਸਾਹਿਬ ਨੇ ਦਸਵੰਧ, ਮੈਨੂੰ ਤੇ ਇਹ ਲੱਗਦਾ ਹੈ ਇਹਨਾਂ ਨੇ ਦਸਵੰਧ ਦੀ ਨਕਲ ਕਰਕੇ ਟੈਕਸ ਬਣਾਇਆ। ਆਖੋ ਸਤਨਾਮ, ਇਸੇ ਤਰ੍ਹਾਂ ਹੀ ਹੈ ਟੈਕਸ ਭਰਨਾ, ਦਸਵੰਧ ਦਸਵਾਂ ਹਿੱਸਾ, ਤੇ ਲਾਣਾ ਕਾਹਦੇ ਤੇ ਹੈ? ਸਾਂਝੇ ਥਾਂ ਤੇ ਲਾਣਾ। ਹੁਣ ਵੇਖੋ, ਦਸਵੰਧ ਨਾਲ ਆ ਬਿਲਡਿੰਗ ਬਣ ਗਈ, ਕਿਸੇ ਦਾ ਇਹਦੇ ਵਿੱਚ ਲੱਖ ਰੁਪਈਆ ਪਿਆ, ਲੱਖ ਡਾਲਰ, ਤੇ ਕਿਸੇ ਦਾ ਇੱਕ ਡਾਲਰ ਪਿਆ, ਪਰ ਬੈਠੇ ਬਰਾਬਰ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੁਹਾਡੇ ਵਿੱਚ ਅਮਰੀਕਾ ਵਿੱਚ ਕੋਈ ਬੰਦਾ ਇੱਕ ਸਾਲ ਦਾ 1 ਮਿਲੀਅਨ ਟੈਕਸ ਭਰਦਾ, 1 ਮਿਲੀਅਨ, ਕੋਈ ਬੰਦਾ 1 ਲੱਖ ਟੈਕਸ 1 ਸਾਲ ਦਾ ਭਰਦਾ, ਤੇ ਕੋਈ ਬੰਦਾ 1000 ਟੈਕਸ ਭਰਦਾ, ਪਰ ਸੜਕ ਨੂੰ ਤੇ ਬਰਾਬਰ ਹੀ ਵਰਤਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੋਡ ਤੇ ਬਰਾਬਰ ਹੀ ਵਰਤਦਾ, ਸਹੂਲਤਾਂ ਤੇ ਬਰਾਬਰ ਹੀ ਲੈਂਦਾ। ਤੇ ਇਹੀ ਚੀਜ਼ ਉਸ ਵੇਲੇ 'ਚ ਸੀ, ਗੋਇੰਦਵਾਲ ਸਾਹਿਬ ਇੱਦਾਂ ਦਾ ਸੀ, ਅੰਮ੍ਰਿਤਸਰ ਸਾਹਿਬ ਇੱਦਾਂ ਦਾ ਸੀ, ਆਨੰਦਪੁਰ ਸਾਹਿਬ ਇੱਦਾਂ ਦਾ ਸੀ। ਲੈ ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਉਹਨਾਂ ਵੇਲਿਆਂ ਵਿੱਚ ਇਹਨਾਂ ਇਹ ਚੀਜ਼ ਨਕਸ਼ਾ ਜਦੋਂ ਗੁਰੂ ਸਾਹਿਬ ਨੇ ਬਣਾ ਕੇ ਵਿਖਾਇਆ, ਉਹ ਕਹਿੰਦੇ ਇਹਨਾਂ ਨੂੰ ਬਹੁ ਤੱਤੀ ਤਵੀ, ਤੇ ਇਹਨਾਂ ਨੇ ਸਾਰਿਆਂ ਦੇ ਦਿਮਾਗ 'ਚ ਇਹ ਕੁਛ ਭਰ ਦੇਣਾ ਹੈ, ਇੱਥੇ ਸਾਰੇ ਲੋਕ ਸਿਆਣੇ ਹੋ ਕੇ ਬਰਾਬਰ ਹੋ ਜਾਣਗੇ, ਕਿਵੇਂ ਜੋ ਮਰਜ਼ੀ ਕਰੀਏ ਇਹਨਾਂ ਨੂੰ ਅਸੀਂ ਵਧਣ ਫੁੱਲਣ ਨਹੀਂ ਦੇਣਾ। ਜੇ ਇਹ ਵੱਧ ਫੁੱਲ ਗਏ, ਤੇ ਜੇ ਸੱਚ ਹੈ, ਜੇ ਉਹ ਸਿਸਟਮ ਕਿਤੇ ਲਾਗੂ ਹੋ ਜਾਂਦਾ, ਆ ਸਾਨੂੰ ਅਮਰੀਕਾ ਨਹੀਂ ਸੀ ਆਉਣਾ ਪੈਣਾ, ਇਹਨਾਂ ਨੂੰ ਸਾਡੇ ਕੋਲ ਜਾਣਾ ਪੈਣਾ ਸੀ। ਜੇ ਇੱਕ ਪਿੰਡ ਵਰਗਾ ਸਾਰੇ ਪਿੰਡ ਬਣ ਜਾਂਦੇ। ਇਹ ਕਰਾਮਾਤ ਹੈ ਸਾਡੇ ਗੁਰੂ ਸਾਹਿਬ ਦੀ। ਇਹ ਦੱਸੋ, ਪਰ ਬੜੀ ਭੈੜੀ ਬਿਮਾਰੀ ਹੈ, ਅਸੀਂ ਉਹ ਜਾਦੂਗਰਾਂ ਵਾਲੇ ਟੂਣਿਆਂ ਜਿਹਾ ਵਾਂਗੂ ਵੀ ਉਹ ਛੂਹ ਕਰਕੇ ਸ਼ਕਤੀ ਨਿਕਲ ਗਈ, ਐਂ ਹੋ ਗਿਆ, ਬੰਦੇ ਉੱਡ ਗਏ, ਇਹੋ ਜਿਹੀਆਂ ਗੱਲਾਂ 'ਤੇ ਬਲੀਵ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਵੀ ਗੁਰੂ ਸਾਹਿਬ ਨੂੰ ਇੱਦਾਂ ਦਾ ਬਣਾਓ, ਅਤੇ ਚੇਤਾ ਰੱਖਿਓ, ਲਿਖ ਲਓ ਮੇਰੀ ਗੱਲ, ਜਿਹੜੇ ਬੰਦੇ ਇੱਦਾਂ ਦੀਆਂ ਪੁੱਠੀਆਂ ਕਰਾਮਾਤਾਂ 'ਤੇ ਭਰੋਸੇ ਕਰਨ ਵਾਲੇ ਹੈ, ਕਦੇ ਤੁਸੀਂ ਕਿਸੇ ਗੋਰੇ ਨਾਲ ਬਹਿ ਕੇ ਗੱਲ ਨਹੀਂ ਕਰ ਸਕਦੇ ਕਿ ਸਾਡਾ ਧਰਮ ਅਗਲਾ ਕਹਿੰਦਾ ਕਿਹੜੀਆਂ ਗੱਲਾਂ ਮਾਰਨਾ, ਕਿਹੋ ਜਿਹੇ ਤੁਸੀਂ ਆਪਣੇ ਕੋਲੋਂ ਹੀ ਗੱਲਾਂ ਬਣਾਈ ਜਾਂਦੇ ਹੈ, ਜਿੱਦਾਂ ਦੇ ਬਾਕੀ ਉਦਾਂ ਦੇ ਤੁਸੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਹੜੀਆਂ ਗੱਲਾਂ ਕਰਦੇ ਤੁਸੀਂ, ਇਹਦੇ 'ਚ ਕੀ ਫਰਕ ਹੈ? ਫਰਕ ਕਿਤੇ ਤੁਸੀਂ ਆਹ ਇਤਿਹਾਸ ਸੁਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਹੀ ਢੰਗ ਨਾਲ ਦੱਸੋ ਵੀ ਜਾਤ ਬਰਾਦਰੀ ਖਤਮ ਕਰੋ, ਗੁਰੂ ਸਾਹਿਬ ਕੀ ਕਹਿੰਦੇ ਆ, ਔਰਤ ਬਾਰੇ ਗੁਰੂ ਸਾਹਿਬ ਨੇ ਬਰਾਬਰ ਕਰਨ ਵਾਸਤੇ ਕੀ ਕਿਹਾ, ਇਹ ਦੱਸੋ। ਤੇ ਇਹ ਸਾਰਾ ਕੁਝ ਸੁਣਨਗੇ, ਸਮਝਣਗੇ, ਮੈਂ ਕਹਿੰਦਾ ਗੋਰੇ ਕਾਇਲ ਹੋ ਜਾਣਗੇ, ਕਹਿਣਗੇ ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਤੁਹਾਡਾ ਗੁਰੂ ਗ੍ਰੰਥ ਸਾਹਿਬ। ਆਖੋ ਸਤਨਾਮ। ਜਿਹੜਾ ਕੁਝ ਇੱਥੇ ਅੱਜ ਬਣ ਰਿਹਾ ਤੇ ਕਦੋਂ ਦਾ ਲਿਖਿਆ, ਤੇ ਸਾਡੇ ਵਰਗਿਆਂ ਨੂੰ ਸਮਝਾਇਆ ਹੀ ਇਹ ਗਿਆ। ਸਮਝਾਇਆ ਕੀ ਗਿਆ? ਵੀ ਰੁਮਾਲਿਆਂ ਵਿੱਚ ਢੱਕ ਕੇ ਹੀ ਰੱਖਣਾ ਹੈ, ਹੱਥ ਨਾ ਲਾਇਓ, ਨੇੜੇ ਨਾ ਜਾਇਓ, ਤੁਸੀਂ ਆਪ ਪੜ੍ਹ ਕੇ ਹੀ ਨਾ ਵੇਖਿਓ ਵੀ ਵਿੱਚ ਲਿਖਿਆ ਕੀ ਹੈ, ਬਸ ਮੁੱਲ ਦੇ ਹੀ ਪਾਠ ਕਰਾਈ ਚੱਲੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹੀ ਹੈ, ਮੁੱਲ ਦੇ ਹੀ ਕਰਾਈ ਚੱਲੋ, ਪੈਸੇ ਦੇਈ ਚੱਲੋ, ਫਲ ਤੁਹਾਨੂੰ ਆਪੇ ਮਿਲੀ ਜਾਣਾ, ਇੱਦਾਂ ਹੀ ਕਹਿੰਦੇ ਸਾਰੇ। ਤੇ ਇਹ ਹਮੇਸ਼ਾ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਦੀ ਹੈ। ਪਰਸੋਂ ਪਹਿਲੇ ਦੀਵਾਨ 'ਚ ਵੀ ਕਿਹਾ ਸੀ, ਪੜ੍ਹੇ ਸਤਿਗੁਰ ਕੀ ਪ੍ਰਤੀਤ ਨਾ, ਆਹ ਬਾਣੀ ਵੀ ਨਾਲ ਨਾਲ ਫਿਰ ਰਸ ਬਣਿਆ।
ਸਤਿਗੁਰ ਕੀ ਪ੍ਰਤੀਤ ਨਾਇਆ, ਸ਼ਬਦ ਨਾ ਲਾਗੋ ਪਾਓ, ਉਸਨੂੰ ਸੁਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾਓ।
ਬਸ ਸੈਂਕੜੇ ਵਾਰੀ ਆਓ ਤੇ ਜਾਓ, ਜਿੰਨਾ ਚਿਰ ਗੁਰਬਾਣੀ ਨੂੰ ਸਮਝਦੇ ਨਹੀਂ, ਸਤਿਗੁਰ ਨਾਲ ਪਿਆਰ ਨਹੀਂ ਕਰਦੇ, ਉਹਨਾਂ ਚਿਰ ਗੱਲ ਨਹੀਂ ਬਣਦੀ। ਅਤੇ ਸਾਡੇ 'ਤੇ ਬਸ ਇਸ ਗੱਲ ਦਾ ਹੀ ਜ਼ੋਰ ਦਿੱਤਾ ਜਾਂਦਾ ਹੈ ਵੀ ਪਾਠ ਕਰਾ ਲਓ, ਪਾਠ ਕਰਾ ਲਓ, ਘਰ ਬੈਠੇ ਅਰਦਾਸ ਹੋ ਜਾਏਗੀ। ਅਰਦਾਸ ਦੇ ਵੇਲੇ ਆਪਾਂ ਘੰਟਾ ਕੁ ਆ ਜਾਂਦੇ ਹਾਂ, ਅੱਧਾ ਘੰਟਾ ਅਰਦਾਸ ਕਰਤੀ, ਕਹਿੰਦੇ ਫਲ ਸਾਨੂੰ ਮਿਲ ਜਾਣਾ। ਪਤਾ ਨਹੀਂ ਕਿੱਥੋਂ ਲੌਜਿਕ ਲਾ ਲਿਆ ਹੈ। ਇਹ ਮੈਂ ਇੰਡੀਆ ਵਿੱਚ ਬਹੁਤ ਵਾਰ ਕਿਹਾ ਹੈ, ਇਸ ਗੱਲ ਨੇ ਮੇਰਾ ਵਿਰੋਧ ਵੀ ਬਹੁਤ ਕਰਵਾਇਆ। ਜਿਹੜੀ ਆਹ ਗੱਲ ਮੈਂ ਕਹਿੰਦਾ ਨਾ, ਬਹੁਤ ਮੇਰੇ ਵੈਰੀ ਬਣੇ ਆ ਇਸ ਗੱਲ ਕਰਕੇ। ਪਰ ਹੈ ਸੱਚ, ਝੂਠ ਨਹੀਂ, ਸੱਚ ਹੈ। ਵੈਰੀ ਮੇਰੇ ਇਸ ਗੱਲ ਕਰਕੇ ਬਹੁਤ ਬਣੇ ਆ। ਜਿਵੇਂ ਹੁਣ ਮੈਂ ਇਹ ਗੱਲ ਕਈ ਵਾਰੀ ਕਹਿੰਦਾ ਹੁੰਦਾ ਵੀ ਹੁਣ ਜ਼ਰਾ ਮੈਨੂੰ ਤੁਸੀਂ ਜਵਾਬ ਦਿਓ, ਜ਼ਰਾ ਸੋਚ ਕੇ ਜਵਾਬ, ਭੈਣਾਂ ਵੀ ਜ਼ਰਾ ਸੋਚੋ, ਜਵਾਬ ਦਿਓ ਸੋਚ ਕੇ ਵੀ ਜੇ ਤੁਸੀਂ ਮੈਨੂੰ ਆਪਣੇ ਘਰ ਸੱਦੋ, ਮੈਨੂੰ ਆਪਣੇ ਘਰ ਸੱਦੋ, ਸਾਡੇ ਸਾਰੇ ਜਥੇ ਨੂੰ ਸੱਦ ਲਓ ਵੀ ਪੰਜ ਜਣੇ ਇੰਡੀਆ ਤੋਂ ਆਏ ਆ, ਪੰਜ ਛੇ ਜਣੇ ਇਹਨਾਂ ਨੂੰ ਆਪਾਂ ਰੋਟੀ ਖਵਾਈਏ। ਅੱਛਾ, ਸੋਚਿਓ ਵੀ ਰੋਟੀ ਲਈ ਮੈਨੂੰ ਸੱਦੋ, ਵਧੀਆ ਤਿੰਨ ਚਾਰ ਸਬਜ਼ੀਆਂ ਬਣਾ ਕੇ ਖਵਾਓ, ਗਜਰੇਲੇ ਕੜਾਹ ਖਵਾਓ ਖਵਾਓ, ਉਸ ਤੋਂ ਬਾਅਦ ਰੱਜ ਕੇ ਮੈਂ ਪ੍ਰਸ਼ਾਦਾ ਪਾਣੀ ਛੱਕ ਕੇ ਅਤੇ ਮੈਂ ਅਰਦਾਸ ਕਰਾਂਗਾ ਵੀ ਸੱਚੇ ਪਾਤਸ਼ਾਹ ਅਸੀਂ ਸਾਰਿਆਂ ਨੇ ਰੋਟੀ ਖਾ ਲਈ ਹੈ ਅਤੇ ਰੱਜ ਸਾਰੇ ਟੱਬਰ ਦਾ ਹੋ ਜੇ। ਤੁਸੀਂ ਰੋਟੀ ਖਾਧੀ ਨਹੀਂ, ਤੁਸੀਂ ਨਹੀਂ ਖਾਣੀ ਰੋਟੀ, ਰੋਟੀ ਅਸੀਂ ਖਾਵਾਂਗੇ ਪੰਜ ਸੱਤ ਜਣੇ। ਸਾਰੀਆਂ ਭੈਣਾਂ ਸੋਚ ਕੇ ਵੇਖੋ ਵੀ ਰੋਟੀ ਅਸੀਂ ਖਾਧੀ ਹੈ, ਤੁਹਾਡਾ ਰੱਜ ਹੋ ਜਾਏਗਾ? ਬੋਲੋ, ਮੈਂ ਅਰਦਾਸ ਕਰਾਂਗਾ ਵੀ ਰੋਟੀ ਅਸੀਂ ਖਾ ਲਈਏ ਅਤੇ ਰੱਜ ਸਾਰੇ ਟੱਬਰ ਦਾ ਹੋ ਜੇ। ਹੋ ਜਾਏਗਾ? ਦੱਸੋ, ਸਾਰੇ ਦੱਸੋ ਜੀ, ਹੋ ਜਾਏਗਾ ਰੱਜ? ਅੱਛਾ, ਜੇ ਇੱਦਾਂ ਕਰੀਏ, ਜੇ ਇੱਦਾਂ ਕਰੀਏ ਵੀ ਪਾਠੀਆਂ ਨੂੰ, ਸਾਨੂੰ ਪੰਜਾਂ ਜਣਿਆਂ ਨੂੰ ਰੋਟੀ ਵੀ ਖਵਾਓ, ਰੋਟੀ ਵੀ ਖਵਾਓ, ਅਤੇ ਨਾਲ ਜੇ $500 ਦੇ ਦਿਓ, ਫਿਰ ਤੁਹਾਡਾ ਰੱਜ ਖਾਵਾਂਗੇ ਅਸੀਂ, ਅਰਦਾਸ ਕਰਾਂਗੇ ਵੀ ਸਾਰੇ ਟੱਬਰ ਦਾ ਰੱਜ ਹੋ ਜੇ। ਹੋ ਜਾਏਗਾ ਕਿ ਨਹੀਂ? ਬੋਲੋ, ਨਹੀਂ। ਪੈਸੇ ਦੇ ਕੇ ਵੀ ਨਹੀਂ ਹੋਣਾ, ਰੋਟੀ ਅਸੀਂ ਖਾਵਾਂਗੇ ਰੱਜ ਤੁਹਾਡਾ ਹੋ ਜੇ, ਭਲਾ ਪੈਸੇ ਦੇ ਕੇ ਵੀ ਨਹੀਂ? ਬੋਲੋ, ਨਹੀਂ। ਜੇ ਤੁਸੀਂ $5,000 ਦੇ ਦਿਓ, ਫਿਰ ਬੋਲੋ। ਜੇ 5,00,000 ਦੇ ਦਿਓ, ਫਿਰ ਰੋਟੀ ਮੈਂ ਖਾਵਾਂਗਾ, ਅਰਦਾਸ ਕਰਾਂਗੇ ਸਾਰੇ ਟੱਬਰ ਦਾ ਰੱਜ ਹੋ ਜੇ। ਜੇ 5,00,000 ਦੇ ਦਿਓ, ਫਿਰ ਬਈ ਤੁਹਾਡਾ ਰੱਜ ਹੋ ਜਾਏਗਾ? ਬੋਲੋ ਜਰਾ, ਨਹੀਂ। ਪਰ ਤੁਸੀਂ ਇਹ ਲੌਜਿਕ ਲਾਇਆ ਹੋਇਆ ਪਾਠ 'ਤੇ, ਪਤਾ ਕਿਉਂ? ਪਾਠੀ ਕੌਣ, ਪਾਠ ਕੌਣ ਕਰਨਗੇ? ਪਾਠੀ। ਅਤੇ ਫਲ ਸਾਡੇ ਟੱਬਰ ਨੂੰ ਮਿਲ ਜਾਏਗਾ। ਉਹਨਾਂ ਨੂੰ ਪੁੱਛੋ ਵੀ ਕਿਉਂ ਮਿਲ ਜਾਏਗਾ, ਕਹਿੰਦੇ $1,000 ਦਿੱਤਾ ਹੈ। ਆਖੋ
ਸਤਨਾਮ,
ਲੈ ਕਰ ਲਓ ਗੱਲ। ਇਹ ਤੁਸੀਂ ਲੌਜਿਕ ਕਿੱਥੋਂ ਲਾਇਆ? ਕਹਿੰਦੇ $1,000 ਤੇ ਦਿੱਤਾ ਯਾਰ, ਕਿਉਂ ਨਹੀਂ ਫਲ ਮਿਲੇਗਾ? ਲੈ ਕਰ ਲਓ ਗੱਲ। $1,500 ਜਮ੍ਹਾਂ ਕਰਾਇਆ, ਫਲ ਕਿਉਂ ਨਹੀਂ ਮਿਲੇਗਾ ਸਾਨੂੰ ਘਰ ਬੈਠਿਆਂ ਨੂੰ? ਤੂੰ 11,000 ਕਰਾ ਦੇ ਜਮ੍ਹਾਂ, ਤੂੰ 11,00,000 ਕਰਾ ਦੇ, ਫਲ ਤੇ ਤੈਨੂੰ ਤਾਂ ਮਿਲਣਾ ਜੇ ਤੂੰ ਪਾਠ ਆਪ ਕਰੇਗਾ। ਪ੍ਰਭ ਬਾਣੀ
ਸ਼ਬਦ
ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰੱਖਿਆ। ਤੇ ਤੂੰ ਤੇ ਪਾਠ ਦੇ ਨੇੜੇ ਵੀ ਨਹੀਂ ਗਿਆ। 3 ਦਿਨ ਆਰੰਭ ਕਰਾਉਣ ਵੇਲੇ ਅਰਦਾਸ 'ਚ 5 ਮਿੰਟ ਆ ਗਏ, ਅੱਧਾ ਘੰਟਾ ਭੋਗ ਵੇਲੇ ਆ ਗਏ, ਦੇ ਕੇ 1,500, ਇੰਨਾ ਹੀ ਤੇਰੇ ਕੋਲ ਵਾਧੂ ਆਏ ਹੈ? ਆਖੇ ਜੀ ਫਲ ਮਿਲ ਜਾਂਦਾ, ਇਹ ਤੁਹਾਨੂੰ ਕਿੰਨੇ ਦੱਸਿਆ ਇਹ ਦੱਸੋ, ਇਹ ਲਿਖਿਆ ਕਿੱਥੇ ਹੈ ਇਹ ਦੱਸੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਬੰਦਾ ਕੱਢ ਕੇ ਵਿਖਾਓ ਵੀ ਲਿਖਿਆ ਕਿਤੇ ਵੀ ਇਹਦਾ ਫਲ ਮਿਲਦਾ। ਗੁਰਬਾਣੀ 'ਚ ਇਹ ਲਿਖਿਆ ਵੀ ਬਾਣੀ ਆਪ ਪੜ੍ਹੋ, ਆਪ ਸੁਣੋ, ਆਪ ਸਮਝੋ, ਆਪ ਮੰਨੋ ਤੇ ਆਨੰਦ 'ਚ ਰਵੋ। ਆਖੋ ਸਤਨਾਮ,
ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਧ ਜਾਣੀ।
ਕਹਿੰਦੇ ਕਰੋੜਾਂ ਹੀ ਫਲ ਮਿਲਦੇ ਆ ਜਦੋਂ ਗੁਰੂ ਤੋਂ ਵਿਧੀਆਂ ਸਿੱਖਦੇ ਆ, ਜ਼ਿੰਦਗੀ ਜਿਉਣ ਦੀਆਂ, ਜਿਉਣ ਦਾ ਚੱਜ ਸਿੱਖਦੇ ਆ ਜਦੋਂ, ਕਰੋੜਾਂ ਫਲ ਸੁਣ ਕੇ ਬਚਨ। ਆਹ ਵੇਖੋ ਜਿਵੇਂ ਹੁਣ ਆਪਾਂ ਬਾਣੀ ਸੁਣਦੇ ਹਾਂ, ਆਹ ਹੈ ਬਾਣੀ ਨੂੰ ਸੁਣਨਾ, ਇੱਦਾਂ ਸਮਝਣਾ, ਸਮਝਣਾ ਹੀ ਸੁਣਨਾ ਹੈ। ਇੱਕ ਇੱਕ ਗੱਲ ਸਮਝਣੀ ਹੈ, ਜ਼ਿੰਦਗੀ ਬਦਲਣੀ ਹੈ। ਇੱਥੇ ਤੇ ਗੁਰਮੁਖੋ ਤੁਸੀਂ ਗੱਲਾਂ ਕਰਦੇ ਹੋ $1500 ਵਾਲੇ ਖੰਡ ਪਾਠ ਦੀਆਂ, ਇੱਥੇ ਤੇ 15,000 ਲੈਂਦੇ ਹੈ। ਇੱਥੇ ਮੈਂ ਰਾਤ ਸੰਪਟ ਪਾਠ ਦੀ ਗੱਲ ਕੀਤੀ ਸੀ ਨਾ, ਤੇ ਮੈਨੂੰ ਰਾਤ ਹੀ ਇੱਕ ਫੈਮਿਲੀ ਮਿਲੀ ਸੀ, ਕਹਿੰਦੇ ਬਾਬਾ ਜੀ ਆਹ ਮੁੰਡੇ ਨੂੰ, ਬਾਬਾ ਜੀ ਨੂੰ ਅਸੀਂ ਫੋਨ ਕੀਤਾ, ਐਵੇਂ ਹੀ ਕਹਿ ਦਿੱਤਾ ਬਾਬੇ ਨੇ ਗੱਪੀ। ਪਤਾ ਕੀ ਕਹਿੰਦਾ? ਕਹਿੰਦਾ ਇਹਦੇ 'ਤੇ ਥੋੜ੍ਹਾ ਜਿਹਾ ਕਸ਼ਟੀ ਚੱਲ ਰਹੀ ਹੈ। ਅਸੀਂ ਕਿਹਾ ਬਾਬਾ ਜੀ ਕੀ ਕਰੀਏ? ਕਹਿੰਦੇ ਇੰਡੀਆ 'ਚ ਸੰਪਟ ਪਾਠ ਰੱਖਾਂਗੇ। ਮੈਂ ਕਿਹਾ ਫੇਰ? ਕਹਿੰਦੇ ਪੈਸੇ ਭੇਜੋ। ਮੈਂ ਕਿਹਾ ਕਿੰਨੇ ਭੇਜੇ? ਕਹਿੰਦੇ 2500 ਪਹਿਲਾਂ ਭੇਜਿਆ $2500 ਅਤੇ 1000 ਬਾਅਦ 'ਚ ਭੇਜਿਆ। ਮੈਂ ਕਿਹਾ ਟੋਟਲ ਕਿੰਨਾ ਹੋਇਆ? ਕਹਿੰਦੇ 3500। ਅਤੇ ਇੰਡੀਆ ਦਾ ਕਿੰਨਾ ਬਣ ਗਿਆ? 3500 ਦਾ 2,00,000। 2,00,000 ਲੈ ਕਰ ਲਓ ਗੱਲ। ਕਹਿੰਦੇ ਜੀ ਸਾਡੇ ਨਾਲ ਹੀ ਠੱਗੀ ਵੱਜੀ ਹੈ, ਆਖੋ ਸਤਨਾਮ, ਅਸੀਂ ਗਵਾਹ ਬੈਠੇ ਹਾਂ। ਅਸੀਂ ਇਸ ਸਿਸਟਮ 'ਤੇ ਚੋਟ ਕਰਨੀ ਹੈ, ਸਿਸਟਮ 'ਤੇ ਚੋਟ ਕਰਨੀ ਪੈਣੀ ਹੈ ਤਾਂ ਜੋ ਅੱਗੇ ਤੋਂ ਸਮਝ ਸਕਣ। ਅਤੇ ਡਰਾਇਆ ਇਹਨਾਂ ਨੇ ਇੱਦਾਂ, ਜੇ ਇੱਦਾਂ ਕਰੋਗੇ ਇੱਦਾਂ ਹੋ ਜਾਏਗਾ, ਘਾਟੇ ਪੈ ਜਾਣਗੇ, ਇੱਦਾਂ ਹੋ ਜਾਏਗਾ। ਇੱਥੇ ਬਾਬੇ ਇੱਦਾਂ ਦੀਆਂ ਗੱਲਾਂ ਕਰਦੇ ਆ, ਤੁਹਾਡਾ ਬੇੜਾ ਗਰਕ ਹੋ ਜਾਏਗਾ। ਅਤੇ ਮੈਂ ਕਹਿੰਦਾ ਹੁੰਦਾ ਕਰਨ ਵਾਲਿਆ ਬਾਬਾ, ਤੇਰੀਆਂ ਐਡੀਆਂ ਐਡੀਆਂ ਪਿੰਜਣੀਆਂ ਨੇ, ਤੁਰਿਆ ਤੇਰੇ ਤੋਂ ਜਾਂਦਾ ਨਹੀਂ ਬੇੜਾ, ਤੇ ਤੇਰੇ ਹੀ ਗਰਕ ਹੋਇਆ ਪਿਆ। ਹਾਂ, ਵੀਲ ਚੇਅਰ ਦੀ ਲੋੜ ਪੈਂਦੀ ਤੈਨੂੰ, ਬੇੜਾ ਤੇ ਤੇਰਾ ਹੀ ਗਰਕ ਹੋਇਆ ਪਿਆ। ਤੂੰ ਕਿਸੇ ਨੂੰ ਕੀ ਸਮਝਾਏਗਾ? ਤੇਰੇ ਸਰੀਰ ਦਾ ਬੇੜਾ ਗਰਕ ਹੋਇਆ ਪਿਆ। ਦੇਖੋ, ਚੇਤਾ ਰੱਖਿਓ ਗੱਲ, ਇਹ ਪੁਆਇੰਟ ਨੋਟ ਕਰਿਓ। ਮਾਲਕ ਜੀ ਨੇ ਸਾਨੂੰ ਇਹ ਸਿਸਟਮ ਵਿੱਚ ਭੇਜ ਕੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ। ਅਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਪਤਾ ਕੀ ਮਿਲੀ ਹੈ? ਜਦੋਂ ਮਾਂ ਦੇ ਉਧਰ 'ਚੋਂ ਜੰਮੇ ਹੈ, ਸਾਨੂੰ ਸਭ ਤੋਂ ਵੱਡੀ ਜ਼ਿੰਮੇਵਾਰੀ ਮਿਲੀ ਹੈ ਆ ਸਰੀਰ ਦੀ। ਆ ਜ਼ਿੰਮੇਵਾਰੀ ਹੈ ਵੀ ਤੈਨੂੰ ਮੈਂ ਸਰੀਰ ਦੇ ਦਿੱਤਾ, ਲੈ ਹੁਣ ਵੇਖ ਲਈ, ਬੈਲੈਂਸ ਰੱਖੀ, ਵੱਧ ਘੱਟ ਖਾਈ ਨਾ, ਜਿੰਨਾ ਕੁ ਖਾਂਦਾ ਹੈ ਉਹ ਕੈਲਰੀਜ਼ ਤੇਰੀਆਂ ਜਿੰਨੀਆਂ ਮਿਲਣੀਆਂ ਚਾਹੀਦੀਆਂ ਨੇ, ਬਰਨ ਵੀ ਹੁੰਦੀਆਂ ਰਹਿਣ, ਐਕਸਰਸਾਈਜ਼ ਕਰਨੀ, ਭੱਜਣਾ, ਫਿਜ਼ੀਕਲੀ ਫਿੱਟ ਰਹਿਣਾ, ਇਹ ਮਾਲਕ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਜਿਹਨੂੰ ਇਹ ਜ਼ਿੰਮੇਵਾਰੀ ਨਿਭਾਉਣ ਦਾ ਚੱਜ ਨਹੀਂ ਆਇਆ, ਉਹ ਬਾਕੀ ਕੀ ਨਿਭਾਏਗਾ? ਆਖੋ ਸਤਨਾਮ, ਉਹ ਬਾਕੀ ਕੀ ਨਿਭਾਊ? ਜਿਹਨੂੰ ਇਹ ਚੱਜ ਨਹੀਂ ਆਇਆ ਵੀ ਸਰੀਰ ਦੀ ਜ਼ਿੰਮੇਵਾਰੀ ਮੇਰੀ ਹੈ, ਜਿਹੜੇ ਬੰਦੇ ਦੇ ਇੰਨੀ ਦਿਮਾਗ 'ਚ ਗੱਲ ਨਹੀਂ ਪਕੜਾਈ, ਉਹ ਬਾਕੀ ਕੀ ਸੁਧਾਰ ਲਏਗਾ ਸਮਾਜ ਨੂੰ? ਜਿਹਨੂੰ ਸਰੀਰ ਦੀ ਜ਼ਿੰਮੇਵਾਰੀ ਦਾ ਨਹੀਂ ਪਤਾ, ਇਹ ਜ਼ਿੰਮੇਵਾਰੀ ਹੈ ਸਰੀਰ ਮਿਲਣਾ, ਅਤੇ ਇਹਨੂੰ ਸਾਂਭ ਕੇ ਰੱਖਣਾ, ਫਿੱਟ ਰੱਖਣਾ, ਖਾਣਾ ਪੀਣਾ ਕੰਟਰੋਲ 'ਚ ਰੱਖਣਾ, ਜੀਭ 'ਤੇ ਕੰਟਰੋਲ ਰੱਖਣਾ, ਇਹ ਸਾਡੀ ਜ਼ਿੰਮੇਵਾਰੀ ਹੈ। ਤੁਹਾਨੂੰ ਕੀ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਐਡਾ ਢਿੱਡ ਹੋਏਗਾ ਕਿ ਬਚਿੱਤਰ ਸਿੰਘ ਦਾ ਹੋਏਗਾ? ਅਖੇ ਜੀ ਤੇਰਾ ਬੇੜਾ ਗਰਕ ਹੋ ਜਾਏਗਾ। ਮੈਂ ਕਿਹਾ ਤੇਰਾ ਤੇ ਆਪਣਾ ਹੀ ਹੋਇਆ ਪਿਆ, ਤੂੰ ਕਹਿੰਦਾ ਬੇੜਾ ਗਰਕ ਹੋ ਜਾਏਗਾ, ਤੁਹਾਡਾ ਤੇ ਆਪਣਾ ਹੀ ਹੋਇਆ ਪਿਆ, ਤੁਰਿਆ ਤੁਹਾਡੇ ਤੋਂ ਜਾਂਦਾ ਨਹੀਂ। ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੋ, ਡਰਾਉਂਦੇ ਆ ਜੀ, ਡਰਾਉਂਦੇ ਆ, ਇੱਦਾਂ ਦਬਕੇ ਮਾਰਦੇ ਆ, ਐਂ ਹੋ ਜੂ, ਕੁਛ ਨਹੀਂ ਹੁੰਦਾ। ਆਪ ਬਾਣੀ ਪੜ੍ਹੋ, ਆਪ ਸਮਝੋ। ਜੇ ਮਾਲਕ ਨੇ ਮਾਇਆ ਜ਼ਿਆਦਾ ਦਿੱਤੀ ਹੈ, ਉਹ $1500-2000 ਕਿਸੇ ਗਰੀਬ ਦੀ ਪੜ੍ਹਾਈ 'ਤੇ ਖਰਚੋ, ਆਖੋ ਸਤਨਾਮ, ਕਿਸੇ ਗਰੀਬ ਬੱਚੀ ਦੇ ਵਿਆਹ 'ਤੇ ਖਰਚੋ, ਕਿਸੇ ਬਿਮਾਰ ਦਾ ਓਪਰੇਸ਼ਨ ਕਰਾਓ, 10,00,000 ਖਰਚ ਦਿਓ, ਮਾੜਾ ਨਹੀਂ 2000-4000 ਖਰਚ ਦੇ, ਪਰ ਕਿਸੇ ਲੇਖੇ 'ਤੇ ਲੱਗੇ। ਅਤੇ ਸਹਿਜ ਪਾਠ ਦਾ ਕੀ ਕਰੀਏ ਫਿਰ, ਖੰਡ ਪਾਠ ਕੀ ਕਰੀਏ? ਆਪ ਕਰੋ, ਪਤੀ ਪਤਨੀ ਦੋਵੇਂ ਗੁਰਬਾਣੀ ਦੀਆਂ ਪੋਥੀਆਂ ਲਿਆਓ, ਆਪ ਪੜ੍ਹੋ, ਪੜ੍ਹੋਗੇ ਸਮਝ ਆਏਗੀ ਵੀ ਲਿਖਿਆ ਕੀ ਹੈ ਵਿੱਚ, ਸਮਝ ਤੇ ਆਵੇ, ਪੱਲੇ ਤੇ ਪਵੇ ਕੁਛ, ਫਿਰ ਜ਼ਿੰਦਗੀ ਬਦਲੇਗੀ। ਜਦੋਂ ਗੁਰਬਾਣੀ ਪੜ੍ਹਾਂਗੇ ਫਿਰ ਜਜ਼ਬਾ ਪੈਦਾ ਹੋਏਗਾ। ਫਿਰ ਵੇਖੋ ਜੀ, ਆਹ ਵੇਖੋ, ਆਪਾਂ ਪੰਚਮ ਪਾਤਸ਼ਾਹ ਦਾ ਬਚਨ ਪੜ੍ਹ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ। ਸੁਣੋ, ਮੇਰਾ ਜਦੋਂ ਪਰਮਾਤਮਾ ਨਾਲ ਚਿੱਤ ਲੱਗ ਗਿਆ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ। ਹੁਣ ਆਹ ਵੇਖੋ, ਆਹ ਸੁਣੋ, ਪੜ੍ਹੋ,
ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ।
ਸ਼ੁਰੂ ਤੋਂ ਲੈ ਕੇ ਅਖੀਰ ਤੱਕ ਐਂਡ ਤੱਕ ਜਿਹੜਾ ਮੇਰਾ ਮਾਲਕ ਮੇਰਾ ਸਦਾ ਹੀ ਸਹਾਈ ਹੈ, ਆਦ ਅੰਤ ਪ੍ਰਭ ਸਦਾ ਸਹਾਈ। ਧੰਨ ਹਮਾਰਾ, ਉਹ ਸਾਡਾ ਮਿੱਤਰ ਧੰਨ ਹੈ ਜਿਹੜਾ ਮੇਰੇ ਨਾਲ ਖੜਦਾ ਹੈ, ਜਿਹਦੇ ਕਰਕੇ ਮੈਨੂੰ ਡਰ ਜਿਹਾ ਨਹੀਂ ਲੱਗਦਾ ਕਿਸੇ ਤੋਂ, ਮੇਰੇ ਨਾਲ ਖੜਾ ਫੀਲ ਹੁੰਦਾ ਹੈ, ਮੈਂ ਸਟਰੋਂਗ ਹੁੰਦਾ ਉਹਦੇ ਨਾਲ ਜੁੜ ਕੇ। ਉਹ ਮਾਲਕ ਐਡਾ ਵੱਡਾ ਹੈ। ਹੁਣ ਆਹ ਨੋਟ ਕਰਿਓ, ਮੈਂ ਸਾਹਿਬਜ਼ਾਦਿਆਂ ਦੀ ਗੱਲ ਸ਼ੁਰੂ ਕਰਨ ਲੱਗਿਆਂ, ਆ ਇੱਥੇ ਨੋਟ ਕਰ ਲਿਓ ਇੱਕ ਵਾਰ ਬਸ, ਔਖੀ ਪਹਿਲੀਆਂ ਪੰਗਤੀਆਂ ਜਿਹੜੀਆਂ ਇਹਦੀਆਂ, ਵੀ ਉਹ ਮਾਲਕ ਐਡਾ ਦਿਆਲ ਹੈ ਜਿਹਦਾ ਮਨ ਪਰਮਾਤਮਾ ਨਾਲ ਜੁੜ ਜਾਂਦਾ ਹੈ, ਕਹਿੰਦੇ ਫਿਰ ਔਖੀ ਘੜੀ ਉਹ ਵੇਖਣ ਨਹੀਂ ਦਿੰਦਾ, ਦੇਈ ਨਹੀਂ, ਔਖੀ ਘੜੀ ਨਾ ਦੇਖਣ ਦੇਈ ਨਹੀਂ, ਇਹ ਨਹੀਂ ਵੀ ਦੇਈ ਮੈਨੂੰ ਔਖੀ ਘੜੀ ਨਾ ਦੇਖਣ ਦੇਈ ਨਾ, ਬਿੰਦੀ ਨਾ ਲਾਓ, ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਹੀਂ ਵੇਖਣ ਦਿੰਦਾ। ਆਪਣਾ ਬਿਰਧ ਪੜੋ,
ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ, ਸਾਸ ਸਾਸ ਪ੍ਰਤਪਾਨੇ।
ਆਪਣੇ ਪਿਆਰਿਆਂ ਨੂੰ ਔਖੀਆਂ ਘੜੀਆਂ ਵੇਖਣ ਨਹੀਂ ਦਿੰਦਾ। ਤੁਸੀਂ ਕਹੋਗੇ ਇੱਧਰ ਸੁਣੋ, ਧਿਆਨ ਨਾਲ ਸੁਣਿਓ, ਔਖੀ ਘੜੀ ਵੇਖਣ ਨਹੀਂ ਦਿੰਦਾ, ਗੁਰੂ ਸਾਹਿਬ ਤੇ ਪਏ ਆ ਕੰਨਿਆਂ ਦੇ, ਕਿੰਨੀਆਂ ਔਖੀਆਂ ਘੜੀਆਂ ਆਈਆਂ। ਨਾ ਜੀ, ਬਾਹਰ ਬਹੁਤ ਔਖੀਆਂ ਘੜੀਆਂ ਨੇ, ਪਰ ਗੁਰੂ ਸਾਹਿਬ ਅੰਦਰੋਂ ਅੰਦਰ ਨਹੀਂ ਮਾਲਕ ਨੇ ਔਖ ਪਹੁੰਚਣ ਦਿੱਤੀ। ਗੁਰੂ ਜੀ ਉੱਥੇ ਪਹੁੰਚੇ ਹੋਏ ਹੈ ਜਿੱਥੇ ਔਖ ਪਹੁੰਚਦੀ ਨਹੀਂ, ਤਕਲੀਫ ਜਿੱਥੇ ਪਹੁੰਚਦੀ ਨਹੀਂ, ਸੁਰਤ ਉੱਥੇ ਚਲੇ ਜਾਂਦੀ ਹੈ। ਗੁਰੂ ਜੀ ਦਾ ਸੇਵਾਦਾਰ ਜੁੜਿਆ ਹੋਇਆ ਗੁਰਬਾਣੀ ਨਾਲ, ਬਹੁਤ ਉੱਚੀ ਉਹਦੀ ਸੁਰਤ ਹੁੰਦੀ ਹੈ, ਬਹੁਤ ਕੁਝ ਵਾਪਰਦਾ ਜ਼ਿੰਦਗੀ ਵਿੱਚ, ਦੁੱਖ ਤਕਲੀਫਾਂ ਮੁਸੀਬਤਾਂ, ਪਰ ਇਹ ਸਾਰਾ ਕੁਝ ਥੱਲੇ ਹੀ ਰਹਿ ਜਾਂਦਾ ਹੈ। ਉਹਦੀ ਸੁਰਤ ਇੰਨੀ ਉੱਚੀ ਚਲੇ ਜਾਂਦੀ ਹੈ ਵੀ ਉਹਦੀ ਸੁਰਤ ਤੱਕ ਕੋਈ ਦੁੱਖ ਪਹੁੰਚਦਾ ਹੀ ਨਹੀਂ। ਦੁਨੀਆਂ ਨੂੰ ਲੱਗਦਾ ਬੜੀਆਂ ਔਖੀਆਂ ਘੜੀਆਂ ਆਈਆਂ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੇ ਵਰਗਾ ਤੇ ਖੁਸ਼ੀ ਕੋਈ ਨਹੀਂ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਮੇਰੇ ਮਨ ਦੇ ਨੇੜੇ ਕੋਈ ਦੁੱਖ ਨਹੀਂ ਪਹੁੰਚਿਆ, ਇਹ ਤੇ ਬਾਹਰ ਨੇ, ਮੈਨੂੰ ਪੁੱਛ ਕੇ ਵੇਖੋ, ਮੈਂ ਤੇ ਆਨੰਦ 'ਚ ਹਾਂ, ਮੈਂ ਤੇ ਪੂਰੇ ਆਨੰਦ 'ਚ ਹਾਂ। ਹੁਣ ਇਸ ਕਰਕੇ ਜਦੋਂ ਪ੍ਰਭ ਸਿਓ ਲਾਗ ਰਹੇ ਹੋ, ਮੇਰਾ ਚੀਤ ਹੁੰਦਾ ਨਾ ਪਰਮਾਤਮਾ ਨਾਲ, ਜਦੋਂ ਚਿੱਤ ਲੱਗਦਾ ਹੈ, ਹੁਣ ਤੇ ਚਿੱਤ ਅਸੀਂ ਹੋਰਾਂ ਨਾਲ, ਫੋਟੋਆਂ ਨਾਲ ਲਾ ਲਿਆ, ਜੋਤਾਂ ਨਾਲ ਲਾ ਲਿਆ, ਪਖੰਡੀਆਂ ਦੀਆਂ ਪਿੰਜਣੀਆਂ ਨਾਲ ਲਾ ਲਿਆ, ਪਿੰਜਣੀਆਂ ਹੀ ਘੁੱਟੀ ਜਾਂਦੇ ਨੇ ਜਿਹੜੇ, ਫਿਰ ਉਹ ਪਿੰਜਣੀਆਂ ਨਾਲ ਹੀ ਲਾ ਕੇ ਬੈਠੇ, ਤਰਸਦੇ ਹੀ ਰਹਿੰਦੇ ਆ, ਬਾਬਾ ਜੀ ਕਦੋਂ ਦਰਸ਼ਨ ਦਿਓਗੇ, ਕੀ ਕਰਨਾ ਮੈਂ, ਤੁਹਾਡੀਆਂ ਲੱਤਾਂ ਘੁੱਟਣੀਆਂ ਨੇ। ਤੇ ਉਹ ਤੇ ਜਿਹੜਾ ਪਿੰਜਣੀਆਂ ਨਾਲ ਹੀ ਚਿੱਤ ਲਾਈ ਬੈਠਾ ਹੈ, ਉਹ ਨਹੀਂ, ਪਰਮਾਤਮਾ ਨਾਲ ਚਿੱਤ ਲੱਗਦਾ ਜਿਹਦਾ, ਰੱਬ ਨਾਲ ਜੁੜਦਾ ਜਿਹੜਾ, ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ, ਉਹਦੇ ਨਾਲ ਜਦੋਂ ਚਿੱਤ ਲੱਗਦਾ ਹੈ, ਫਿਰ ਔਖੀ ਘੜੀ ਨੇੜੇ ਨਹੀਂ ਆਉਂਦੀ। ਲਾਸਟ ਪੰਕਤੀਆਂ ਵੀ ਪੜ੍ਹ ਲਈਏ।
ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ।
ਹੁਣ ਆਪਾਂ ਇਤਿਹਾਸ ਸ਼ੁਰੂ ਕਰਦੇ ਹਾਂ। ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਤੇ ਆਨੰਦ 'ਚ ਰਹਿੰਦਾ ਹੈ, ਮੇਰਾ ਚਿੱਤ ਮਾਲਕ ਨਾਲ ਜੁੜਿਆ ਹੈ, ਤਾਂ ਕਰਕੇ ਮੈਂ ਤੇ ਸਦਾ ਹੀ ਆਨੰਦ 'ਚ ਹਾਂ। ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬੜਾ, ਉਹਦੀ ਵਡਿਆਈ ਉਹਦੇ ਰੰਗ ਤਮਾਸ਼ਿਆਂ ਨੂੰ ਵੇਖ ਕੇ ਮੈਂ ਬੜਾ ਖੁਸ਼ ਹਾਂ, ਉਹਨੂੰ ਹਰ ਵੇਲੇ ਸਿਮਰਦਾ ਰਹਿੰਦਾ, ਹਰ ਵੇਲੇ ਉਹਨੂੰ ਚੇਤਾ ਕਰਦਾ ਰਹਿੰਦਾ, ਅਤੇ ਮੈਂ ਤੇ ਸਦਾ ਹੀ ਆਨੰਦ ਵਿੱਚ ਰਹਿੰਦਾ, ਸਦਾ ਆਨੰਦ ਵਿੱਚ, ਕਿਉਂਕਿ ਪੈਜ ਰੱਖ ਲਈ ਉਸ ਮਾਲਕ ਨੇ, ਉਹਦੀ ਪੈਜ ਰੱਖੀ ਦੀ ਨਿਸ਼ਾਨੀ ਕੀ ਹੈ, ਮੈਂ ਆਨੰਦ 'ਚ ਹਾਂ। ਪੈਜ ਰੱਖੀ ਮਾਲਕ ਦੀ ਬਖਸ਼ਿਸ਼ ਦਾ ਮਤਲਬ ਪਤਾ ਕਿਵੇਂ ਲੱਗਦਾ ਹੈ, ਕਿ ਬੰਦਾ ਹਰ ਵੇਲੇ ਆਨੰਦ 'ਚ ਰਹਿੰਦਾ ਹੈ, ਹਰ ਵੇਲੇ ਜਿਹੜਾ ਆਨੰਦ 'ਚ ਰਹਿੰਦਾ ਹੈ, ਸਮਝ ਲਓ ਇਹਦੇ 'ਤੇ ਮਾਲਕ ਦੀ ਕਿਰਪਾ ਹੈ, ਅਤੇ ਜਿਹੜਾ ਹਰ ਵੇਲੇ ਰੋਂਦਾ ਹੀ ਰਹਿੰਦਾ ਹੈ, ਭਾਵੇਂ ਅਰਬਾਂ ਦਾ ਮਾਲਕ ਬਣ ਜੇ, ਇਹਦੇ 'ਤੇ ਕਿਰਪਾ, ਸਦਾ ਆਨੰਦ 'ਚ ਰਹਿਣਾ, ਇਹ ਉਹਦੀ ਬਖਸ਼ਿਸ਼ ਹੈ। ਲਓ ਹੁਣ ਆਓ, ਸਰਸਾ ਦੇ ਕੰਢੇ 'ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ। ਵੱਡੇ ਸਾਹਿਬਜ਼ਾਦੇ ਨਾਲ 40 ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਦੀ ਗੜੀ ਵੱਲ ਚਲੇ ਗਏ। ਗੁਰੂ ਕੇ ਮਹਿਲ ਭਾਈ ਮਨੀ ਸਿੰਘ ਹੋਣਾ ਨਾਲ ਦਿੱਲੀ ਵੱਲ ਚਲੇ ਗਏ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦੇ ਮਾਤਾ ਜੀ ਦੇ ਨਾਲ, ਮਾਤਾ ਗੁਜਰ ਕੌਰ ਜੀ ਦੇ ਨਾਲ ਇੱਕ ਪਾਸੇ ਚਲੇ ਗਏ। ਸਾਹਿਬਜ਼ਾਦੇ ਚੱਲਦੇ ਚੱਲਦੇ, ਬਸਤਰ ਕੋਈ ਮੋਟਾ ਨਹੀਂ ਸੀ ਬਹੁਤਾ, ਠੰਡ ਅੰਤਾਂ ਦੀ ਹੈ, ਥੱਕਾ ਚੱਲਦਾ ਹੈ, ਥੱਕਾ ਚੱਲਦਾ ਹੈ, ਠੰਡੀ ਹਵਾ ਸੀਤ ਚੱਲਦੀ ਹੈ। ਚੱਲਦੇ ਚੱਲਦੇ ਸਾਹਿਬਜ਼ਾਦੇ ਵੇਖਦੇ ਨੇ ਵੀ ਉਹ ਇੱਕ ਛੱਪਰੀ ਆਈ, ਛੱਪਰੀ ਮਾਤਾ ਜੀ ਉਹ ਲਾਲਟੈਨ ਜਗਦੀ ਹੈ, ਚਾਨਣ ਜਿਹਾ ਹੁੰਦਾ, ਉੱਥੇ ਚੱਲੀਏ। ਮਾਤਾ ਜੀ ਕਹਿੰਦੇ ਚਲੋ। ਨੇੜੇ ਗਏ, ਛੱਪਰੀ ਦੇ ਬਾਹਰ ਖਲੋ ਕੇ ਆਵਾਜ਼ ਮਾਰੀ, ਛੱਪਰੀ ਦੇ ਆ ਮਾਲਕਾ ਬੂਹਾ ਖੋਲ, ਬੂਹਾ ਖੋਲ। ਉਹਨੇ ਦਰਵਾਜ਼ਾ ਖੋਲਿਆ, ਦਰਵਾਜ਼ਾ ਖੋਲਿਆ ਤੇ ਇਹ ਕੌਣ ਹੈ ਜੀ? ਇਹਨੂੰ ਇਤਿਹਾਸ 'ਚ ਲਿਖਿਆ ਕੁੰਮਾ ਮਾਸ਼ਕੀ, ਇਹਦਾ ਪੂਰਾ ਨਾਂ ਹੈ ਕਰੀਮ ਬਖਸ਼ ਮਾਛੀ। ਇਹ ਕੁੰਮਾ ਮਾਸ਼ਕੀ ਅੰਦਰੋਂ ਬਾਹਰ ਨਿਕਲਦਾ ਹੈ ਤੇ ਵੇਖ ਕੇ ਕਹਿੰਦਾ ਜੀ ਕੌਣ ਹੋ ਤੁਸੀਂ? ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਵੇ ਭਾਈ, ਤੂੰ ਗੋਬਿੰਦ ਸਿੰਘ ਦਾ ਨਾਂ ਸੁਣਿਆ? ਤੂੰ ਗੁਰੂ ਗੋਬਿੰਦ ਸਿੰਘ ਬਾਰੇ ਸੁਣਿਆ? ਕਹਿੰਦਾ ਜੀ ਮੈਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਪਰ ਉਹਨਾਂ ਦੇ ਬਹੁਤ ਸਾਰੇ ਸੰਗੀ ਸੇਵਾਦਾਰ ਮੇਰੀ ਬੇੜੀ ਵਿੱਚ ਬਹਿੰਦੇ ਆ ਤੇ ਮੈਂ ਦਰਿਆ ਤੋਂ ਪਾਰ ਕਰਦਾ, ਮੈਂ ਦਰਸ਼ਨ ਉਹਨਾਂ ਦੇ ਨਹੀਂ ਕੀਤੇ, ਜੀ ਮੇਰਾ ਬੜਾ ਕਰਦਾ ਦਰਸ਼ਨ ਕਰਨ ਨੂੰ, ਮੈਂ ਨਾਂ ਸੁਣਿਆ, ਸੋਭਾ ਬੜੀ ਸੁਣੀ ਹੈ ਉਹਨਾਂ ਦੀ, ਮੇਰਾ ਵੀ ਜੀ ਕਰਦਾ ਮੈਂ ਕਦੇ ਦਰਸ਼ਨ ਕਰਾਂ, ਵਡਭਾਗਾ ਹੋਵਾਂ। ਗੁਰੂ ਜੀ ਮਾਤਾ ਜੀ ਕਹਿਣ ਲੱਗੇ ਕਿ ਭਾਈ ਇਹ ਮੈਂ ਆ ਉਹਨਾਂ ਦੀ ਮਾਂ, ਜਿਨ੍ਹਾਂ ਨੂੰ ਸਾਰੀ ਦੁਨੀਆ ਗੁਰੂ ਗੋਬਿੰਦ ਸਿੰਘ ਕਹਿੰਦੀ ਹੈ, ਮੈਂ ਉਹਨਾਂ ਦੀ ਮਾਂ, ਇਹ ਬੱਚੇ, ਇਹ ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦੇ ਹੈ, ਚਾਰ ਪੋਤਰੇ ਨੇ ਮੇਰੇ, ਮੇਰੇ ਚਾਰ ਪੋਤੇ ਹੈ, ਦੋ ਉਹਨਾਂ ਦੇ ਨਾਲ ਚਲੇ ਗਏ ਹੈ, ਦੋ ਮੇਰੇ ਨਾਲ, ਇਹ ਛੋਟੇ ਹੈ, ਇਹ ਉਹਨਾਂ ਦੇ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ। ਇਹਨੇ ਮੱਥਾ ਟੇਕਿਆ, ਅਸੀਂ ਖਾਲਸੇ ਨਾਲੋਂ ਵਿਛੜ ਗਏ ਹਾਂ, ਤਾਂ ਕਰਕੇ ਤੇਰੇ ਤੋਂ ਪਨਾਹ ਮੰਗਦੇ ਹਾਂ ਵੀ ਸਾਨੂੰ ਆਪਣੀ ਛੱਪਰੀ ਵਿੱਚ ਰਾਤ ਰੱਖ ਲੈ। ਜਦੋਂ ਕਹਿੰਦਾ ਰਾਤ ਰੱਖ ਲੈ ਤੇ ਇੱਦਾਂ ਹੱਥ ਜੋੜ ਕੇ ਕਹਿਣ ਲੱਗਾ ਕਿ ਮਾਤਾ ਜੀ ਇੱਦਾਂ ਕਹਿ ਕੇ, ਇੱਦਾਂ ਕਹਿ ਕੇ ਨਾ ਮੈਨੂੰ ਸ਼ਰਮਿੰਦਾ ਨਾ ਕਰੋ, ਮੇਰੇ ਗਰੀਬ ਦੀ ਛੱਪਰੀ ਅੱਜ ਤੁਹਾਡੀ ਹੈ, ਜਿੰਨੇ ਦਿਨ ਮਰਜ਼ੀ ਰਹੋ, ਮੈਂ ਬਾਹਰਲੇ ਪਾਸੇ ਸੌਵਾਂਗਾ। ਮਾਤਾ ਜੀ ਨੂੰ ਛੱਪਰੀ 'ਚ ਵਾੜਿਆ ਅਤੇ ਨਾਲ ਸਾਹਿਬਜ਼ਾਦੇ ਵੀ ਉੱਥੇ ਆਰਾਮ ਕੀਤਾ। ਉੱਥੇ ਵੀ ਗੁਰਦੁਆਰਾ ਬਣ ਗਿਆ ਜਿੱਥੇ ਛੱਪਰੀ ਸੀ, ਉਹ ਹੁਣ ਬਿਲਡਿੰਗ ਤਿਆਰ ਹੋ ਗਈ ਗੁਰਦੁਆਰਾ ਸਾਹਿਬ ਦੀ। ਉੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਫਿਰ ਰਾਤ ਕੱਟੀ ਹੈ। ਮਾਤਾ ਜੀ ਨੂੰ ਫਿਰ ਇਹਨੇ ਭੱਜ ਕੇ ਲਿਆਂਦਾ, ਇੱਕ ਬਜ਼ੁਰਗ ਮਾਈ ਸੀ ਉੱਥੇ ਨੇੜੇ, ਉੱਥੋਂ ਪ੍ਰਸ਼ਾਦੇ ਵੀ ਬਣਾ ਕੇ ਲਿਆਇਆ, ਗਰਮ ਦੁੱਧ ਵੀ ਲਿਆਇਆ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਇਹਨੇ ਕੁੰਮੇ ਮਾਸ਼ਕੀ ਨੇ ਪ੍ਰਸ਼ਾਦਾ ਛਕਾਇਆ। ਮਾਤਾ ਜੀ ਇੱਦਾਂ ਸਾਹਿਬਜ਼ਾਦਿਆਂ ਨੂੰ ਗੋਦੀ 'ਚ ਲੈ ਕੇ ਆਰਾਮ ਵਿੱਚ ਥੋੜ੍ਹਾ ਚਿਰ ਹੋ ਗਏ ਅਤੇ ਕੁੰਮਾ ਮਾਸ਼ਕੀ ਬਾਹਰ ਬੈਠ ਕੇ ਸਾਰੀ ਰਾਤ ਸਰਕਾਰ ਨੂੰ ਲਾਹਨਤਾਂ ਪਾਉਂਦਾ ਰਿਹਾ। ਚਲੋ ਜੀ, ਸਾਰੀ ਰਾਤ ਲੰਘਦੀ ਹੈ। ਇਹ ਜਦੋਂ ਸਾਰੀ ਰਾਤ ਸੱਤ ਪੋਹ ਦੀ, ਸਵੇਰ ਦੇ ਵਿਛੜੇ ਸੱਤ ਪੋਹ ਦੀ ਰਾਤ ਲੰਘਦੀ ਹੈ ਅਤੇ ਫਿਰ ਅੱਠ ਪੋਹ ਹੁੰਦਾ ਹੈ ਅਤੇ ਉਸ ਵੇਲੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਸਵੇਰੇ ਉੱਠ ਕੇ ਨਿਤਨੇਮ ਜੋ ਵੀ ਬਾਣੀ ਪੜ੍ਹੀ, ਸਾਹਿਬਜ਼ਾਦਿਆਂ ਨੂੰ ਬਾਣੀ ਪੜ੍ਹਾਈ, ਮਾਤਾ ਜੀ ਕਹਿਣ ਲੱਗੇ ਕੁੰਮੇ ਮਾਸ਼ਕੀ ਨੂੰ ਵੀ ਬਾਹਰ ਜਾ ਕੇ ਵੇਖ, ਜੇ ਕੋਈ ਸਾਡਾ ਸਾਥੀ ਜਾਂ ਖਾਲਸੇ ਦੇ ਕੁਝ ਸਿੰਘ ਕੋਈ ਖਾਲਸਾ ਮਿਲੇ ਕੋਈ ਤੇ ਲੱਭ। ਕੁੰਮਾ ਮਾਸ਼ਕੀ ਲੱਭਣ ਤੁਰ ਪਿਆ ਤੇ ਇਹ ਲਿਖਿਆ ਵੀ ਇਹਨੂੰ ਗੰਗੂ ਮਿਲ ਪਿਆ, ਤੇ ਗੰਗੂ ਜਦੋਂ ਮਿਲਿਆ ਤੇ ਕੁੰਮੇ ਮਾਸ਼ਕੀ ਨੇ ਉਹਨੂੰ ਦੱਸਤਾ ਸਾਰਾ ਕੁਝ, ਗੰਗੂ ਨੂੰ ਨਾਲ ਲੈ ਆਇਆ। ਮਾਤਾ ਜੀ ਨੂੰ ਵੇਖ ਲਿਆ, ਸਾਹਿਬਜ਼ਾਦਿਆਂ ਨੂੰ ਵੇਖਿਆ, ਦਰਸ਼ਨ ਕੀਤੇ, ਮੱਥਾ ਟੇਕਿਆ ਗੰਗੂ ਨੇ। ਮਾਤਾ ਜੀ ਤੁਰਨ ਲੱਗੇ ਤੇ ਕੁਦਰਤੀ ਥੋੜੀਆਂ ਜਿਹੀਆਂ ਮੋਹਰਾਂ, ਮਾਤਾ ਜੀ ਦੇ ਕੋਲ ਇੱਕ ਛੋਟੀ ਜਿਹੀ ਥੈਲੀ ਸੀ, ਉਹ ਥੈਲੀ ਦੇ ਵਿੱਚ ਕੁਦਰਤੀ ਰਹਿ ਗਈਆਂ। ਕੁਦਰਤੀ ਥੋੜ੍ਹੀ ਜਿਹੀ ਮਾਇਆ ਜਿਹੜੀ ਸੀ, ਵੀ ਜਿਵੇਂ ਕਿਤੇ ਹੁੰਦਾ ਹੀ ਹੈ ਵੀ ਜਦੋਂ ਆਪਾਂ ਤੁਰਨ ਲੱਗਦੇ ਹਾਂ ਰਾਹ ਵਿੱਚ ਕਿਤੇ ਲੋੜ ਪੈ ਜਾਂਦੀ ਹੈ, ਕਿਤੇ ਪੜਾਅ ਕਰਨਾ, ਕੁਛ ਲਿਆਉਣਾ ਖਰੀਦਣਾ ਹੁੰਦਾ ਹੈ, ਉਹ ਕੁਦਰਤੀ ਬਜ਼ੁਰਗਾਂ ਨੂੰ ਸਮਝ ਕੇ ਆਪਾਂ ਜਿਵੇਂ ਵੀ ਸਾਂਭ ਕੇ ਰੱਖ ਲਿਓ ਮਾਤਾ ਜੀ, ਜਿਵੇਂ ਆਪਾਂ ਕਹਿੰਦੇ ਫੜ ਕੇ ਰੱਖਿਓ, ਉਹ ਕਿਤੇ ਕਮਰ ਕੱਸੇ ਦੇ ਵਿੱਚ ਮਾਤਾ ਜੀ ਦੇ ਰਹਿ ਗਈਆਂ। ਇੱਕਦਮ ਜਦੋਂ ਮਾਤਾ ਜੀ ਦੇ ਧਿਆਨ 'ਚ ਆਇਆ ਤੇ ਮਾਤਾ ਜੀ ਨੇ ਉਹ ਥੈਲੀ ਵਿੱਚੋਂ ਮੋਹਰਾਂ ਕੱਢੀਆਂ, ਪੰਜ ਮੋਹਰਾਂ ਕੁੰਮੇ ਮਾਸ਼ਕੀ ਨੂੰ ਦਿੱਤੀਆਂ, ਦੋ ਮੋਹਰਾਂ ਉਸ ਬਜ਼ੁਰਗ ਬੀਬੀ ਨੂੰ ਦਿੱਤੀਆਂ ਜਿਹਨੇ ਪ੍ਰਸ਼ਾਦਾ ਛਕਾਇਆ ਸੀ, ਉਹਨੂੰ ਦੋ ਮੋਹਰਾਂ ਦਿੱਤੀਆਂ। ਉਹ ਥੈਲੀ ਜਿਹੜੀ ਸੀ ਗੰਗੂ ਨੇ ਵੇਖ ਲਈ, ਬਸ ਥੈਲੀ ਨੂੰ ਵੇਖ ਕੇ ਹੀ ਮਨ ਬੇਈਮਾਨ ਹੋ ਗਿਆ। ਥੈਲੀ ਨੂੰ ਵੇਖ ਕੇ ਹੋਰ ਕੋਈ ਮਾਤਾ ਜੀ ਨੂੰ ਲਾਲਚ ਨਹੀਂ ਸੀ, ਜਿਵੇਂ ਆਪਾਂ ਪਰਸੋਂ ਵੀ ਦੱਸਿਆ ਸੀ ਨਾ ਵੀ ਇੱਕ ਪਖੰਡੀ ਬਾਬਾ ਜਿਹਾ ਕਹਿੰਦਾ ਨਹੀਂ ਸੀ ਵੀ ਆਖੇ ਮਾਤਾ ਗੁਜਰੀ ਉੱਜੜੀ ਏਦਾਂ ਦੀਆਂ ਗੱਲਾਂ ਕਹਿਤੀਆਂ, ਸਰਾਫ ਦੇ ਦਿੱਤਾ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ, ਮਾਤਾ ਨੇ ਲਾਲਚ ਕੀਤਾ ਪੈਸੇ ਦਾ, ਉਹ ਬਾਬੇ ਦਾ ਕਸੂਰ ਹੈ ਪਰ ਉਹਨਾਂ ਦਾ ਵੀ ਕਸੂਰ ਹੈ। ਕੁਛ ਗ੍ਰੰਥਾਂ ਦੇ ਵਿੱਚ ਇੱਦਾਂ ਦਾ ਕੁਛ ਲਿਖਿਆ ਪਿਆ ਤੇ ਉਹਨਾਂ ਗ੍ਰੰਥਾਂ ਦੀ ਕਥਾ ਸਾਡੇ ਗੁਰਦੁਆਰਿਆਂ 'ਚ ਹੁੰਦੀ। ਐਡੀ ਵੱਡੀ ਮਿਲਾਵਟ ਬੜੇ ਤਰੀਕੇ ਨਾਲ ਸਾਡੇ ਸਿੱਖ ਇਤਿਹਾਸ ਵਿੱਚ ਕੀਤੀ ਹੈ, ਉਹਦੇ ਵਿੱਚ ਲਿਖਿਆ ਹੈ ਵੀ ਇਹ ਇਹ ਗੱਲਾਂ ਲਿਖੀਆਂ ਹੋਈਆਂ ਨੇ, ਉਹ ਬਾਬੇ ਪੜ੍ਹ ਪੜ੍ਹ ਕੇ, ਇਹ ਤੇ ਸਾਡਾ ਵੀ ਫਰਜ਼ ਬਣਦਾ ਹੈ ਵੀ ਜੋ ਲਿਖਿਆ ਪਹਿਲਾਂ ਉਹਨੂੰ ਵੇਖ ਤੇ ਲਈਏ ਤਾਂ ਸੁਣਾਈਏ ਸੰਗਤ ਵਿੱਚ। ਅੱਛਾ ਚਲੋ, ਮਾਤਾ ਗੁਜਰ ਕੌਰ ਜੀ ਕੋਲ ਉਹ ਥੈਲੀ ਵੇਖ ਕੇ ਗੰਗੂ ਦਾ ਮਨ ਲਾਲਚੀ ਹੋ ਗਿਆ, ਇਹ ਬੇਈਮਾਨ ਹੋ ਗਿਆ। ਫਿਰ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਘਰ ਲਿਆਇਆ, ਘਰ ਲਿਆ ਕੇ ਆਪਣੀ ਮਾਂ ਨੂੰ ਪਿੰਡ ਸਹੇੜੀ, ਇਹ ਆਪਣੀ ਮਾਂ ਨੂੰ ਆਖਣ ਲੱਗਾ ਬੇਬੇ ਤੈਨੂੰ ਪਤਾ ਹੈ ਕੌਣ ਨੇ? ਕਹਿਣ ਲੱਗੀ ਕੌਣ ਨੇ? ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਪੁੱਤ, ਉਹਨਾਂ ਦੀ ਮਾਂ ਮੈਂ ਲੈ ਕੇ ਆਇਆ। ਕਹਿੰਦੀ ਧੰਨ ਭਾਗ ਸਾਡੇ ਚਰਨ ਪੈ ਗਏ, ਧੰਨ ਭਾਗ। ਮਾਤਾ ਤੈਨੂੰ ਪਤਾ ਇਹਨਾਂ ਕੋਲ ਮੋਹਰਾਂ ਵਾਲੀ ਥੈਲੀ ਹੈ, ਇਹਨਾਂ ਕੋਲ ਮੋਹਰਾਂ ਨੇ ਮੋਹਰਾਂ। ਤੇ ਗੰਗੂ ਫੇਰ ਕਹਿੰਦਾ ਜ਼ਹਿਰ ਲੈ ਕੇ ਆਇਆ, ਨਾਲੇ ਪ੍ਰਸ਼ਾਦਾ ਬਣਾ ਦੇ, ਵਿੱਚ ਜ਼ਹਿਰ ਪਾ ਦੇ, ਮਰ ਜਾਣਗੇ, ਲਾਸ਼ਾਂ ਦਫਨਾ ਦਿਆਂਗੇ, ਸਿੱਟ ਦਿਆਂਗੇ, ਮਾਇਆ ਇੰਨੀ ਕੁ ਹੈ ਵੀ ਸਾਰੀ ਜ਼ਿੰਦਗੀ ਬੜੀ ਸੌਖੀ ਲੰਘ ਜਾਏਗੀ। ਇੰਨੀ ਗੱਲ ਸੁਣ ਕੇ ਗੰਗੂ ਦੀ ਮਾਂ ਕਹਿਣ ਲੱਗੀ ਵੇ ਪਾਪੀਆ, ਦੁਸ਼ਮਣ ਵੀ ਘਰ ਵਿੱਚ ਆਵੇ ਉਹਦਾ ਮਾੜਾ ਨਹੀਂ ਸੋਚੀਦਾ, ਇਹ ਤੇ ਗੁਰੂ ਗੋਬਿੰਦ ਸਿੰਘ ਦੇ ਇੰਨੇ ਪਿਆਰੇ ਪਿਆਰੇ ਬੱਚੇ, ਇੰਨੇ ਪਿਆਰੇ ਲਾਲ, ਤੂੰ ਇਹ ਸੋਚ ਵੀ ਕਿੱਦਾਂ ਲਿਆ, ਤੂੰ ਇਹ ਸੋਚ ਵੀ ਕਿੱਦਾਂ ਲਿਆ। ਇਹ ਕਹਿਣ ਲੱਗਾ ਬੇਬੇ ਤੂੰ ਮਾੜੇ ਖਿਆਲਾਂ ਦੀ, ਬਸ ਤੇਰਾ ਆਹੀ ਤੁਹਾਡਾ ਮਾੜੇ ਪੁਰਾਣੇ ਖਿਆਲ ਤੁਹਾਡੇ ਇੱਦਾਂ ਦੀਆਂ ਗੱਲਾਂ ਕਰਦਾ। ਮਾਂ ਨਹੀਂ ਮੰਨੀ, ਮਾਂ ਨੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਇਆ, ਦੁੱਧ ਛਕਾਇਆ, ਮਾਂ ਨਹੀਂ ਮੰਨੀ। ਪਰ ਇਹ ਪਾਪੀ ਰਾਤ ਵੇਲੇ ਟਲਿਆ ਨਾ, ਮਾਤਾ ਜੀ ਇੱਦਾਂ ਸਾਹਿਬਜ਼ਾਦਿਆਂ ਨੂੰ ਗੋਦੀ 'ਚ ਲੈ ਕੇ ਇੱਦਾਂ ਪਏ ਆ, ਥੈਲੀ ਇਹਨੇ ਚੁੱਕੀ ਰਾਤ ਨੂੰ ਚੋਰੀ ਕਰਨ ਦੀ, ਥੈਲੀ ਜਦੋਂ ਇਹਨੇ ਚੁੱਕ ਕੇ ਲੈ ਗਿਆ ਤੇ ਸਵੇਰ ਹੋਈ, ਮਾਤਾ ਜੀ ਪੁੱਛਦੇ ਆ ਗੰਗੂ ਉਹ ਥੈਲੀ ਕਿਤੇ ਸਾਂਭ ਕੇ ਰੱਖ ਲਈ? ਕਹਿਣ ਲੱਗਾ ਮਾਤਾ ਕਿਹੜੀ ਥੈਲੀ? ਮਾਤਾ ਨੇ ਸਹਿਜੇ ਹੀ ਕਿਹਾ ਜਿਹੜੀ ਰਾਤੀ ਲੈ ਕੇ ਗਿਆ, ਕਿਉਂਕਿ ਗੁਰਮੁਖਾਂ ਦੀ ਜ਼ਬਾਨ ਉੱਤੇ ਸਹਿਜ ਸੱਚ ਹੁੰਦਾ ਹੈ, ਉਹ ਸਹਿਜੇ ਹੀ ਗੱਲ ਜਿਹੜੀ ਹੈ ਸਹਿਜੇ ਜਿਹੀ ਸੱਚ ਹੀ ਕਹਿਣਾ ਸੱਚ ਕਹਿ ਦਿੰਦੇ ਆ, ਗੱਲ ਬੜੀ ਪਤੇ ਦੀ ਸਿੱਧੀ ਜਿਹੀ ਸਿੱਧੀ ਜਿਹੀ ਕਹਿ ਦਿੰਦੇ ਆ, ਗੁਰਮੁਖਾਂ ਦੀ ਜ਼ਬਾਨ 'ਤੇ ਹੁੰਦਾ ਹੀ ਸੱਚ ਹੈ, ਉਹ ਇਸ਼ਾਰਾ ਐਸਾ ਕਰਤਾ। ਮਾਤਾ ਜੀ ਕਹਿੰਦੇ ਜਿਹੜੀ ਰਾਤ ਲੱਗਿਆ ਚੁੱਕ ਕੇ, ਕਹਿਣ ਲੱਗਾ ਕਿਹੜੀ ਥੈਲੀ, ਇੱਕ ਤੁਹਾਨੂੰ ਮੈਂ ਆਪਣੇ ਘਰ ਚ ਪਨਾਹ ਦਿੱਤੀ, ਦੂਜਾ ਤੁਸੀਂ ਮੇਰੇ ਤੇ ਇਲਜ਼ਾਮ ਲਾ ਰਹੇ ਹੋ। ਮਾਤਾ ਜੀ ਕਹਿਣ ਲੱਗੇ ਵੇ ਗੰਗੂ, ਮਾਵਾਂ ਪੁੱਤਰਾਂ ਦਾ ਕਾਹਦਾ ਕੁਛ ਵੰਡਿਆ ਹੋਇਆ ਹੁੰਦਾ ਹੈ, ਤੇਰੇ ਕੋਲ ਹੋਈ ਕਿ ਸਾਡੇ ਕੋਲ ਹੋਈ, ਮੈਂ ਤੇ ਵੈਸੇ ਸੁਭਾਵਕ ਪੁੱਛਿਆ, ਤੁਸੀਂ ਮੇਰੇ ਤੇ ਇਲਜ਼ਾਮ ਲਾ ਤਾ। ਬਸ ਇੰਨੀ ਗੱਲ ਤੇ ਭੜਕ ਗਿਆ, ਐਸਾ ਭੜਕਿਆ ਇਹਦਾ ਮਨ ਹੋਰ ਲਾਲਚੀ ਹੋ ਗਿਆ। ਇੱਕ ਤੇ ਮਾਇਆ ਮਿਲ ਗਈ, ਦੂਜਾ ਸੋਚਦਾ ਹੁਣ ਸਰਕਾਰ ਤੋਂ ਇਨਾਮ ਲਵਾਂਗੇ, ਬੱਚਿਆਂ ਦੇ ਸਿਰ ਤੇ ਇਨਾਮ ਰੱਖਿਆ ਸੀ ਜਿਹੜਾ ਇਹਨਾਂ ਨੂੰ ਫੜਾਏਗਾ, ਹੁਣ ਇਨਾਮ ਲਵਾਂਗੇ। ਉਸ ਵੇਲੇ ਫਿਰ ਇਹਨੇ ਕੋਠੇ ਤੇ ਚੜ੍ਹ ਕੇ ਰੌਲਾ ਪਾਉਣਾ ਸ਼ੁਰੂ ਕੀਤਾ, ਤੇ ਮਾਤਾ ਜੀ ਨੇ ਉਸ ਵੇਲੇ ਕਿਹਾ ਵੇ ਗੰਗੂ ਤਰਸ ਕਰ, ਵੇ ਤੂੰ ਇੱਦਾਂ ਨਾ ਕਰ, ਨਿੱਕੇ ਨਿੱਕੇ ਬੱਚਿਆਂ ਨੂੰ ਤੂੰ ਫੜਾ ਦੇਂਗਾ, ਗ੍ਰਿਫਤਾਰ ਕਰਾ ਦੇਂਗਾ। ਵੇ ਗੰਗੂ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਪਾਉਣਾ, ਦੁਨੀਆ ਲਾਹਨਤਾਂ ਪਾਏਗੀ ਤੈਨੂੰ, ਤੂੰ ਤਰਸ ਕਰ, ਇਹਨਾਂ ਬੱਚਿਆਂ ਨੇ ਕਿਸੇ ਦਾ ਵਿਗਾੜਿਆ ਨਹੀਂ ਕੁਛ।
ਬੇਦੋਸ਼ ਨੇ ਮਾਣੀਆਂ ਜ਼ਿੰਦਾ ਨੂੰ, ਬੇਦੋਸ਼ ਨੇ ਮਾਣੀਆਂ
ਬਾਬਾ
ਜ਼ਿੰਦਾ ਨੂੰ, ਗੰਗੂ ਤੂੰ ਫੜਾ ਕੇ ਕੀ ਲੈਣਾ, ਬੇਦੋਸ਼ ਨੇ ਮਾਣੀਆਂ ਜ਼ਿੰਦਾ ਨੂੰ, ਗੰਗੂ ਤੂੰ ਫੜਾ
ਮਾਤਾ ਜੀ ਨੇ ਬਹੁਤ ਕਿਹਾ, ਬੜੇ ਤਰਲੇ ਪਾਏ, ਵੇ ਗੰਗੂ ਇੱਦਾਂ ਨਾ ਕਰ, ਇੱਦਾਂ ਨਾ ਕਰ।
ਇਹ ਬੇਸ਼ੱਕ ਨਿੱਕੀਆਂ ਜਿੰਦਾ ਨੇ, ਪਰ ਬੇਟੇ ਕਲਗੀ ਤਰ ਦੇਣੇ। ਇਹ ਬੇਸ਼ੱਕ ਨਿੱਕੀਆਂ ਜਿੰਦਾ ਨੇ, ਪਰ ਬੇਟੇ ਕਲਗੀ ਤਰ ਦੇਣੇ। ਇਹ ਨਾਈਨ ਕਿਸੇ ਦੀ ਮੰਨਣੀ ਨਾ, ਹਾਰ ਜਾਣਾ ਇਹਨਾ ਜਿੱਤ ਜਾਣਾ, ਤੂੰ ਹਾਰ ਜਾਣਾ ਇਹਨਾ ਜਿੱਤ ਜਾਣਾ, ਛੱਡ ਤੂੰ ਅਜਮਾ ਕੇ ਕੀ ਲੈਣਾ, ਬੇਦੋ
ਇਹਨਾਂ ਨੇ ਇਨ ਤੇ ਮੰਨਣੀ ਹੋਈ ਨਹੀਂ, ਐਸ ਇਹ ਜਿੱਤ ਜਾਣਗੇ ਜ਼ਿੰਦਗੀ ਦੀ ਬਾਜੀ, ਤੂੰ ਹਾਰ ਜਾਏਗਾ। ਮਾਤਾ ਜੀ ਉਸ ਐਂਗਲ ਤੋਂ ਕਹਿ ਰਹੇ ਹੈ, ਇਹ ਸਦਾ ਲਈ ਅਮਰ ਹੋ ਜਾਣਗੇ, ਇਹ ਬੇਟੇ ਗਲਗੀ, ਇਹ ਹੈ ਭਾਵੇਂ ਉਮਰ ਦੇ ਛੋਟੇ ਆ ਪਰ ਬੇਟੇ ਗਲਗੀ ਕਰਦੇ। ਸਾਨੂੰ ਇੱਦਾਂ ਕਹਿਣ ਲੋਕ, ਇਹ ਭਾਵੇਂ ਅਮੈਰੀਕਨ ਸਿਟੀਜ਼ਨ ਨੇ, ਇਹ ਅਮੈਰੀਕਾ ਦੇ ਜੰਮੇ ਨੇ, ਪਰ ਬੇਟੇ ਗਲਗੀ ਕਰਦੇ ਆ।
ਕਲੀਆਂ ਤੋਂ ਵੱਧ ਕੋਮਲ ਨੇ, ਪਰ ਮੌਤ ਸਾਹਮਣੇ ਡਟ ਜਾਣੀ। ਇਹ ਕਲੀਆਂ ਤੋਂ ਵੱਧ ਕੋਮਲ ਨੇ, ਪਰ ਮੌਤ ਸਾਹਮਣੇ ਡਟ ਜਾਣੇ। ਐਵੇਂ ਗੁੱਸਾ ਜੋਰ ਵੇਖਾਵੀ ਨਾ, ਝੁਕਣੇ ਨਹੀਂ ਕੱਟ ਜਾਣੇ। ਮੱਥੇ ਤੇ ਲੂਣ ਹਰਾਮੀ ਦਾ,
ਮੱਥੇ ਤੇ ਲੂਣ ਹਰਾਮੀ ਦਾ, ਮੱਥੇ ਤੇ ਲੂਣ ਹਰਾਮੀ ਦਾ, ਹਾਂਜੀ
ਮੱਥੇ ਤੇ ਲੂਣ ਹਰਾਮੀ ਦਾ, ਤੂੰ ਦਾਗ ਲਵਾ ਕੇ ਕੀ ਲੈਣਾ, ਬੇਦੋਸ਼ ਨੇ ਮਾਣੀਆਂ ਜਿੰਦਾ ਨੂੰ, ਗੰਗੂ ਤੂੰ ਫੜਾ ਕੇ ਕੀ ਲੈਣਾ, ਬੇਦੋਸ਼ ਕਿਉਂ ਬਦਲੇ ਖੋਟੀਆਂ ਮੋਰਾ ਦੇ ਅਣਮੁੱਲੇ ਲਾਲ ਗਵਾਉਣਾ,
ਕਿਉਂ ਬਦਲੇ ਖੋਟੀਆਂ ਮੋਹਰਾਂ ਦੇ ਅਣਮੁੱਲੇ ਲਾਲ ਗਵਾਉਣਾ ਏ, ਕਾਹਦੇ ਬਦਲੇ ਲੱਗਾ ਕਰਨ, ਮੋਹਰਾਂ ਦੇ ਬਦਲੇ ਕੀ ਲੱਗਾ ਕਰਨ ਹੁਣ ਵੇਖ,
ਕਿਉਂ ਬਦਲੇ ਖੋਟੀਆਂ ਮੋਹਰਾਂ ਦੇ ਅਣਮੁੱਲੇ ਲਾਲ ਗਵਾਉਣਾ, ਆਈ ਨਾ ਰੁੱਤ ਜਵਾਨੀ ਦੀ ਕਿਉਂ ਪਹਿਲਾਂ ਮੌਤ ਵਿਆਉਣਾ, ਤੂੰ ਬੁੱਢੜੀ ਮਾਂ ਦੀ ਗੋਦੀ ਨੂੰ, ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਖਾਲੀ ਕਰਵਾ ਕੇ ਕੀ ਲੈਣਾ, ਬੇਦੋਸ਼ ਨੇ ਮਾਣੀਆਂ ਜਿੰਦਾ ਨੂੰ, ਗੰਗੂ ਤੂੰ ਫੜਾ ਕੇ ਕੀ ਲੈਣਾ, ਬੇਦੋਸ਼
ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਖਾਲੀ ਕਰਵਾ ਕੇ ਕੀ ਲੈਣਾ। ਬਜ਼ੁਰਗਾਂ ਦੇ ਉੱਤੇ ਤੇ ਵੈਸੇ ਹੀ ਬੜਾ ਤਰਸ ਆਉਂਦਾ ਜਦੋਂ ਬਜ਼ੁਰਗ ਦਾ, ਤੇ ਵੈਸੇ ਹੀ ਜਦੋਂ ਬੁੱਢੇ ਹੱਥ ਕੋਈ ਜੋੜਦਾ ਨਾ, ਕੋਈ ਬਜ਼ੁਰਗ ਹੱਥ ਜੋੜਦਾ, ਤੁਸੀਂ ਵੇਖਿਓ ਕੰਬਦੇ ਹੱਥਾਂ ਨੂੰ ਵੇਖ ਕੇ ਤੇ ਵੈਸੇ ਹੀ ਬੜਾ ਤਰਸ ਆਉਂਦਾ। ਕੋਈ ਬਜ਼ੁਰਗ ਜਦੋਂ ਹੱਥ ਜੋੜਦਾ, 80 ਸਾਲ ਦੇ ਸੀ ਮਾਤਾ ਗੁਜਰ ਕੌਰ ਜੀ, 80 ਸਾਲ ਦੀ ਉਮਰ ਸੀ, ਤੇ ਜਦੋਂ ਵੇਖੋ ਜਰਾ ਜਦੋਂ ਹੱਥ ਜੋੜਦੇ ਹੋਣ। ਤੇ ਮੈਂ ਇਹ ਗੱਲ ਵੀ ਨਾਲ ਕਹਿ ਦਿਆਂ, ਇਤਿਹਾਸਕਾਰ ਕਹਿੰਦੇ ਨੇ ਰੱਥ ਚਬਾ ਕੇ ਲਗਾਏ, ਪਰ ਬਹੁਤ ਇਤਿਹਾਸਕਾਰਾਂ ਨੇ ਹੁਣ ਖੋਜ ਕੀਤੀ ਹੈ ਜਿਹੜੇ ਕਹਿੰਦੇ ਨੇ ਰਥਾਂ 'ਚ ਨਹੀਂ, ਖੱਚਰ ਦੇ ਉੱਤੇ ਦੋਵੇਂ ਪਾਸੇ ਸਾਹਿਬਜ਼ਾਦਿਆਂ ਨੂੰ ਖੁਰਜੀਆਂ ਵਿੱਚ ਪਾਇਆ ਸੀ। ਇੱਦਾਂ ਵੀ ਲਿਖਿਆ ਕਿ ਮੂੰਹ ਬੰਨ ਕੇ, ਇੱਦਾਂ ਮੂੰਹ ਲਪੇਟ ਕੇ ਤੇ ਖੁਰਜੀਆਂ ਦੇ ਵਿੱਚ ਤੁੰਨ ਲਿਆ ਸੀ, ਜਿਵੇਂ ਸਮਾਨ ਨਹੀਂ ਪਾ ਲੈਂਦੇ ਹੁੰਦੇ। ਤੇ ਮਾਤਾ ਗੁਜਰ ਕੌਰ ਜੀ ਦੇ ਮੂੰਹ ਉੱਤੇ ਮਰਚਾਂ ਵਾਲਾ ਇੱਕ ਇੱਦਾਂ ਬੈਗ ਕਹਿ ਲਓ, ਮਰਚਾਂ ਵਾਲਾ ਇੱਦਾਂ ਉਹਨੂੰ ਕਹਿੰਦੇ ਆ, ਤੋਪੜਾ ਜਿਹਾ ਇੱਦਾਂ ਬਣਾ ਕੇ ਉੱਤੇ ਪਾਇਆ ਸੀ, ਹੱਥ ਮਾਤਾ ਜੀ ਦੇ ਇੱਦਾਂ ਬੰਨੇ ਸੀ, ਤੇ ਸਪੀਡ ਨਾਲ ਸਰਹੰਦ ਤੱਕ ਲੈ ਕੇ ਗਏ ਸੀ, ਇੱਦਾਂ ਫੜ ਕੇ ਭੱਜ ਭੱਜ ਕੇ ਜਾਣਾ ਪੈਂਦਾ ਸੀ ਮਾਤਾ ਗੁਜਰ ਕੌਰ ਜੀ। ਰਥਾਂ 'ਤੇ ਨਹੀਂ, ਰਥਾਂ ਉੱਤੇ ਤੇ ਰਾਜੇ ਮਹਾਰਾਜੇ ਜਾਂਦੇ ਸੀ, ਰਥਾਂ ਉੱਤੇ ਤੇ ਜਦੋਂ ਕੋਈ ਕਿਸੇ ਨੂੰ ਇਨਾਮ ਦੇਣਾ ਉਦੋਂ ਲਿਜਾਂਦੇ ਸੀ, ਇਸ ਹਿਸਾਬ ਨਾਲ ਲੈ ਕੇ ਗਏ ਸੀ ਵੀ ਉੱਥੋਂ ਤੱਕ ਜਾਂਦਿਆਂ ਹੀ ਮੰਨ ਜਾਣਗੇ। ਇਤਿਹਾਸ ਪੜ੍ਹ ਕੇ ਵੇਖੋ, ਇਸ ਤਰੀਕੇ ਸਿਰ ਇੱਦਾਂ ਹੱਥਾਂ ਨੂੰ ਬੰਨ ਕੇ ਭੱਜ ਕੇ ਮਾਤਾ ਜੀ ਨਾਲ ਗਏ ਸੀ। ਉੱਥੇ ਜਾ ਕੇ ਫਿਰ ਜਦੋਂ ਪਹਿਲਾਂ ਮਰਿੰਡੇ ਇੱਕ ਰਾਤ ਰੱਖਿਆ, ਅਗਲੀ ਰਾਤ ਫਿਰ ਸਰਹੰਦ ਸਾਹਿਬਜ਼ਾਦੇ ਪਹੁੰਚੇ। ਇੱਥੋਂ ਤੱਕ ਵੀ ਮਾਫ ਕਰਨਾ ਮੈਂ ਜੋ ਨਵੀਆਂ ਗੱਲਾਂ ਪੜ੍ਹੀ ਦੀਆਂ ਨੇ, ਕਈ ਵਾਰੀ ਆਉਂਦਾ ਹੈ ਕਿ ਸਾਹਿਬਜ਼ਾਦਿਆਂ ਦੇ ਉਹਨਾਂ ਦੇ ਵਿਗੜੇ ਨਿਆਣੇ ਕਈ ਹੁਣ ਕੱਟੜ ਵੀ ਹੁੰਦੇ ਨੇ, ਵਿਗੜੇ ਵੀ ਕਈ, ਕਿ ਜਦੋਂ ਸਾਹਿਬਜ਼ਾਦੇ ਇੱਦਾਂ ਕਚਹਿਰੀ ਨੂੰ ਜਦੋਂ ਤੁਰੇ ਸੀ ਨਾ ਉੱਥੋਂ ਉੱਤਰ ਕੇ ਤੇ ਏਦਾਂ ਗਲੇਲੇ ਵੀ ਮਾਰਦੇ ਸੀ, ਏਦਾਂ ਗਲੇਲੇ ਮਾਰਦੇ ਸੀ ਤੇ ਕਹਿੰਦੇ ਫਤਿਹ ਸਿੰਘ ਦੀ ਅੱਖ ਦੇ ਉੱਤੇ ਰੋੜੀ ਵੀ ਵੱਜੀ, ਖੂਨ ਨਿਕਲਦਾ ਸੀ ਅੱਖ ਚੋਂ। ਕਹਿੰਦੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਉਹ ਰੋੜੀ ਅੱਖ ਤੇ ਵੱਜਣ ਕਰਕੇ ਕਹਿੰਦੇ ਏਦਾਂ ਹੱਥ ਰੱਖ ਕੇ ਹੀ ਤੁਰਦੇ ਨੇ। ਜਦੋਂ ਵਜੀਦੇ ਨਾਲ ਗੱਲ ਕਰਦੇ ਸੀ ਨਾ ਤੇ ਕਹਿੰਦੇ ਹੱਥ ਏਦਾਂ ਉੱਤੇ ਰੱਖ ਲੈਂਦੇ ਸੀ, ਅੱਖ ਰੋੜੀ ਅੱਖ ਦੇ ਵਿੱਚ ਮਾਰੀ ਸੀ, ਉਤਲੇ ਪਾਸੇ ਅੱਖ ਤੇ ਵੱਜ ਗਈ ਕਹਿੰਦੇ ਤੇ ਖੂਨ ਨਿਕਲਦਾ ਗਿਆ। ਪਰ ਕੈਮ ਬੜੇ ਸੀ, ਗੱਲਬਾਤ ਹੀ ਉਹਨਾਂ ਦੇ ਘਰਾਂ ਵਿੱਚ ਇਦਾਂ ਦੀ ਚੱਲਦੀ ਰਹਿੰਦੀ ਸੀ। ਸਿਧਾਂਤ ਹੈ ਕਿ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਪੜਦਾਦਾ, ਦਾਦੇ ਦੇ ਦਾਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮਾਹੌਲ ਹੀ ਇਦਾਂ ਦੇ ਵਿੱਚ ਪਲੇ ਸੀ, ਉਹ ਮਾਹੌਲ ਹੀ ਇਦਾਂ ਦੇ ਵਿੱਚ ਪਲੇ ਸੀ। ਉੱਥੇ ਕੋਈ ਢਿੰਦੀ ਕਲਾ ਵਾਲੀ ਤੇ ਗੱਲ ਹੀ ਨਹੀਂ ਸੀ, ਢਿੰਦੀ ਕਲਾ ਵਾਲੀ ਗੱਲ ਨਹੀਂ ਸੀ, ਹਮੇਸ਼ਾ ਚੜ੍ਹਦੀ ਕਲਾ ਵਾਲੀ ਸਪਿਰਿਟ ਵਾਲੀ ਗੱਲ ਹੁੰਦੀ ਸੀ, ਸਪਿਰਿਟ ਵਾਲੀ ਗੱਲ, ਜੋਸ਼ ਵਾਲੀ ਗੱਲ। ਚਲੋ ਜੀ, ਹੁਣ ਸਾਹਿਬਜ਼ਾਦੇ ਜਦੋਂ ਸਰਹੰਦ ਪਹੁੰਚਦੇ ਹੈ ਨੌ ਪੋਹ ਨੂੰ, ਦਸ ਪੋਹ ਨੂੰ ਜਦੋਂ ਨੌ ਪੋਹ ਨੂੰ ਪਹੁੰਚਦੇ ਹੈ ਉਸ ਵੇਲੇ ਵਜੀਦੇ ਨੂੰ ਪਤਾ ਲੱਗਦਾ ਹੈ, ਵਜੀਦਾ ਅੱਕਿਆ ਆਇਆ ਹੈ ਚਮਕੌਰ ਦੀ ਗੜੀ ਤੋਂ, ਅੱਕਿਆ ਥੱਕਿਆ ਆਇਆ, ਗੁਰੂ ਗੋਬਿੰਦ ਸਿੰਘ ਨੂੰ ਫੜ ਨਹੀਂ ਸਕਿਆ। ਇਹ ਬੜਾ ਦੁਖੀ ਹੋ ਕੇ ਆਇਆ, ਇਹਨੂੰ ਆਉਂਦੇ ਨੂੰ ਖਬਰ ਮਿਲ ਗਈ ਜੀ, ਕਹਿੰਦੇ ਬੜੀ ਖੁਸ਼ਖਬਰੀ ਹੈ। ਕਹਿੰਦੇ ਕੀ? ਅਖੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਫੜ ਕੇ ਲਿਆਂਦਾ। ਬੜਾ ਖੁਸ਼ ਹੋਇਆ, ਕਹਿੰਦਾ ਅੱਛਾ ਲੈ ਹੁਣ ਵੇਖਾਂਗੇ ਮੋਹ ਦਾ ਮਾਰਿਆ, ਮਾਫ ਕਰਨਾ ਲਫ਼ਜ਼ ਕਹਿਣੇ ਪੈਂਦੇ ਨੇ, ਮੋਹ ਦੇ ਵਿੱਚ ਫਸਿਆ ਹੋਇਆ ਗੋਬਿੰਦ ਸਿੰਘ, ਕਹਿੰਦੇ ਵੇਖਿਓ ਹੁਣ ਕਿਵੇਂ ਭੱਜਿਆ ਆਏਗਾ, ਕਿਉਂਕਿ ਪੁੱਤ ਫੜ ਲੈਣਾ ਸੀ। ਕਹਿੰਦਾ ਗੋਬਿੰਦ ਸਿੰਘ ਉੱਥੋਂ ਤੇ ਚਲੇ ਗਏ ਪਰ ਮੋਹ ਦੇ ਭੱਜੇ ਫਸੇ ਹੋਏ ਵੇਖਿਓ ਕਹਿੰਦੇ ਕਿਵੇਂ ਭੱਜੇ ਹੋਏ ਆਉਣਗੇ ਇੱਥੇ, ਹੁਣ ਵੇਖਿਓ ਮੋਹ ਦੇ ਵਿੱਚ ਫਸ ਕੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਹੁਣ ਕਰੀਏ ਕੀ, ਵਜੀਦੇ ਨੂੰ ਪੁੱਛਿਆ, ਕਹਿੰਦੇ ਇਹਨਾਂ ਨੂੰ ਕਿਵੇਂ ਕਰੀਏ? ਕਹਿੰਦੇ ਇੱਦਾਂ ਕਰੋ, ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ। ਠੰਡਾ ਬੁਰਜ ਕੀ ਹੈ? ਉੱਚੀ ਬਿਲਡਿੰਗ ਬਣਾਈ ਹੋਈ ਹੈ, ਜਿਵੇਂ ਟੈਂਕੀ ਬਣਾ ਲੈਂਦੇ ਹਾਂ ਨਾ, ਟੈਂਕੀ ਬਣੀ ਹੁੰਦੀ ਪਾਣੀ ਵਾਲੀ ਟੈਂਕੀ, ਏਦਾਂ ਉੱਚਾ ਬਣਿਆ ਤੇ ਨੇੜੇ ਨਦੀ ਚੱਲਦੀ ਹੈ, ਉਹ ਨਦੀ ਦਾ ਪਾਣੀ ਇੱਕ ਜਗ੍ਹਾ ਇਕੱਠਾ ਕੀਤਾ ਜਾਂਦਾ ਹੈ, ਨਦੀ ਤੋਂ ਹਵਾ ਨਾਲ ਲੱਗ ਕੇ, ਹਵਾ ਜਦੋਂ ਪਾਣੀ ਨਾਲ ਲੱਗ ਕੇ ਸਿੱਧੀ ਬੁਰਜ ਨੂੰ ਪੈਂਦੀ ਹੈ ਤੇ ਠੰਡੀ ਹੋ ਜਾਂਦੀ ਹੈ। ਤੇ ਕਹਿੰਦੇ ਜਿਹੜਾ ਵਜੀਦਾ ਹੈ ਇਹ ਗਰਮੀਆਂ ਦੇ ਜਿਹੜੇ 3-4 ਮਹੀਨੇ ਗਰਮੀ ਦੇ ਇਹ ਉੱਪਰ ਬੁਰਜ ਵਿੱਚ ਬੈਠਦਾ ਹੁੰਦਾ ਸੀ ਤੇ ਗਰਮੀ ਦੇ ਵਿੱਚ ਉਸ ਬੁਰਜ ਵਿੱਚ ਠੰਡ ਲੱਗਦੀ ਹੁੰਦੀ ਸੀ, ਇੰਨੀ ਹਵਾ ਠੰਡੀ ਪੈਂਦੀ ਸੀ, ਉੱਚਾ ਸੀ ਤੇ ਹਵਾ ਵੀ ਠੰਡੀ ਪੈਂਦੀ ਸੀ। ਜਿੱਥੇ ਗਰਮੀ ਦੇ ਵਿੱਚ ਠੰਡ ਪੈਂਦੀ ਸੀ ਉੱਥੇ ਅੱਜ ਕੱਲ੍ਹ ਦੇ ਦਿਨਾਂ ਵਿੱਚ ਵੇਖੋ ਕਿੰਨੀ ਠੰਡ ਪੈਂਦੀ ਹੋਏਗੀ, ਕਿੰਨੀ ਹਵਾ ਠੰਡੀ ਹੋਏਗੀ। ਕਹਿੰਦਾ ਅੱਜ ਰਾਤ ਇਹਨਾਂ ਨੂੰ ਉੱਥੇ ਬੰਦ ਕਰੋ, ਪਰਸੋਂ ਨੂੰ 11 ਪੋਹ ਨੂੰ ਕਚਹਿਰੀ ਲਾਵਾਂਗੇ, 2 ਦਿਨ ਜਦੋਂ ਠੰਡ ਪਈ ਆਪੇ ਮੰਨ ਜਾਣਗੇ। ਚਲੋ ਜੀ, ਠੰਡ ਬਹੁਤ ਜ਼ਿਆਦਾ ਹੈ, ਸਾਹਿਬਜ਼ਾਦੇ ਫਿਰ ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਏਦਾਂ ਆਪਣੇ ਨਾਲ ਲਾ ਲਏ, ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲਾ ਕੇ ਸਾਰੀ ਰਾਤ ਮਾਤਾ ਜੀ ਪਿਆਰ ਦਾ ਨਿੱਘ ਦਿੰਦੇ ਰਹੇ ਤੇ ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ, ਬਚਿਓ ਬਾਪੂ ਦੀ ਪੱਗ ਨੂੰ ਕਿਤੇ ਦਾਗ ਨਾ ਲਾ ਦਿਓ, ਸਾਰੀ ਰਾਤ ਮਾਤਾ ਜੀ ਦੀ ਇੱਦਾਂ ਸਮਝਾਉਂਦਿਆਂ ਦੀ ਲੰਘ ਗਈ। 11 ਪੋਹ 10 ਪੋਹ ਹੋਇਆ, ਸਾਰਾ ਦਿਨ ਮਾਤਾ ਜੀ ਇਹੀ ਸਮਝਾਉਂਦੇ ਰਹੇ। ਆਲੋ ਆਓ ਪੜ੍ਹੀਏ ਨਾਲ ਨਾਲ, ਫਿਰ ਆਪਾਂ ਅੱਗੇ ਧਿਆਨ ਰੱਖਿਓ ਇਕਾਗਰਤਾ ਭੰਗ ਨਾ ਹੋਵੇ, ਜਿਹੜਾ ਵੀ ਕੋਈ ਬੱਚਾ ਰੌਲਾ ਪਾਵੇ ਜਾਂ ਬੋਲੇ ਮਾਵਾਂ ਉਹਦਾ ਖਿਆਲ ਰੱਖਣ। ਆ ਹੁਣ ਸਾਹਮਣੇ ਪਿਕਚਰ ਨਕਸ਼ਾ ਬਣਨਾ ਚਾਹੀਦਾ, ਲਾਲੋ ਦਾਗ ਨਾ ਕਿਤੇ ਲੱਗ ਜਾਵੇ ਬਾਪੂ ਦੀ ਚਿੱਟੀ ਚਾਦਰ ਲੋ ਲਾਲੋ ਦਾਗ ਨਾ ਕਿਤੇ ਲੱਗ ਜਾਵੇ ਬਾਪੂ ਦੀ ਚਿੱਟੀ ਚਾਦਰ ਲੋ ਬਾਪੂ ਦੀ ਚਿੱਟੀ ਚਾਦਰ ਲੋ ਬਾਪੂ ਦੀ ਚਿੱਟੀ ਚਾਦਰ ਬਾਪੂ ਦੀ ਚਿੱਟੀ ਚਾਦਰ ਲੋ
ਲਾਲੋ ਦਾਗ ਨਾ ਕਿਤੇ ਲੱਗ ਜਾਵੇ ਬਾਪੂ ਦੀ ਚਿੱਟੀ ਚਾਦਰ
ਸਿਰ ਦੇ ਦਿਓ ਧਰਮ ਨਾ ਛੱਡਿਓ ਦਾਦੀ ਆਖੇ ਪੋਤਿਆਂ ਨੂੰ ਸਿਰ ਦੇ ਦਿਓ ਧਰਮ ਨਾ ਵੇ ਛੱਡਿਓ ਦਾਦੀ ਆਖੇ ਪੋਤਿਆਂ
ਨੂੰ
ਦਾਦੀ ਆਖੇ ਪੋਤਿਆਂ ਧਰਮ ਨਾ ਦਾਦੀ ਆਖੇ ਪੜੋ ਭੈਣੋ ਸਿਰ ਦੇ ਦਿਓ ਕਰਮ ਨਾ ਸਿਰ ਦੇ ਦਿਓ ਕਰਮ ਨਾ ਸਿਰ ਦੇ ਦਿਓ ਧਰਮ ਨਾ ਓ ਧਰਮ ਨਾ ਦਾਦੀ ਆਖੇ ਪੋਤਿਆਂ ਸਿਰ ਦੇ ਦਿਓ ਧਰਮ ਨਾਵੇ ਛੱਡਿਓ ਦਾਦੀ ਆਖੇ ਪੋਤਿਆਂ
ਸਿਰ ਦੇ ਦਿਓ ਧਰਮ ਛੱਡਿਓ
ਦਾਦੀ ਆਖੇ ਪੜੋ ਪੜੋ ਸਿਰ ਦੇ ਦਿਓ ਧਰਮ ਨਾਵੇ ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿੱਖੀ ਸਿਦਕ ਨਾ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ
ਫਿਰ ਜਾਵੇ ਤਾਂ ਜਾਵੇ
ਪੜੋ ਜੀ ਫਿਰ ਜਾਵੇ ਤਾਂ ਜਾ ਪੜੋ ਸਾਰੇ ਗੱਜ ਕੇ ਉਹ ਲੱਗੀਆਂ ਵਾਲੇ ਜਾਣ ਦੇ ਲੱਗੀਆਂ ਵਾਲੇ ਜਾਣ ਦੇ
ਲੱਗੀਆਂ ਵਾਲੇ ਜਾਣ ਦੇ
ਬੇਦਰਦਾਂ ਨੂੰ ਕੀ ਬੇਦਰਦਾਂ ਨੂੰ ਕੀ ਲੱਗੀਆਂ ਵਾਲੇ ਜਾਣ ਲੱਗੀਆਂ ਵਾਲੇ ਜਾਣ
ਬੇਦਰਦਾਂ ਨੂੰ ਕੀ ਲੱਗੀਆਂ ਵਾਲੇ ਜਾਣ
ਦਾ ਪਿਆਰ ਪੈਂਦਾ ਨਾ ਸਿੱਖੀ ਨਾਲ, ਲੱਗਦੀ ਹੈ ਜਿਹਦੀ ਪਰਮਾਤਮਾ ਨਾਲ ਪਿਆਰ ਪੈਂਦਾ, ਜੁੜਦਾ ਜਿਹੜਾ, ਉਹ ਸਮਝ ਸਕਦਾ ਹੈ। ਬਾਕੀਆਂ ਵਾਸਤੇ ਤਾਂ ਐਵੇਂ ਕਹਾਣੀਆਂ, ਐਵੇਂ ਗੱਲਾਂ ਹੀ ਹੁੰਦੀਆਂ ਹੈ ਜਿਹਦਾ ਦਰਦ ਹੈ। ਦੇਖੋ, ਦਾਦੀ ਆਖੇ ਪੋਤਿਆਂ ਨੂੰ, ਅੱਜ ਦੀ ਦਾਦੀ ਵੀ ਆਖਦੀ ਹੈ। ਕਿੰਨੀਆਂ ਦਾਦੀਆਂ ਨੇ ਜਿੰਨੀਆਂ ਜਿਹੜੀਆਂ ਕਹਿੰਦੀਆਂ ਵੀ ਬੱਚਿਓ ਸਿੱਖੀ ਨਾ ਛੱਡਿਓ, ਵੇ ਪੁੱਤਰੋ ਸਿੱਖੀ ਨਾ ਛੱਡਿਓ। ਕਿੰਨੀਆਂ ਦਾਦੀਆਂ ਜੀ, ਕਿੰਨੇ ਦਾਦੇ ਆ ਜਿਹੜੇ ਬੱਚੇ ਦੇ ਧਾਰਮਿਕ ਟੀਚਰ ਬਣਦੇ ਆ। ਸੁਣੋ, ਬੱਚੇ ਦੇ ਧਾਰਮਿਕ ਟੀਚਰ ਦਾਦਾ ਦਾਦੀ ਹੁੰਦੇ ਆ, ਜਿਹੜੇ ਬੱਚਿਆਂ ਨੂੰ ਨਿੱਕੀਆਂ ਨਿੱਕੀਆਂ ਸਭ ਬੇਸਿਕ ਨੌਲੇਜ ਜਿਹੜੀ ਹੈ ਸਿੱਖੀ ਦੀ ਦਾਦਾ ਦਾਦੀ ਨੇ ਦੇਣੀ ਹੁੰਦੀ ਹੈ। ਧਾਰਮਿਕ ਟੀਚਰ ਬੱਚੇ ਦਾ ਦਾਦਾ, ਪੋਤੇ ਦਾ ਦਾਦੀ, ਧਾਰਮਿਕ ਸਿੱਖਿਆ ਦਿਓ। ਅਤੇ ਦਾਦੇ ਦਾਦੀਆਂ ਅੱਜ ਵੇਖੋ ਮਨਾਂ 'ਚ, ਇਹਨਾਂ ਦੇਸ਼ਾਂ 'ਚ ਵੇਖ ਲਓ, ਪਾਰਕਾਂ 'ਚ ਬਹਿ ਕੇ ਤਾਸ਼ਾਂ ਖੇਡਣ ਜੋਗੇ ਹੀ ਨੇ। ਆਖੋ ਸਤਨਾਮ, ਕਰ ਲਓ, ਗੁੱਸਾ ਜੇ ਕਰਨਾ ਹੈ ਕਰ ਲਓ, ਪਰ ਸੱਚ ਹੈ, ਮੈਂ ਵੇਖਿਆ ਸਾਰਾ ਸਾਰਾ ਦਿਨ ਤਾਸ਼ਾ ਖੇਡਦੇ, ਸਾਰਾ ਸਾਰਾ ਦਿਨ। ਗੁਰਦੁਆਰੇ ਕਥਾ ਹੋਏਗੀ, ਟਿਕ ਕੇ ਘੰਟਾ ਨਹੀਂ ਬਹਿ ਸਕਦੇ, ਟਿਕ ਕੇ ਬਹਿ ਨਹੀਂ ਸਕਦੇ ਘੰਟਾ, ਇੱਥੇ 2 ਘੰਟੇ ਨਹੀਂ ਬਹਿ ਸਕਦੇ, ਸਾਰਾ ਦਿਨ ਤਾਸ਼ਾਂ ਖੇਡਦੇ, ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ। ਸ਼ੁਕਰ ਕਰੋ ਅਸੀਂ ਇਸ ਇਹਨਾਂ ਦੇਸ਼ਾਂ 'ਚ, ਸ਼ਾਂਤ ਦੇਸ਼ਾਂ 'ਚ ਆਏ ਹਾਂ। ਅਸੀਂ ਗੁਰਦੁਆਰੇ ਆਓ, ਗੁਰਦੁਆਰੇ ਦਾ ਕੋਈ ਸਿੰਘ ਵਿਹਲਾ ਹੈ, ਉਹਨੂੰ ਕਹੋ ਬਾਬਾ ਜੀ ਸਾਨੂੰ ਗੁਰਬਾਣੀ ਦੀ ਸੰਥਿਆ ਹੀ ਕਰਾ ਦਿਓ, ਸਾਨੂੰ ਸਹਿਜ ਪਾਠ ਹੀ ਸੁਣਾ ਦਿਓ, ਸਾਨੂੰ ਕੋਈ ਦੱਸੋ ਕੋਈ ਰਾਹ, ਆ ਪੁੱਛੋ। ਇਹ ਤੇ ਉੱਥੇ ਮਾਫ ਕਰਨਾ, ਮੈਂ ਆ ਪਾਰਕਾਂ ਦੇ ਵਿੱਚ ਵੇਖਿਆ, ਤੇ ਜੇ ਇਕੱਠੇ ਬਹਿਣਾ ਪਾਰਕ 'ਚ ਬੈਠੋ, ਚਲੋ ਪਾਰਕ 'ਚ ਬੈਠੋ, ਉੱਥੇ ਹੀ ਕੋਈ ਬੰਦਾ ਗੁਰਬਾਣੀ ਦੀ ਪੋਥੀ ਲੈ ਆਵੇ, ਚਾਦਰ ਵਿਛਾ ਕੇ ਉੱਥੇ ਹੀ ਬਹਿ ਕੇ ਆਖੋ ਵੀ ਲੈ ਵੀ ਗੁਰੂ ਨਾਨਕ ਦਾ ਕੋਈ ਸ਼ਬਦ ਸੁਣਾਓ। ਆਖੋ ਸਤਨਾਮ, ਲੈ ਵੀ ਤੂੰ ਪੜ੍ਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ, ਅਸੀਂ ਸਾਰੇ ਬਹਿ ਕੇ ਸੁਣੀਏ ਕੀ ਕਿਹਾ ਮਹਾਰਾਜ ਨੇ, ਇਹ ਸ਼ਬਦ 'ਚ ਕੀ ਅਰਥ ਕੀ ਹੈ, ਇਹਦੇ ਮੀਨਿੰਗ ਕੀ ਹੈ ਇਹਦਾ। ਲੈ ਵੀ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ 9ਵੇਂ ਮਹੱਲੇ ਦੇ ਸਲੋਕ ਪੜ੍ਹੀਏ, ਲੈ ਸਾਰੇ ਸਲੋਕ ਪੜ੍ਹ ਦੇਣੇ ਨੇ ਅੱਜ ਆਪਾਂ ਰਲ ਕੇ, ਇੱਕ ਇੱਕ 2-2 ਸਲੋਕ ਆਪਾਂ ਵਿਚਾਰਿਆ ਕਰੀਏ, ਭਰਾ ਭਰਾ ਬਜ਼ੁਰਗ ਇਕੱਠੇ ਬੈਠ ਕੇ ਆਹ ਗੱਲਾਂ ਕਰੋ। ਇਹ ਇੱਥੇ ਬਹਿ ਕੇ ਬਾਦਲਾਂ ਦਾ ਬੇੜਾ ਗਰਕ ਗਿਆ, ਕੈਪਟਨ ਦਾ ਇੱਦਾਂ ਹੋ ਗਿਆ, ਟੋਪੀ ਵਾਲੇ ਦਾ ਕੀ ਹੋ ਗਿਆ, ਪਤਾ ਨਹੀਂ ਕੀ ਕਰਦੇ ਰਹਿੰਦੇ ਇੱਥੇ, ਬੇੜਾ ਆਪਣਾ ਰੁੜਿਆ ਜਾਂਦਾ ਸਾਡਾ। ਇਹ ਤਾਂ ਵੇਖੋ ਜਰਾ, ਮਾੜਾ ਮੋਟਾ ਆਪਾਂ ਇੱਧਰ ਵਾਲੇ ਪਾਸੇ ਧਿਆਨ ਲਾਓ, ਮਾੜਾ ਮੋਟਾ ਤੇ ਇੰਟਰਸਟ ਬਣੇ ਸਾਡਾ, ਮਾੜਾ ਮੋਟਾ, ਅਸੀਂ ਤੇ ਉੱਥੋਂ ਵਾਲਾ ਗੰਦ ਇੱਥੇ ਚੁੱਕੀ ਫਿਰਦੇ ਹਾਂ ਨਾਲ ਹੀ, ਪਤਾ ਨਹੀਂ ਇਹਨਾਂ ਦੇਸ਼ਾਂ 'ਚ ਕਿਉਂ ਗੰਦ ਪਾਇਆ ਤੁਸੀਂ, ਇੱਥੇ ਕਿਉਂ ਲੈ ਕੇ ਆਏ ਹੋ ਗੰਦਗੀ। ਉਹ ਪਾਰਟੀਆਂ ਨੇ ਤੇ ਸਾਡਾ ਪੰਜਾਬ ਦਾ ਬੇੜਾ ਗਰਕ ਕੀਤਾ ਪਿਆ ਹੈ, ਤੇ ਜਿਹੜੇ ਜਦੋਂ ਤੁਸੀਂ ਉਹੀ ਪਾਰਟੀਆਂ ਬਾਜੀਆਂ ਇੱਥੇ ਲੈ ਆਉਂਦੇ ਹੋ, ਤੇ ਮੈਨੂੰ ਮਾਫ਼ ਕਰਨਾ, ਇੱਥੇ ਵੀ ਤੁਹਾਡਾ ਜਿਹੜਾ ਮਾੜਾ ਮੋਟਾ ਗੰਦ ਹੈ ਇਹ ਉਹਨਾਂ ਦਾ ਹੀ ਹੈ ਜਿਹੜਾ ਇੱਥੇ ਪਿਆ ਹੋਇਆ, ਇਹ ਉੱਥੋਂ ਹੀ ਆਇਆ। ਇੱਥੇ ਤੇ ਭਰਾ ਭਰਾ ਬਣ ਕੇ ਰਹੋ, ਇੱਥੇ ਤੇ ਭਰਾ ਬਣੋ। ਇਹਨਾਂ ਦੇਸ਼ਾਂ 'ਚ ਤੇ ਅਸੀਂ ਕਿੰਨੀ ਦੂਰ 7 ਸਮੁੰਦਰਾਂ ਤੋਂ ਪਾਰ ਬੈਠੇ ਹਾਂ, ਇੱਥੇ ਤੇ ਭਰਾ ਭਰਾ ਬਣੋ। ਇਹਨਾਂ ਦੇਸ਼ਾਂ 'ਚ ਸੱਚ, ਸੱਚਿਆਂ ਦੇਸ਼ਾਂ 'ਚ ਆ ਕੇ ਸੱਚ ਤੇ ਪਹਿਰਾ ਦਿਓ, ਇੱਥੇ ਤੇ ਕਾਇਮ ਰਹੋ। ਤੇਰ ਮੇਰ ਕਾਹਦੀ ਹੈ ਇੱਥੇ, ਜਿਹੜਾ ਸਾਨੂੰ ਭਰਾਵਾਂ ਨੂੰ ਇਹਨਾਂ ਦੇਸ਼ਾਂ 'ਚ ਪਾੜਨ ਵਾਸਤੇ ਆਉਂਦਾ, ਚੱਲ ਓਏ ਤੂੰ ਬਥੇਰਾ ਗੰਦ ਤੁਸੀਂ ਪੰਜਾਬ 'ਚ ਪਾਇਆ, ਇੱਥੇ ਨਹੀਂ ਪਾਉਣ ਦਿਆਂਗੇ, ਭਰਾ ਭਰਾ ਆਇਆ ਸੀ ਸਾਰੇ, ਸਾਡੇ 'ਚ ਨਾ ਪਾੜਿਓ ਸਾਨੂੰ। ਤੇ ਇੱਥੇ ਵੀ ਇਹੀ ਕੁਝ ਚੱਲੀ ਜਾਂਦਾ, ਦੁੱਖ ਲੱਗਦਾ ਮੈਨੂੰ, ਇੰਡੀਆ ਨਾਲੋਂ ਵੱਧ ਕੇ ਇੱਥੇ ਕਈ ਵਾਰੀ ਵੇਖਦੇ ਸੀ, ਇੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਪਿਆ ਸੀ। ਕਿਉਂ ਲੈ ਆਏ ਇਹਨਾਂ ਦਾ ਗੰਦ ਮੰਦ ਉੱਥੋਂ, ਇੱਥੋਂ ਜਾ ਕੇ ਤੁਸੀਂ ਉੱਥੇ ਸਫਾਈਆਂ ਕਰੋ, ਇੰਨੇ ਸਾਫ ਸਿਸਟਮ ਦੇ ਵਿੱਚ ਰਹਿੰਦੇ ਹੋ, ਇੱਥੋਂ ਜਾ ਕੇ ਉਹਨਾਂ ਨੂੰ ਮੱਤਾਂ ਦਿਓ ਜਾ ਕੇ। ਪਰ ਉਹ ਪਤਾ ਨਹੀਂ ਕੀ ਉਹਨਾਂ ਦੇ ਵਿੱਚ ਇੱਦਾਂ ਦਾ ਭਰਿਆ ਹੋਇਆ, ਉੱਥੋਂ ਆ ਕੇ ਇੱਥੇ ਗੰਦ ਪਾ ਜਾਂਦੇ ਆ। ਇੱਥੇ ਭਰਾਵਾਂ ਭਰਾਵਾਂ ਨੂੰ ਲੜਾਉਂਦੇ ਹਾਂ ਅਸੀਂ, ਪਾਰਟੀਆਂ ਬਣਾ ਕੇ ਬੈਠੇ ਹਾਂ, ਇੱਥੇ ਨਹੀਂ ਅਸੀਂ ਕੋਈ ਵੀ, ਇੱਥੇ ਅਸੀਂ ਇੱਕੋ ਹੀ ਹਾਂ, ਗੁਰੂ ਜੀ ਦੇ ਸਿੱਖ। ਆਖੋ ਸਤਨਾਮ,
ਸ੍ਰੀ ਵਾਹਿਗੁਰੂ,
ਗੁਰੂ ਜੀ ਦੇ ਸਿੱਖ। ਦਾਦੀ ਆਖੇ ਪੋਤਿਆਂ ਨੂੰ, ਚਲੋ ਇਤਿਹਾਸ ਵੱਲ ਚੱਲੀਏ। ਸਾਹਿਬਜ਼ਾਦੇ ਪਹਿਲੇ ਦਿਨ ਕਚਹਿਰੀ 'ਚ ਗਏ, 11 ਪੋਹ ਹੋਇਆ। ਹੁਣ ਧਿਆਨ ਰੱਖਿਓ, ਇਕਾਗਰਤਾ ਨਾ ਭੰਗ ਹੋਵੇ, ਭੈਣਾਂ ਵੀਰਾਂ ਨੂੰ ਸਭ ਨੂੰ ਬੇਨਤੀ ਹੈ, ਚਾਹੇ ਉੱਧਰਲੇ ਪਾਸੇ ਬੈਠੇ ਹੈ ਚਾਹੇ ਇਸ ਵਿੱਚ ਪੰਡਾਲ ਦੇ, ਵੀ ਹੁਣ ਤੁਸੀਂ 15 ਮਿੰਟ ਹਿੱਲ ਜੁੱਲ ਨਹੀਂ ਕਰਨੀ। ਜੇ ਔਖੇ ਵੀ ਹੋਵੋ ਤਾਂ ਵੀ ਬੈਠੇ ਰਹੋ, 15-20 ਮਿੰਟ ਟਿਕ ਕੇ ਬੈਠਿਓ। ਬਿਲਕੁਲ ਸਾਹਮਣੇ ਨਕਸ਼ਾ ਲੈ ਕੇ ਆਇਓ, ਫਤਿਹਗੜ੍ਹ ਸਾਹਿਬ ਤੁਹਾਡੀ ਸੁਰਤ ਜਾਵੇ, ਮੱਥਾ ਟੇਕਿਓ ਸੁਰਤ ਕਰਕੇ, ਇਹ ਨਕਸ਼ਾ ਬਣਾਇਓ ਸਾਹਮਣੇ, ਵੇਖਿਓ। ਹੁਣ ਲਓ ਜੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਲਾਲਾਂ ਨੂੰ ਲੈਣ ਵਾਸਤੇ ਸਿਪਾਹੀ ਆਏ 11 ਪੋਹ ਨੂੰ। ਸਿਪਾਹੀ ਜਦੋਂ ਲੈਣ ਵਾਸਤੇ ਆਏ ਤੇ ਮਾਤਾ ਜੀ ਨੂੰ ਕਹਿੰਦੇ ਬਈ ਮਾਤਾ ਜੀ ਅਸੀਂ ਲੈਣ ਆਏ ਹਾਂ ਤੇ ਸਾਡੇ ਨਾਲ ਭੇਜੋ। ਮਾਤਾ ਜੀ ਕਹਿਣ ਲੱਗੇ ਵੇ ਜਲਾਦੋ, ਉਹ ਆਪਣਾ ਸਿਪਾਹੀਓ, ਇਹਨਾਂ ਬੱਚਿਆਂ ਦਾ ਕੋਈ ਕਸੂਰ ਤੇ ਹੈ ਨਹੀਂ, ਕਿੱਥੇ ਲੈ ਕੇ ਚੱਲੇ। ਕਹਿਣ ਲੱਗੇ ਜੀ ਅਸੀਂ ਤੇ ਹੁਕਮ ਦੇ ਬੱਝੇ ਆਏ ਹਾਂ, ਅਸੀਂ ਤੇ ਮੰਨਣਾ ਹੈ ਹੁਕਮ ਤੇ ਇਹਨਾਂ ਨੂੰ ਪੇਸ਼ ਕਰਨਾ ਹੁਣ ਲਿਜਾ ਕੇ। ਤੇ ਮਾਤਾ ਜੀ ਨੇ ਫਿਰ ਤੁਰਨ ਲੱਗਿਆਂ ਇੱਦਾਂ ਗੱਲ ਨਾ ਲਾ ਕੇ ਵੀ ਬੱਚਿਓ ਵੇਖਿਓ ਕਿਤੇ ਡੋਲਿਓ ਨਾ, ਤੇ ਦਗ ਦਗ ਕਰਦੇ ਚਿਹਰੇ ਤੇ ਮਾਤਾ ਜੀ ਫਿਕਰ ਨਾ ਕਰੋ, ਹੌਸਲੇ 'ਚ ਰਵਾਂਗੇ, ਤੁਸੀਂ ਘਬਰਾਓ ਨਾ, ਤੁਹਾਡੀ ਦਿੱਤੀ ਸਿੱਖਿਆ ਸਾਡੇ ਅੰਦਰ ਹੈ। ਇੱਦਾਂ ਲਓ ਜੀ, ਮਾਤਾ ਜੀ ਨੂੰ ਫਤਿਹ ਬੁਲਾ ਕੇ ਸਾਹਿਬਜ਼ਾਦੇ ਸਿਪਾਹੀਆਂ ਦੇ ਨਾਲ ਤੁਰੇ। ਮਾਤਾ ਜੀ ਨੇ ਸਭ ਸਮਝਾਇਆ ਸੀ, ਸਾਮ ਦਾਮ ਦੰਡ ਭੇਦ ਇਹ ਸਾਰੇ ਤਰੀਕੇ ਤੁਹਾਡੇ 'ਤੇ ਵਰਤਣਗੇ, ਕਦੇ ਤੁਹਾਡੀ ਸਿਫਤ ਕਰਨਗੇ, ਕਦੇ ਇਹ ਤੁਹਾਨੂੰ ਡਰਾਉਣਗੇ, ਕਦੇ ਤੁਹਾਨੂੰ ਲਾਲਚ ਦੇਣਗੇ, ਇਹ ਸਾਰੇ ਤਰੀਕੇ ਤੁਹਾਡੇ 'ਤੇ ਵਰਤਣਗੇ, ਖਰੀਦਣ ਦੀ ਕੋਸ਼ਿਸ਼ ਵੀ ਕਰਨਗੇ, ਤੁਹਾਨੂੰ ਤੁਹਾਡੀ ਸਿਫਤਾਂ ਕਰਨਗੇ ਬੜੀਆਂ, ਫਿਰ ਪਾੜਨ ਦੀ ਕੋਸ਼ਿਸ਼ ਵੀ ਕਰਨਗੇ, ਤੁਹਾਨੂੰ ਭਰਾਵਾਂ ਭਰਾਵਾਂ ਨੂੰ ਪਾੜਨ ਦੀ ਕੋਸ਼ਿਸ਼ ਵੀ ਕਰਨਗੇ, ਪਾੜਨਗੇ ਇੱਕ ਤੁਹਾਨੂੰ ਦੋਵਾਂ ਭਰਾਵਾਂ ਭਰਾਵਾਂ ਨੂੰ, ਪਰ ਵੇਖਿਓ ਡੋਲਿਓ ਨਾ। ਚਲੋ ਜੀ, ਸਾਹਿਬਜ਼ਾਦੇ ਜਾਂਦੇ ਹੈ, ਸਿਪਾਹੀ ਨਾਲ ਲਿਜਾਈ ਗਏ ਤੇ ਨਾਲੇ ਕਹਿੰਦੇ ਜਦੋਂ ਜਾਓਗੇ ਨਾ ਬੱਚਿਓ, ਤੁਸੀਂ ਜਾਣਸਾਰ ਸੂਬੇ ਨੂੰ ਸਲਾਮ ਕਰਨੀ ਹੈ। ਸੂਬਾ ਮਤਲਬ ਚੀਫ ਮਿਨਿਸਟਰ, ਚੀਫ ਮਿਨਿਸਟਰ ਮੁੱਖ ਮੰਤਰੀ ਹੁੰਦਾ, ਜਿਵੇਂ ਸੂਬੇਦਾਰ ਵਜੀਦਾ ਇੱਦਾਂ ਕੁਰਸੀ 'ਤੇ ਬੈਠਾ ਹੈ। ਉਹ ਵੀ ਉਤਸੁਕਤਾ ਬੜੀ ਹੈ ਸਾਰਿਆਂ ਵਿੱਚ ਕਿ ਵੇਖੀਏ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਿੱਦਾਂ ਦੇ ਆ, ਆ ਜਾਣਾ ਇਹਨਾਂ ਨੇ ਮੰਨ। ਉਹ ਗੱਲ ਸੌਖੀ ਜੀ ਲੱਗਦੀ ਵੀ ਆਉਣਗੇ, ਉਹ ਮਾੜਾ ਜਿਹਾ ਗੱਲਬਾਤ ਕਰਾਂਗੇ ਮੰਨ ਜਾਣਗੇ, ਇਸਲਾਮ ਵਿੱਚ ਲੈ ਆਵਾਂਗੇ, ਗੁਰੂ ਗੋਬਿੰਦ ਸਿੰਘ 'ਤੇ ਭੱਜੇ ਆਉਣਗੇ ਇਹਨਾਂ ਨੂੰ ਫੜਨ ਲਈ ਇਹਨਾਂ ਵਾਸਤੇ। ਹੁਣ ਜਦੋਂ ਇਹ ਇੱਦਾਂ ਸਾਹਮਣੇ ਗਏ ਤੇ ਸਿਪਾਹੀਆਂ ਨੇ ਇਸ਼ਾਰਾ ਕੀਤਾ, ਫਟਾਫਟ ਸਲਾਮ ਕਰੋ, ਸਲਾਮ ਕਰੋ ਬੱਚਿਆਂ ਨੂੰ, ਸਲਾਮ ਕਰੋ। ਤੇ ਦੋਵਾਂ ਨੇ ਨਾ ਜੀ ਇੱਦਾਂ ਵਜੀਦੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਤੇ ਗੱਜ ਕੇ ਜਕਾਰਾ ਲਾਤਾ, ਕਹਿੰਦੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਕਚਹਿਰੀ 'ਚ ਇੱਦਾਂ ਦੋਨਾਂ ਨੇ ਗੱਜ ਕੇ ਫਤਿਹ ਬੁਲਾਤੀ, ਉਸ ਵੇਲੇ ਕਹਿੰਦੇ ਓਏ ਹੱਦ ਹੋ ਗਈ, ਨਿੱਕੇ ਨਿੱਕੇ ਬੱਚੇ ਇੰਨਾ ਗੱਜ ਕੇ ਜਕਾਰਾ, ਫਤਿਹ ਬੁਲਾਈ ਗੱਜ ਕੇ। ਉਸ ਵੇਲੇ ਸੁੱਚਾ ਆਨੰਦ ਕਹਿੰਦਾ ਤੁਹਾਡੇ ਪਿਓ ਦੀ ਕਚਹਿਰੀ ਨਹੀਂ, ਦਰਬਾਰ ਨਹੀਂ ਤੁਹਾਡੇ ਪਿਤਾ ਦਾ, ਇਹ ਸੂਬੇਦਾਰ ਦੀ ਕਚਹਿਰੀ ਹੈ ਤੇ ਇੱਥੇ ਫਤਿਹ ਨਹੀਂ ਚੱਲਦੀ, ਇੱਥੇ ਸਲਾਮ ਕਰੋ। ਸਾਹਿਬਜ਼ਾਦੇ ਕਹਿਣ ਲੱਗੇ ਸਾਨੂੰ ਸਲਾਮਾਂ ਨਹੀਂ ਸਿਖਾਈਆਂ, ਅਸੀਂ ਬੰਦਿਆਂ ਅੱਗੇ ਨਹੀਂ ਝੁਕਦੇ, ਸਾਨੂੰ ਫਤਿਹ ਸਿਖਾਈ ਹੈ, ਅਸੀਂ ਫਤਿਹ ਬੁਲਾਤੀ ਹੈ, ਤੁਸੀਂ ਜਵਾਬ ਦੇਣਾ ਦਿਓ, ਨਹੀਂ ਦੇਣਾ ਨਾ ਦਿਓ, ਅਸੀਂ ਤੇ ਫਤਿਹ ਹੀ ਬੁਲਾਵਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਸਿੱਖ ਲਓ, ਆਪਾਂ ਸਾਰੇ ਸਿੱਖ ਲਈਏ ਆ ਗੱਲ, ਆ ਸਿੱਖ ਲਈਏ, ਕੋਈ ਵੀ ਵੱਡੇ ਤੋਂ ਵੱਡਾ ਹੋਵੇ ਮੱਥ ਸਿਰ ਨਹੀਂ ਝੁਕਾਉਣਾ, ਫਤਿਹ ਬੁਲਾਓ, ਫਤਿਹ ਦੀ ਸਾਂਝ ਕਰਿਆ ਕਰੋ ਸਾਰੇ, ਕੋਈ ਹੋਵੇ ਭਾਵੇਂ ਫਤਿਹ। ਹੁਣ ਵੇਖੋ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਲਾਲ ਇੱਦਾਂ ਖੜ੍ਹੇ ਕਚਹਿਰੀ 'ਚ, ਉਹ ਸਾਰੇ ਵੇਖਦੇ ਟਿਕਟਕੀ ਲਾ ਕੇ। ਤੇ ਮੈਂ ਤੁਹਾਨੂੰ ਕੱਲ੍ਹ ਕਿਹਾ ਸੀ ਵੀ ਹੈ ਚਾਰੇ ਦੇ ਚਾਰੇ ਗੁਰੂ ਗੋਬਿੰਦ ਸਿੰਘ ਕਿਤੇ ਗਏ, ਦਗ ਦਗ ਕਰਦੇ ਚਿਹਰੇ, ਬੜੇ ਤਿੱਖੇ ਤਿੱਖੇ ਨੈਣ ਨਕਸ਼ ਚਾਰਾਂ ਦੇ। ਅਤੇ ਮੈਂ ਜਦੋਂ ਉਹ ਇੱਕ ਗੱਲ ਮੈਂ ਵੇਖਦਾ ਨਾ, ਜਦੋਂ ਕਹਿੰਦੇ ਵੀ ਇੱਦਾਂ ਹੱਥ, ਇੱਦਾਂ ਹੱਥ ਫਤਿਹ ਸਿੰਘ ਨੇ ਇੱਦਾਂ ਅੱਖ 'ਤੇ, ਉਹ ਬੜਾ ਨਕਸ਼ਾ ਜਦੋਂ ਮੈਂ ਵੀ ਸੱਟ ਵੱਜੀ ਹੋਈ ਸੀ ਅਤੇ ਇੱਦਾਂ ਹੱਥ ਵਾਰ ਵਾਰ ਇੱਦਾਂ ਰੱਖ ਲੈਂਦੇ, ਅੱਖ 'ਤੇ ਹੱਥ ਰੱਖ ਲੈਂਦੇ ਸੀ ਫਤਿਹ ਸਿੰਘ, ਹੱਥ ਫਿਰ ਚੁੱਕਣਾ, ਉਹ ਫਿਰ ਸੱਟ ਜਿਹੜੀ ਇੱਦਾਂ ਉਹ ਦਰਦ, ਉਹ ਫਿਰ ਹੱਥ ਰੱਖ ਲਿਆ ਕਰੇ ਪਰ ਇੱਦਾਂ ਵਜੀਦੇ ਦੇ ਸਾਹਮਣੇ ਇੱਦਾਂ ਖੜ੍ਹਾ ਗੁਰੂ ਗੋਬਿੰਦ ਸਿੰਘ ਦਾ ਪੁੱਤ। ਤੇ ਉਸ ਵੇਲੇ ਫਿਰ ਇਹਨਾਂ ਨੇ ਗੱਲਬਾਤ ਕੀਤੀ। ਉਹੀ ਮਾਤਾ ਜੀ ਨੇ ਪਹਿਲਾਂ ਹੀ ਸਮਝਾਇਆ ਹੋਇਆ ਸੀ ਕਿ ਤੁਹਾਡੀਆਂ ਸਿਫਤਾਂ ਬਹੁਤ ਕਰਨਗੇ, ਸਾਮ ਦਾਮ ਦੰਡ ਭੇਦ ਦੇ ਚਾਰੇ ਤਰੀਕੇ ਵਰਤਣਗੇ। ਇਕੱਲੀ ਇਕੱਲੇ ਨੁਕਤੇ ਰਾਜਨੀਤੀ ਹੈ, ਸਮਝਾਤੀ ਸੀ ਮਾਤਾ ਜੀ ਨੇ, ਇਹ ਰਾਜਨੀਤੀ ਹੈ, ਇਹ ਚਾਰੇ ਤਰੀਕੇ ਵਰਤਦੇ ਨੇ ਨਾ ਰਾਜਨੀਤਿਕ ਬੰਦੇ। ਅਤੇ ਮਾਤਾ ਗੁਜਰ ਕੌਰ ਜੀ ਨੇ ਚਾਰੇ ਤਰੀਕੇ ਸਾਹਿਬਜ਼ਾਦਿਆਂ ਨੂੰ ਸਮਝਾਤੇ ਸੀ ਵੀ ਆਹ ਕੁਝ ਕਰਨਗੇ, ਤੁਸੀਂ ਚੇਤਾ ਰੱਖਿਓ, ਤੁਹਾਨੂੰ ਪਾੜਨਗੇ, ਪਾੜਨਗੇ ਵੀ ਤੁਹਾਨੂੰ ਅਲੱਗ ਅਲੱਗ ਲੈ ਜਾਣਗੇ। ਕਦੇ ਕਹਿਣਗੇ ਫਤਿਹ ਸਿੰਘ ਮੰਨ ਗਿਆ, ਜੋਰਾਵਰ ਸਿੰਘ ਤੂੰ ਵੀ ਮੰਨ ਜਾ, ਜੋਰਾਵਰ ਸਿੰਘ ਨੂੰ ਕਹਿਣਗੇ ਫਤਿਹ ਸਿੰਘ ਨੂੰ ਕਹਿਣਗੇ ਜੋਰਾਵਰ ਸਿੰਘ ਮੰਨ ਗਿਆ, ਇਹ ਪਾੜਨਗੇ ਵੀ। ਪਹਿਲਾਂ ਤੁਹਾਡੀਆਂ ਸਿਫਤਾਂ ਬਹੁਤ ਕਰਨਗੇ, ਉਹੀ ਕੰਮ ਕੀਤਾ, ਲੱਗ ਪਏ ਕਹਿਣ ਬੱਚਿਓ ਬਹੁਤੇ ਹੀ ਪਿਆਰੇ ਲੱਗਦੇ ਹੋ, ਬਹੁਤ ਸੋਹਣੇ ਲੱਗਦੇ ਹੋ, ਤੁਹਾਡੀ ਆਵਾਜ਼ ਬੜੀ ਰਸੀਲੀ ਹੈ, ਗਲੇ ਬੜੇ ਮਿੱਠੇ ਨੇ, ਬਹੁਤਾ ਹੀ ਸੋਹਣਾ ਲੱਗਦੇ ਹੋ, ਇੱਦਾਂ ਇੱਦਾਂ ਦੀ ਸਿਫਤ ਲੱਗ ਪਏ ਕਰਨ। ਉਹਨਾਂ ਨੂੰ ਪਹਿਲਾਂ ਹੀ ਸਮਝਾਇਆ ਹੋਇਆ ਸੀ, ਉਹਨਾਂ ਨੂੰ ਪਤਾ ਸੀ ਵੀ ਨਕਲੀ ਸਿਫਤਾਂ ਕਰਦੇ। ਫਿਰ ਇਹਨਾਂ ਨੇ ਕੀ ਕੀਤਾ, ਲਾਲਚ ਦੇਣੇ ਸ਼ੁਰੂ ਕੀਤੇ, ਤੁਹਾਨੂੰ ਬੇਗਮਾਂ ਦੇ ਡੋਲੇ, ਤੁਹਾਨੂੰ ਬੜੇ ਵੱਡੇ ਵੱਡੇ ਅਹੁਦੇ ਦਿੱਤੇ ਜਾਣਗੇ। ਇਹਨਾਂ ਨੂੰ ਪਤਾ ਸੀ, ਕਹਿੰਦੇ ਤੁਹਾਡੇ ਅਹੁਦੇ ਸਾਡੀ ਜੁੱਤੀ ਦੀ ਨੋਕ ਤੇ, ਤੁਹਾਡੇ ਅਹੁਦੇ ਸਾਡੀ ਜੁੱਤੀ ਦੀ ਨੋਕ ਤੇ। ਉਸ ਵੇਲੇ ਫਿਰ ਇਹਨਾਂ ਨੇ ਅਲੱਗ ਅਲੱਗ ਕਰਕੇ ਵੀ ਪਾੜਨ ਦੀ ਕੋਸ਼ਿਸ਼ ਕੀਤੀ, ਅਤੇ ਨਾਲ ਫਿਰ ਡਰਾਬੇ ਵੀ ਦਿੱਤੇ ਵੀ ਵਜੀਦੇ ਦਾ ਸੁਭਾਅ ਬੜਾ ਸਖਤ ਹੈ, ਬੱਚਿਓ ਨਾ ਗੁੱਸਾ ਚੜ੍ਹਾਓ, ਨਾ ਗੁੱਸਾ ਚੜ੍ਹਾਓ, ਸਿਆਣੇ ਬਣ ਜਾਓ, ਸਿਆਣੇ ਬਣ ਜਾਓ, ਇੱਦਾਂ। ਉਸ ਵੇਲੇ ਫਿਰ ਇੱਦਾਂ ਜਦੋਂ ਸਾਹਮਣੇ ਕਾਜੀ ਆਇਆ, ਗੱਲਬਾਤ ਚੱਲਦੀ ਹੈ, ਲਾਲਚ ਵੀ ਦੇ ਕੇ ਵੇਖ ਲਿਆ, ਦੰਡ ਡਰਾ ਕੇ ਵੀ ਵੇਖ ਲਿਆ, ਇਹ ਕਿੱਥੇ ਨੇੜੇ ਤੇੜੇ ਵੀ ਨਹੀਂ ਡਰ।
ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ,
ਇਹ ਆ ਲਾਈਨਾਂ ਜਿਹੜੀਆਂ ਨੇ ਜ਼ਰਾ ਧਿਆਨ ਨਾਲ ਸੁਣਿਓ, ਕਿਉਂਕਿ ਸਿਰ ਤਲੀ ਤੇ ਧਰਨ ਦੀ ਗੱਲ ਬਾਬਾ ਦੀਪ ਸਿੰਘ ਦੀ ਚੱਲਦੀ ਹੈ, ਪਰ ਕੌਮ ਵਿੱਚ ਜਿੰਨੇ ਵੀ ਸ਼ਹੀਦ ਹੋਏ ਆ ਨਾ, ਉਹ ਸਿਰ ਤਲੀ ਤੇ ਧਰ ਕੇ ਹੀ ਲੜੇ, ਜਿੰਨੇ ਸਿਰ ਤਲੀ ਤੇ ਹੀ ਧਰਨਾ ਪੈਂਦਾ। ਤੇ ਅੱਜ ਦੇ ਸਮੇਂ ਵਿੱਚ ਵੀ ਤੁਸੀਂ ਗੁਰਬਾਣੀ ਦਾ ਸੱਚਾ ਗਿਆਨ ਲੈਣਾ ਤੇ ਸੱਚੇ ਗਿਆਨ ਦੀ ਗੱਲ ਤੁਸੀਂ ਸਟੇਜਾਂ ਤੇ ਕਰਨੀ ਸ਼ੁਰੂ ਕਰ ਦਿਓ। ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੇਸ਼ਾਂ 'ਚ ਰਹਿ ਲਓ ਭਾਵੇਂ ਇੰਡੀਆ 'ਚ, ਇਹ ਵੀ ਸਿਰ ਤਲੀ ਤੇ ਰੱਖਣ ਵਾਲੀ ਗੱਲ ਹੈ।
ਜੋ ਤਾਂ ਪ੍ਰੇਮ ਖੇਲਣ ਕਾ ਚਾ, ਸਿਰ ਧਰ ਤਲੀ ਗਲੀ ਮੇਰੀ ਆਓ। ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ,
ਅਸੀਂ ਤੇ ਫੈਸਲਾ ਕੀਤਾ ਹੋਇਆ ਸਿਰ ਤਲੀ। ਮੈਂ ਕਹਿੰਦਾ ਸਿੱਖੀ ਕਮਾਉਣੀ ਸਿਰ ਤਲੀ ਤੇ ਧਰਨਾ ਹੀ ਹੈ। ਵੇਖੋ ਰਿਸ਼ਤੇਦਾਰ ਤੁਹਾਡੇ ਕਹਿਣਗੇ ਵੱਡਾ ਬਾਬਾ ਬਣਿਆ ਫਿਰਦਾ ਹੈ, ਲੈ ਅਲੱਗ ਹੀ ਗੱਲਾਂ ਕਰਦਾ ਹੈ, ਕੋਈ ਪਸੰਦ ਨਹੀਂ ਕਰੇਗਾ। ਇਹ ਗੁਰਦੁਆਰੇ ਤੁਸੀਂ ਆ ਕੇ ਨਾ ਸਿੱਖੀ ਦੇ ਸਿਧਾਂਤਾਂ ਦੀ ਗੱਲ ਡਟ ਕੇ ਕਰੋ, ਕਹਿਣਗੇ ਇਹਨੂੰ ਬਾਹਰ ਕੱਢੋ, ਇੱਦਾਂ ਦੀਆਂ ਗੱਲਾਂ ਕਰਨ, ਇਹਨੂੰ ਬਾਹਰ ਕੱਢੋ, ਇਹ ਕਿੱਥੋਂ ਆ ਗਿਆ ਬੋਲਣ ਵਾਲਾ। ਇਹਨਾਂ ਗੁਰਦੁਆਰਿਆਂ 'ਚ ਹੀ ਵੇਖ ਲਿਓ ਤੁਸੀਂ, ਡਟ ਕੇ ਸਿਧਾਂਤ ਦੀ ਗੱਲ ਕਰਿਓ ਵੀ ਆਹ ਸੱਚ ਹੈ, ਕਹਿਣਗੇ ਬਾਹਰ ਕੱਢੋ ਇਹਨੂੰ ਇੱਥੋਂ। ਸਿਰ ਤਲੀ ਤੇ ਹੀ ਰੱਖ ਕੇ, ਸਿੱਖੀ ਦੇ ਰਾਹ ਤੇ ਤੁਰਨਾ ਸਿਰ ਤਲੀ ਤੇ ਰੱਖ ਕੇ ਹੀ ਤੁਰਨਾ ਹੁੰਦਾ। ਕਹਿੰਦੇ ਤੂੰ ਸਾਨੂੰ ਕੀ ਡਰਾਉਣਾ, ਆ ਤੇਰੇ ਤਰੀਕਿਆਂ ਦਾ ਸਭ ਪਤਾ ਹੈ, ਅਸੀਂ ਸਿਰ ਤਲੀ ਤੇ ਹੀ ਰੱਖ ਕੇ ਆਏ। ਹਾਂਜੀ,
ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਜਿੰਦ ਆਪਣੀ ਸਿੱਖੀ ਦੇ ਨਾਮ ਕਰਕੇ। ਓਏ ਸੂਬੇ ਵੈਰੀਆ, ਈਨ ਮੰਨਣੀ ਨਾ ਤੇਰੀ ਅਸੀਂ ਡਰ ਕੇ, ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਤਵੀਆਂ ਤੇ ਬੈਠਣਾ ਤੇ ਦੇਗਾ ਚ ਉਬਾਲੇ ਜਾਣਾ, ਸਿੱਖਿਆ ਹੈ ਵੱਡਿਆਂ ਤੋਂ ਦੁੱਖਾਂ ਨੂੰ ਸਹਾਰਨਾ।
ਵਾਹ 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 ਵਾਹ।
ਤਵੀਆਂ ਤੇ ਬੈਠਣਾ ਤੇ ਦੇਗਾ ਚ ਉਬਾਲੇ ਜਾਣਾ, ਸਿੱਖਿਆ ਏ ਵੱਡਿਆਂ ਤੋਂ ਦੁੱਖਾਂ ਨੂੰ ਸਹਾਰਣਾ, ਮੌਤ ਨਾਲ ਯਾਰੀਆਂ, ਮੌਤ ਨਾਲ ਯਾਰੀਆਂ ਲਗਾਉਣੀਆਂ ਨਿਭਾਉਣੀਆਂ ਨੇ, ਜਾਨਵਰ ਦੇਣੀ ਪਰ ਸਿੱਧ ਕੋ ਨਾ ਹਾਰਣਾ, ਸਾਨੂੰ ਮੌਤ ਦਾ ਕੋਈ ਖੌਫ ਨਾ, ਸਾਨੂੰ ਮੌਤ ਦਾ ਕੋਈ ਖੌਫ ਨਾ, ਜਿਉਣਾ ਸਿੱਖੀ ਦਾ ਨਿਸ਼ਾਨ ਉੱਚਾ ਕਰਕੇ।
ਵਾਹ 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 ਵਾਹ।
ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਜਾਨ ਆਪਣੀ ਸਿੱਖੀ ਦੇ ਨਾਮ ਕਰਕੇ।
ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਉਹ ਅਸੀਂ ਆਏ ਹਾਂ
ਤਲੀ ਤੇ ਸਿਰ ਧਰ ਕੇ,
ਅਸੀਂ ਆਏ ਹਾਂ
ਤੁਛ ਵੇਜ ਗੀਰਾ, ਸਾਨੂੰ ਬੇਟੀਆਂ ਦੇ ਸਾਕ ਦੇਵੇ, ਲਾਲਚਾਂ ਦੇ ਸੌਦੇ ਅਸੀਂ ਕਰਨਾ ਨਾ ਜਾਣਦੇ,
ਲਾਲਚਾਂ ਦੇ ਸੌਦੇ ਅਸੀਂ ਕਰਨਾ ਨਾ ਜਾਣਦੇ।
ਤੁਛ ਵੇਜ ਗੀਰਾ, ਸਾਨੂੰ ਬੇਟੀਆਂ ਦੇ ਸਾਕ ਦੇਵੇ, ਲਾਲਚਾਂ ਦੇ ਸੌਦੇ ਅਸੀਂ ਕਰਨਾ ਨਾ ਜਾਣਦੇ, ਮੱਥੇ ਪਾਤੀ ਉੜੀਆਂ ਤੇ ਅੱਖਾਂ ਲਾਲ ਕਰਕੇ, ਤੂੰ ਸਾਨੂੰ ਜੇ ਡਰਾਵੇ ਅਸੀਂ ਡਰਨਾ ਨਾ ਜਾਣਦੇ, ਮੱਥੇ ਪਾਤੀ ਉੜੀਆਂ ਤੇ ਅੱਖਾਂ ਲਾਲ ਕਰਕੇ, ਤੂੰ ਸਾਨੂੰ ਜੇ ਡਰਾਵੇ ਅਸੀਂ ਡਰਨਾ ਨਾ ਜਾਣਦੇ। ਗਲੀ ਯਾਰ ਦੀ ਖੇਡ ਪਿਆਰ ਦੀ, ਗਲੀ ਯਾਰ ਦੀ ਖੇਡ ਪਿਆਰ ਦੀ, ਅਸੀਂ ਖੇਡਣੀ ਤਸੀਹੇ ਲੱਖਾਂ ਜਰ ਕੇ,
ਅਸੀਂ ਖੇਡਣੀ ਤਸੀਹੇ ਲੱਖਾਂ ਜਰ ਕੇ, ਅਸੀਂ ਆਏ ਹਾਂ
ਤਲੀ ਤੇ ਸਿਰ ਧਰ ਕੇ,
ਓ ਅਸੀਂ ਆਏ ਹਾਂ
ਤਲੀ ਤੇ ਸਿਰ ਧਰ ਕੇ,
ਅਸੀਂ ਆਏ ਹਾਂ
ਤਲੀ ਤੇ ਸਿਰ ਧਰ ਕੇ,
ਅਸੀਂ ਆਏ ਹਾਂ
ਤਲੀ ਤੇ ਸਿਰ ਧਰ ਕੇ।
ਤੇਰੇ ਕੋਲੋਂ ਦੂਰ ਹੋਏ ਸ਼ਰਮ ਧਰਮ ਦੋਵੇਂ, ਝੂਠਾ ਇਨਸਾਫ ਸਭ ਝੂਠੀਆਂ ਕਚਹਿਰੀਆਂ, ਤੇਰੇ ਕੋਲੋਂ ਦੂਰ ਹੋਏ ਸ਼ਰਮ ਧਰਮ ਦੋਵੇਂ, ਝੂਠਾ ਇਨਸਾਫ ਸਭ ਝੂਠੀਆਂ ਕਚਹਿਰੀਆਂ, ਕੌੜਾ ਲੱਗਦਾ ਏ ਸੱਚ ਬੋਲਣਾ ਜ਼ੁਬਾਨੋਂ, ਤਾਈਓ ਸੱਚ ਲਾਇਆ ਫਾਹੇ ਸਦਾ ਸੱਚ ਦਿਆਂ ਵਹਿਰੀਆਂ,
ਸੱਚ ਲਾਇਆ ਫਾਹੇ ਸਦਾ ਸੱਚ ਦਿਆਂ ਵਹਿਰੀਆਂ। ਹਾਂ,
ਕੌੜਾ ਲੱਗਦਾ ਏ ਸੱਚ ਬੋਲਣਾ ਜ਼ੁਬਾਨੋਂ, ਤਾਈਓ ਸੱਚ ਲਾਇਆ ਫਾਹੇ ਸਦਾ ਸੱਚ ਦਿਆਂ ਵਹਿਰੀਆਂ, ਜਾਨ ਕੱਢ ਦੇ ਭਾਵੇਂ ਵੱਢ ਦੇ, ਜਾਨ ਕੱਢ ਦੇ ਭਾਵੇਂ ਵੱਢ ਦੇ, ਸਾਡਾ ਅੰਗ ਅੰਗ ਛੋਟਾ ਛੋਟਾ ਕਰਕੇ,
ਸਾਡਾ ਅੰਗ ਅੰਗ ਛੋਟਾ ਛੋਟਾ ਕਰਕੇ, ਅਸੀਂ ਆਏ ਹਾਂ
ਤਲੀ ਤੇ ਸਿਰ ਧਰ ਕੇ,
ਅਸੀਂ ਆਏ ਹਾਂ
ਤਲੀ ਤੇ ਸਿਰ ਧਰ ਕੇ,
ਓਏ ਸੂਬਿਆਂ ਓਏ ਵੈਰੀਆਂ, ਓਏ ਸੂਬਿਆਂ ਓਏ ਵੈਰੀਆਂ, ਇਨ ਮੰਨਣੀ ਨਾ ਤੇਰੀ ਅਸੀਂ ਡਰ ਕੇ,
ਇਨ ਮੰਨਣੀ ਨਾ
ਤੇਰੀ ਡਰ ਕੇ
ਜਿਨ ਆਏ ਹਤਲੀ ਤੇ ਸਿਰ ਧਰ ਕੇ ਅਸੀਂ ਆਏ ਹਤਲੀ ਤੇ ਸਿਰ ਧਰ ਕੇ ਜੀ ਅਸੀਂ ਆਏ ਹਤਲੀ ਤੇ ਸਿਰ ਧਰ ਕੇ
ਤੂੰ ਕੀ ਡਰਾਏਗਾ ਕੀ ਡਰਾਏਗਾ ਸਾਨੂੰ ਅਸੀਂ ਜਾਨ ਤਲੀ ਤੇ ਰੱਖ ਕੇ ਆਏ ਹਾਂ ਹੁਣ ਸਾਹਿਬਜ਼ਾਦੇ ਪਹਿਲੇ ਦਿਨ ਬੜਾ ਡਰਾਇਆ ਗਿਆ ਲਾਲਚ ਦਿੱਤੇ ਗਏ ਨਾ ਮੰਨੇ ਵਾਪਸ ਭੇਜੇ ਇਹ ਕੀ ਹੈ ਜੀ ਗਿਆਰਾਂ ਪੋਹ ਬਾਰਾਂ ਪੋਹ ਨੂੰ ਫੇਰ ਕਚਹਿਰੀ ਲੱਗਦੀ ਹੈ ਛਪਾਈ ਫੇਰ ਲੈਣ ਵਾਸਤੇ ਆਉਂਦੇ ਹੈ ਇੱਥੇ ਰਾਤ ਵੇਲੇ ਕਹਿੰਦੇ ਮੋਤੀ ਰਾਮ ਮਹਿਰਾ ਮੋਤੀ ਰਾਮ ਇਹਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਆਇਆ ਗੁਰੂ ਜੀ ਦੇ ਲਾਲਾਂ ਨੂੰ ਨਾ ਦੁੱਧ ਪਿਆਇਆ ਰਾਤ ਵੇਲੇ ਕਹਿੰਦੇ ਪੌੜੀ ਲਾ ਕੇ ਪੈਸੇ ਦੇ ਕੇ ਇਹ ਵੀ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਮੈਂ ਇੱਕ ਕਿਰਤੀ ਹਾਂ
ਇੱਕ ਕਿਰਤੀ ਹੱਲ ਕਰ ਨਾ ਸਕਾ
ਹਾਜ਼ਰ ਰਿਹੋ ਵੇਖਿਓ ਕਹਿੰਦਾ ਮੈਂ ਕਿਰਤੀ ਬੰਦਾ ਮਾਤਾ ਜੀ ਹੱਲ ਤੇ ਨਹੀਂ ਮੈਂ ਬਹੁਤੇ ਕਰ ਸਕਦਾ ਗਰੀਬ ਹਾਂ ਨਾ ਮੈਂ ਬਹੁਤਾ ਕੁਛ ਤੇ ਨਹੀਂ ਕਰ ਸਕਦਾ ਪਰ ਇੰਨਾ ਕੀ ਕਰਨ ਜੋਗਾ ਇੰਨਾ ਕੁ ਸੁਣੋ
ਇੱਕ ਕਿਰਤੀ ਹੱਲ ਕਰ ਨਾ ਸਕਾ ਬੁਰਜਾ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਖੁਦ ਛਕੋ ਛਕਾਓ ਲਾਲਾ ਨੂੰ ਖੁਦ ਛਕੋ ਛਕਾਓ ਲਾਲਾ ਨੂੰ ਠੰਡਾ ਬੁਰਜ ਤੇ ਕੱਕਰ ਵਗਦਾ ਮੇਰਾ ਵਸ ਚੱਲੇ ਠੰਡਾ ਬੁਰਜ ਤੇ ਕੱਕਰ ਵਗਦਾ ਮੇਰਾ ਵਸ ਚੱਲੇ ਮੈਂ ਡਾਲ ਦਿਆਂ ਤੁਸੀਂ ਹੁਕਮ ਕਰੋ ਤੇ ਮੈਂ ਅੱਗ ਲਾ ਕੇ ਆਪਣੇ ਆਪ ਨੂੰ ਬਾਲ ਦਿਆਂ
ਆ ਪਿਆਰ ਆਹ ਦੁੱਖ ਵੇਲੇ ਖੜਨਾ ਇਹਨੂੰ ਕਹਿੰਦੇ ਆ ਕਹਿੰਦਾ ਜੇ ਹੁਕਮ ਕਰੋ ਆਪਣੇ ਆਪ ਨੂੰ ਅੱਗ ਲਾ ਕੇ ਮੈਂ ਬਾਲ ਦਿਆਂ ਧੂਣੀ ਲਾ ਦਿਆਂ ਮੈਂ ਆਪਣੇ ਆਪ ਦੀ ਇੱਕ ਵਾਰੀ ਮਾਤਾ ਜੀ ਕਹਿ ਦਿਓ ਮੈਂ ਆਪਣੇ ਆਪ ਨੂੰ ਬਾਲ ਦਿਆਂ ਸੇਕ ਲਓ ਬਸ ਮੈਂ ਆਪਣੇ ਆਪ ਦੀ ਧੂਣੀ ਲਾ ਦਿਆਂ ਵੇਖੋ ਆਹ ਹੈ ਖੜਨਾ ਇਹਨੂੰ ਕਹਿੰਦੇ ਆ ਜੀ ਪ੍ਰੇਮ ਮੋਤੀ ਰਾਮ ਨੇ ਜਿਹੜਾ ਵਿਖਾਇਆ ਉਸ ਵੇਲੇ
ਤੁਸੀਂ ਹੁਕਮ ਕਰੋ ਤੇ ਮੈਂ ਅੱਗ ਲਾ ਕੇ ਆਪਣੇ ਆਪ ਨੂੰ ਬਾਲ ਦਿਆਂ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮਾਲਾਲ ਤੇਰੇ ਦਿਆਲ ਲਾਲਾਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਨੂੰ ਖੁਦ ਛਕੋ ਛਕਾਓ ਲਾਲਾਨੂੰ ਘਰੇ ਸਦਕੇ ਲਾਲ ਫੜਾ ਦਿੱਤੇ ਚੂਰੇ ਗਾ ਖੋਟੇ ਕਰਮਾਨੂ।
ਗੰਗੂ ਦੀ ਗੱਲ ਚੱਲਦੀ ਹੈ ਵੀ ਘਰੇ ਸੱਦ ਕੇ ਲਾਲ ਫੜਾ ਦਿੱਤੇ, ਝੁਰੇਗਾ ਸਾਰੀ ਜ਼ਿੰਦਗੀ, ਝੂਰੇਗਾ ਖੋਟੇ ਕਰਮਾਂ ਨੂੰ।
ਘਰੇ ਸੱਦ ਕੇ ਲਾਲ ਫੜਾ ਦਿੱਤੇ, ਝੂਰੇਗਾ ਖੋਟੇ ਕਰਮਾਂ ਨੂੰ। ਉਸ ਗੰਗੂ ਠਾ ਕਿਤੇ ਮੈਂ ਹੁੰਦਾ, ਹੰਝੂਆਂ ਨਾਲ ਧੋਂਦਾ ਚਰਣਾਂ ਨੂੰ। ਰੱਬ ਵਾਂਗੂ ਤੈਨੂੰ ਪੂਜਦਾ ਮੈਂ, ਰੱਬ ਵਾਂਗੂ ਤੈਨੂੰ ਪੂਜਦਾ ਮੈਂ। ਪਲਕਾਂ ਤੇ ਬਿਠਾਉਂਦਾ ਲਾਲਾ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ। ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ।
ਹੁਣ ਵੇਖਿਓ ਜਰਾ, ਘਰ ਲੈ ਜਾਂਦਾ ਲਾਲਾ ਨੂੰ।
ਇਹ ਬੱਚਾ ਚਰਣਾ ਵਿੱਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ। ਬਦਕਿਸਮਤ ਚਲੋ ਕਰ ਮੇਰੇ, ਮੈਂ ਤਾਂ ਇੰਨਾ ਵੀ ਨਹੀਂ ਕਹਿ ਸਕਦਾ।
ਮੇਰੀ ਇੱਕ ਮਿੰਟ ਸੁਣੇ, ਕਹਿੰਦੇ ਬਦਕਿਸਮਤ ਹਾਂ ਚੱਲੋ ਘਰ ਮੇਰੇ, ਮੈਂ ਤੇ ਇੰਨਾ ਵੀ ਨਹੀਂ। ਤੁਸੀਂ ਕਹਿ ਸਕਦੇ ਹੋ ਜੀ ਸਾਰੇ ਆਪਣੇ ਘਰਾਂ 'ਚ ਵੀ ਲਾਲੋ ਆ ਜਾਓ। ਦੱਸਿਓ ਜਰਾ ਚਿੱਟਿਆਂ ਘਰਾਂ ਵਾਲਿਓ, ਜਰਾ ਵੇਖੋ ਤੁਹਾਡੇ ਘਰਾਂ ਦੇ ਬੈੱਡ, ਤੁਹਾਡੇ ਘਰਾਂ ਦੇ ਕਲੀਨ ਵਿਛੇ ਹੋਏ ਗਲੀਚੇ, ਤੁਹਾਡੇ ਘਰਾਂ ਦੇ ਸੋਹਣੇ ਸੋਹਣੇ ਬੈੱਡ। ਭਲਾ ਆਪਾਂ ਕਹਿੰਦੇ ਵੀ ਜੇ ਆਪਾਂ ਨੂੰ ਮਿਲ ਪੈਂਦੇ ਵੀ ਆ ਜਾਓ ਜੀ ਸਾਡੇ ਘਰ, ਪਰ ਸਾਡੇ ਘਰ ਹੈ ਨੇ ਗੁਰੂ ਸਾਹਿਬ ਜੀ ਨੂੰ, ਸਾਹਿਬਜ਼ਾਦਿਆਂ ਨੂੰ ਲਿਜਾਣ ਵਾਲੇ। ਸਾਰੇ ਦਿਲਾਂ 'ਤੇ ਹੱਥ ਰੱਖ ਕੇ ਵੇਖਿਓ, ਕਿਸੇ ਕਿਸੇ ਵਿਰਲੇ ਨੂੰ ਛੱਡ ਕੇ, ਮਾਫ ਕਰਨਾ ਸਾਡੇ ਘਰਾਂ 'ਚ ਤਾਂ ਬੀਅਰ ਬਾਰ ਵੜੀ ਹੋਈ ਹੈ, ਨਸ਼ੇ ਬੜੇ ਹੋਏ ਹੈ, ਕਿੱਥੇ ਹੈ ਸਿੱਖੀ, ਕਿੱਥੇ ਪਾਏ ਗੱਲ ਜਾ ਕੇ। ਚਲੋ ਮੋਤੀ ਰਾਮ ਦੀ ਗੱਲ ਛੱਡੋ, ਗੰਗੂ ਨੂੰ ਤਾਂ ਕਹਿੰਦੇ ਹਾਂ, ਅਸੀਂ ਕਿੱਥੇ ਖੜੇ ਹਾਂ ਅੱਜ, ਅਸੀਂ ਗੰਗੂ ਦੀ ਔਲਾਦ ਨਹੀਂ ਬਣੇ ਫਿਰਦੇ ਅੱਜ। ਗੁਰਦੁਆਰੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਆਓ, ਕਹਿਣਗੇ ਨਹੀਂ ਜੀ ਘਰ ਵਿੱਚ ਤਾਂ ਖਾਂਦਾ ਪੀਤਾ ਜਾਂਦਾ, ਸ਼ਰਾਬਾਂ ਸ਼ਰੂਬਾਂ ਨੇ, ਪਾਠ ਗੁਰਦੁਆਰੇ ਕਰਾ ਲਾਂਗੇ। ਇਹਦਾ ਅਰਥ ਕੀ ਬਣਿਆ ਵੀ ਸ਼ਰਾਬ ਨਹੀਂ ਕੱਢ ਸਕਦੇ ਗੁਰੂ ਨੂੰ ਭਾਵੇਂ ਕੱਢ ਦਈਏ, ਅਰਥ ਕੀ ਬਣਿਆ ਇਹਦਾ? ਇਹਦਾ ਅਰਥ ਇਹ ਹੈ, ਇਹ ਨਹੀਂ ਕਹਿੰਦੇ ਵੀ ਜੇ ਗੁਰੂ ਗ੍ਰੰਥ ਸਾਹਿਬ ਆਉਣਗੇ ਤੇ ਲੈ ਸ਼ਰਾਬ ਕੱਢੀ, ਕਹਿਣਗੇ ਨਹੀਂ ਪਾਠ ਹੀ ਗੁਰਦੁਆਰੇ ਕਰਾ ਲਾਂਗੇ ਪਰ ਸਾਡੇ ਘਰ ਵਾਸਾ ਸ਼ਰਾਬ ਦਾ ਹੀ ਰਹਿਣਾ, ਮੇਰੇ ਘਰ ਦਾ ਸਿਸਟਮ ਖਰਾਬ ਨਾ ਹੋਵੇ। ਇਹ ਥੋੜਾ ਕਹਿੰਦੇ ਆਪਾਂ ਵੀ ਲੈ ਸ਼ਰਾਬ ਛੱਡੀ ਅੱਜ ਤੋਂ ਬਾਅਦ, ਯਾਰ ਕੱਢ ਦਿਓ ਆਪਾਂ ਸ਼ਰਾਬਾਂ ਕੱਢ ਦਿਓ, ਜੇ ਗੁਰੂ ਗ੍ਰੰਥ ਸਾਹਿਬ ਆਇਆ ਕਰਨਗੇ ਆਏ ਸਾਲ ਤੇ ਲੈ ਆਪਾਂ ਨਹੀਂ ਵੜਨ ਦਿੰਦੇ, ਤੇ ਆਪਾਂ ਕੀ ਕਹਿੰਦੇ ਆ ਪਾਠ ਹੀ ਗੁਰਦੁਆਰੇ ਕਰਾ ਲਾਂਗੇ ਪਰ ਸਾਡੇ ਘਰ 'ਤੇ ਜੀ ਸ਼ਰਾਬ ਸ਼ਰੂਬ ਰਹਿੰਦੀ ਹੈ। ਉਹ ਸਿੱਖਾ ਇਹ ਕਿਉਂ ਨਹੀਂ ਕਹਿੰਦਾ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਜੀ ਰਹਿੰਦੇ ਨੇ, ਸ਼ਰਾਬ ਸਾਡੇ ਘਰ ਵੜ ਨਹੀਂ ਸਕਦੀ। ਹੁਣ ਕੀ ਕਹਿੰਦੇ ਆ ਗੁਰੂ ਸਾਡੇ ਘਰ ਵੜ ਨਹੀਂ ਸਕਦਾ ਕਿਉਂਕਿ ਸਾਡੇ ਘਰ ਸ਼ਰਾਬਾਂ ਰਹਿੰਦੀਆਂ। ਵੇਖੋ ਤੇ ਸੀ ਹਾਲ, ਅਸੀਂ ਕਿੱਥੇ ਖੜੇ ਹਾਂ। ਉਹ ਕਹਿੰਦਾ ਮੈਂ ਬਦਕਿਸਮਤ ਹਾਂ, ਮੈਂ ਤੇ ਇੰਨਾ ਵੀ ਨਹੀਂ ਕਹਿ ਸਕਦਾ ਮੇਰੇ ਘਰ ਚੱਲੋ। ਵੇਖੋ ਉਹ ਗਰੀਬ ਉਹ ਕਿਵੇਂ ਤਰਲੇ ਕਰਦਾ ਸੀ ਉਸ ਦਿਨ, ਕਹਿੰਦਾ ਮੇਰੇ ਕੋਲ ਤੇ ਮੈਂ ਤੇ ਕਹਿ ਵੀ ਨਹੀਂ ਸਕਦਾ ਮਾਤਾ ਜੀ। ਲਾਸਟ ਗੱਲ ਹੈ ਸੁਣ ਲਓ ਫਿਰ ਅੱਗੇ ਚੱਲੀ।
ਇਹ ਬੱਚਾ ਤੇਰੇ ਕਦਮਾਂ ਵਿੱਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ।
ਹਾਏ ਹਾਏ
ਬਦਕਿਸਮਤ ਚਲੋ ਘਰ ਮੇਰੇ, ਮੈਂ ਤਾਂ ਇਹਨਾਂ ਬਿਠਾ ਕੇ ਮੈਂ ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਘਰ ਲੈ ਜਾਂਦਾ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਨੂੰ ਖੁਦ ਛਕੋ ਛਕਾਓ ਲਾਲਾ ਨੂੰ ਖੁਦ ਛਕੋ ਛਕਾਓ ਲਾਲਾ ਨੂੰ
ਕੁਛ ਨਹੀਂ ਜੀ ਹੋਰ ਆ ਦੁੱਧ ਦਾ ਹੀ ਗੜਵਾ ਹੈ ਬਸ ਮੇਰੇ ਕੋਲ ਹੋਰ ਕੁਛ ਨਹੀਂ ਲਓ ਜੀ 12 ਪੋਹ ਦੀ ਕਚਹਿਰੀ ਲੱਗਦੀ ਹੈ ਸਾਹਿਬਜ਼ਾਦਿਆਂ ਨੂੰ ਫਿਰ ਪੇਸ਼ ਕੀਤਾ ਜਾਂਦਾ ਹੈ ਡਰਾਵੇ ਦਿੱਤੇ ਜਾਂਦੇ ਹੈ ਡਰਾਵੇ ਨਹੀਂ ਮੰਨਦੇ ਲਾਸਟ ਫੈਸਲਾ ਦੇ ਦਿੱਤਾ ਜਾਂਦਾ ਹੈ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ ਇਸਲਾਮ ਕਬੂਲ ਕਰ ਲਓ ਇਸਲਾਮ ਕਬੂਲ ਕਰ ਲਓ ਇੱਦਾਂ ਪੁੱਛਦੇ ਨੇ ਨਾ ਕਾਜੀ ਸੁਣਿਓ ਇੱਧਰ ਕਾਜੀ ਕਹਿੰਦਾ ਇਸਲਾਮ ਕਬੂਲ ਕਰ ਲਓ ਬਾਬਾ ਫਤਿਹ ਸਿੰਘ ਕਹਿਣ ਲੱਗਾ ਸਾਨੂੰ ਪੁੱਛਦਾ ਤੂੰ ਕਬੂਲ ਕਰ ਲਿਆ ਤੁਹਾਨੂੰ ਕਬੂਲ ਹੈ ਇਸਲਾਮ ਸਾਨੂੰ ਤੁਸੀਂ ਪੁੱਛਦੇ ਹੋ ਤੁਹਾਨੂੰ ਕਬੂਲ ਹੈ ਤੁਸੀਂ ਆਪਣੇ ਧਰਮ ਵਿੱਚ ਪੱਕੇ ਹੋ ਵੱਡੀਆਂ ਵੱਡੀਆਂ ਕਸਮਾਂ ਖਾ ਕੇ ਆਨੰਦਪੁਰ ਸਾਹਿਬ ਦੇ ਕਿਲੇ ਤੇ ਸਭ ਮੁੱਕਰੇ ਹੋ ਤੁਸੀਂ ਤੁਹਾਨੂੰ ਇਸਲਾਮ ਕਬੂਲ ਹੈ ਸਾਨੂੰ ਇਸਲਾਮ ਕਬੂਲ ਕਰਨ ਦੀਆਂ ਗੱਲਾਂ ਕਹਿੰਦੇ ਹੋ ਤੁਸੀਂ ਕਬੂਲ ਹੈ ਆਹ ਵੀ ਗੱਲ ਇੱਕ ਸੁਣਿਓ ਹੋਰ ਕਹਿੰਦੇ ਬੱਚੇ ਉਹ ਕੋਈ ਤੇ ਗੱਲ ਹੋਏਗੀ ਨਾ ਐਵੇਂ ਤੇ ਨਹੀਂ ਤੁਹਾਡੇ ਪਿਓ ਦੇ ਸਾਰੇ ਵੈਰੀ ਬਣ ਗਏ ਹਿੰਦੂ ਤੁਹਾਡੇ ਰਾਜੇ ਵੈਰੀ ਹਿੰਦੂ ਰਾਜੇ ਤੁਹਾਡੇ ਵੈਰੀ ਵੱਡੇ ਵੱਡੇ ਤੁਰਕ ਬਾਦਸ਼ਾਹ ਇਸਲਾਮ ਦੇ ਰਾਜੇ ਤੁਹਾਡੇ ਵੈਰੀ ਐਵੇਂ ਤੇ ਨਹੀਂ ਵੈਰੀ ਬਣੇ ਕੋਈ ਤੇ ਗੱਲ ਹੋਏਗੀ ਹੋਈ ਤੇ ਸਾਹਿਬਜ਼ਾਦੇ ਕਹਿਣ ਲੱਗੇ ਬੁੱਤ ਪੂਜਾ ਨੂੰ ਅਸੀਂ ਨਹੀਂ ਮੰਨਦੇ ਇਹਦੇ ਕਰਕੇ ਹਿੰਦੂ ਵੈਰੀ ਬਣ ਗਏ ਤੇ ਤੁਹਾਡਾ ਜ਼ੋਰ ਜ਼ੁਲਮ ਚੱਲਦਾ ਜ਼ੁਲਮ ਦੇ ਖਿਲਾਫ ਅਸੀਂ ਅੜਦੇ ਹਾਂ ਗਰੀਬਾਂ ਨਾਲ ਧੱਕਾ ਨਾ ਕਰੋ ਇਸ ਕਰਕੇ ਮੁਸਲਮਾਨ ਵੈਰੀ ਬਣ ਗਏ ਉਹ ਕਹਿੰਦੇ ਇੱਦਾਂ ਜਦੋਂ ਬੰਦਾ ਸੱਚ 'ਤੇ ਚੱਲਦਾ ਹੈ ਫਿਰ ਤੇ ਜਿੱਥੇ ਜਿੱਥੇ ਸੱਚ ਜਿਹਨੂੰ ਜਿਹਨੂੰ ਚੁੱਭਣਾ ਉਹਨਾਂ ਨੇ ਵੈਰੀ ਹੀ ਬਣਨਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਵੀ ਇੰਨੇ ਵੈਰੀ ਬਣ ਗਏ ਤੁਹਾਡੇ ਆਹ ਵੀ ਤੁਹਾਡੇ ਵਿਰੁੱਧ ਹੈ ਉਹ ਵੀ ਤੁਹਾਡੇ ਵਿਰੁੱਧ ਹੈ ਉਹ ਵੀ ਤੁਹਾਡੇ ਵਿਰੁੱਧ ਹੈ ਕਹਿੰਦੇ ਕਰੀਏ ਕਿ ਸੱਚ ਬੋਲਦੇ ਹਾਂ ਸਾਰੇ ਹੀ ਵਿਰੁੱਧ ਹੋ ਜਾਂਦੇ ਨੇ ਸੱਚ ਬੋਲਦੇ ਹਾਂ ਤੁਸੀਂ ਮੇਰੀ ਉਹ ਭੈਣੋ ਇਹ ਨੋਟ ਕਰੋ ਵੀ ਲੈ ਮੇਰੀ ਭੈਣ ਅੱਜ ਅੰਮ੍ਰਿਤ ਧਾਰੀ ਲੈ ਸਹੁਰੇ ਵੀ ਵਿਰੁੱਧ ਹੋ ਜਾਣਗੇ ਪੇਕੇ ਵੀ ਵਿਰੁੱਧ ਹੋ ਜਾਣਗੇ ਗਾਂ ਕੁੜਮ ਵੀ ਵਿਰੁੱਧ ਹੋ ਜਾਣਗੇ ਲੈ ਹੁਣ ਅਗਲਾ ਕਵੇ ਵੀ ਸਾਰੇ ਹੀ ਵਿਰੁੱਧ ਨੇ ਤੂੰ ਹੀ ਮਾੜਾ ਹੋਏਗਾ ਤੇਰੇ ਸਾਰੇ ਹੀ ਵੈਰੀ ਨੇ ਉਹ ਵੈਰੀ ਤੇ ਆਪ ਹੀ ਬਣ ਜਾਂਦੇ ਤੋਂ ਸੱਚਾ ਸੱਚ ਸੱਚ ਕਹਿਣ ਵਾਲੇ ਨੇ ਸੱਚ ਕਹਿ ਦੇਣਾ ਹੈ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਫਿਰ ਅਗਲਾ ਕਹਿੰਦਾ ਤੁਹਾਡੇ ਐਵੇਂ ਤੇ ਨਹੀਂ ਦੁਸ਼ਮਣ ਬਣੇ ਸਾਰੇ ਸਾਰੇ ਹੀ ਤੁਹਾਡੇ ਉਲਟ ਹੋਈ ਜਾਂਦੇ ਨੇ ਬਸ ਸੱਚ ਦੇ ਵੈਰੀ ਹੈ ਕਹਿੰਦੇ ਸਾਨੂੰ ਇਸਲਾਮ ਕਬੂਲਣ ਨੂੰ ਕਹਿੰਦੇ ਹੋ ਤੁਹਾਨੂੰ ਕਬੂਲ ਹੈ ਲਓ ਜੀ ਦੂਜੇ ਦਿਨ ਆਪਸ 'ਚ ਐਵੇਂ ਹੀ ਬਸ ਉੱਤੋਂ ਉੱਤੋਂ ਹੀ ਵੀ ਫਤਵਾ ਵੇਖੋ ਜੀ ਫੋਲ ਕੇ ਦੱਸੋ ਜੀ ਦੱਸੋ ਕਹਿੰਦੇ ਇਸਲਾਮ ਨਹੀਂ ਕਹਿੰਦਾ ਸੁਣਿਓ ਧਿਆਨ ਨਾਲ ਉੱਥੇ ਕਹਿੰਦੇ ਲਿਖਿਆ ਮਲੇਰਕੋਟਲੀਏ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਵੀ ਨਿੱਕੇ ਨਿੱਕੇ ਬੱਚਿਆਂ ਨੂੰ ਨਾ ਸ਼ਹੀਦ ਕਰੋ ਅਤੇ ਸੁੱਚਾ ਆਨੰਦ ਵੇਖਦਾ ਕਹਿੰਦੇ ਜੀ ਸ਼ਰ੍ਹਾਂ 'ਚ ਨਹੀਂ ਲਿਖਿਆ ਵੀ ਬੱਚਿਆਂ ਨੂੰ ਸ਼ਹੀਦ ਕੀਤਾ ਜਾਵੇ ਸੁੱਚਾ ਆਨੰਦ ਨੇ ਜਾਣ ਕੇ ਵੇਖਿਆ ਵੀ ਕੰਮ ਠੰਡਾ ਪੈਣ ਲੱਗਿਆ ਥੋੜ੍ਹਾ ਜਿਹਾ ਅਤੇ ਸੁੱਚਾ ਆਨੰਦ ਨੇ ਕਹਿ ਦਿੱਤਾ ਕਹਿੰਦੇ ਭਾਈ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਕੀ ਕਰੋਗੇ ਕਹਿੰਦੇ ਇੱਥੋਂ ਜਦੋਂ ਸਾਨੂੰ ਛੱਡੋਗੇ ਤਾਂ ਅਸੀਂ ਜੰਗਲਾਂ 'ਚ ਜਾਵਾਂਗੇ ਖਾਲਸੇ ਨੂੰ ਲੱਭਾਂਗੇ ਇਕੱਠੇ ਕਰਾਂਗੇ ਫਿਰ ਤੁਹਾਡੇ ਨਾਲ ਆ ਕੇ ਲੜਾਂਗੇ ਜਦੋਂ ਇੱਦਾਂ ਕਿਹਾ ਉਸ ਵੇਲੇ ਕਹਿੰਦੇ ਵੇਖਿਆ ਸੱਪ ਦੇ ਬੱਚੇ ਸਪੋਲੀਏ ਇਹਨਾਂ ਨੂੰ ਪਾਲਣ ਦਾ ਕੋਈ ਫਾਇਦਾ ਨਹੀਂ ਉਹ ਕਹਿੰਦੇ ਜੀ ਕੀ ਲਿਖੀਏ ਬੱਚਿਆਂ ਨੂੰ ਤਾਂ ਮਾਰ ਨਹੀਂ ਸਕਦੇ ਕਹਿੰਦੇ ਇੱਥੇ ਲਿਖ ਦਿਓ ਵੀ ਸਪੋਲੀਆਂ ਦੀਆਂ ਸਿਰੀਆਂ ਕੁਚਲ ਦਿੱਤੀਆਂ ਸਪੋਲੀਏ ਲਿਖੋ ਬੱਚੇ ਤਾਂ ਲਿਖ ਨਹੀਂ ਸਕਦੇ ਵੀ ਬੱਚੇ ਬੱਚੇ ਨੇ ਲਿਖਣਾ ਕਹਿੰਦੇ ਇੱਥੇ ਇੱਥੇ ਲਿਖੋ। ਸ਼ਰ੍ਹਾ ਨਹੀਂ ਨਾ ਕਹਿੰਦੀ ਵੀ ਬੱਚਿਆਂ ਨੂੰ ਮਾਰੇ, ਕਾਨੂੰਨ ਨਹੀਂ ਮੰਨਦਾ, ਕਹਿੰਦੇ ਬੱਚੇ ਲਿਖੋ ਹੀ ਨਾ ਵੀ ਇਨਸਾਨ ਨੇ, ਇਹ ਕਿਸੇ ਬੰਦੇ ਦੇ ਨੇ, ਤੇ ਲਿਖੋ ਹੀ ਨਾ। ਤੁਸੀਂ ਇਹ ਲਿਖੋ ਵੀ ਸੱਪ ਦੇ ਬੱਚੇ ਨੇ ਸਪੋਲੀਆਂ ਦੀਆਂ ਸਿਰੀਆਂ ਖੇਤੀਆਂ, ਇਹ ਲਿਖੋ। ਇਹ ਤੇ ਲਿਖੋ ਹੀ ਨਾ ਵੀ ਇਹ ਸਾਹਿਬਜ਼ਾਦੇ ਨੇ, ਬੰਦੇ ਨੇ। ਫਿਰ ਵੇਖੋ ਜਦੋਂ ਵਿਗੜੇ ਹੋਏ ਬੰਦੇ ਇੱਦਾਂ ਕਾਨੂੰਨ ਬਣਾਉਂਦੇ ਨੇ, ਕਾਨੂੰਨ ਇੱਦਾਂ ਬਣਦੇ ਨਕਲੀ ਰਲ ਕੇ, ਇੱਕ ਮਿੰਟ 'ਚ ਹੀ ਕਾਨੂੰਨ। ਜਿਵੇਂ ਹੁਣ ਆਪਾਂ ਭਾਰਤ 'ਚ ਵੇਖਦੇ ਹਾਂ, ਸਿੱਖਾਂ ਲਈ ਕਾਨੂੰਨ ਹੋਰ ਹੈ, ਬਾਕੀਆਂ ਲਈ ਹੋਰ ਹੈ, ਆਪਾਂ ਰੋਜ਼ ਵੇਖਦੇ ਹਾਂ ਨਾ, ਇੱਦਾਂ ਬਣਾ ਲੈਂਦੇ ਨੇ ਕਾਨੂੰਨ। ਕਹਿੰਦੇ ਕਾਨੂੰਨ ਕਹਿੰਦਾ ਹੈ ਵੀ ਬੱਚਿਆਂ ਦੀਆਂ ਸਿਰੀਆਂ, ਵੀ ਬੱਚੇ ਲਿਖੋ ਹੀ ਨਾ, ਇੱਥੇ ਸੱਪ ਦੇ ਬੱਚੇ ਲਿਖੋ, ਸਪੋਲੀਏ, ਸਪੋਲੀਆਂ ਨੂੰ ਮਾਰ, ਸਪੋਲੀਆਂ ਬਾਰੇ ਸ਼ਰ੍ਹਾ ਕੀ ਕਹਿੰਦੀ ਹੈ, ਉਹ ਤੇ ਮਾਰ ਦੇਣੇ ਚਾਹੀਦੇ ਨੇ। ਕਹਿੰਦੇ ਫਿਰ ਸਪੋਲੀਏ ਲਿਖ ਦਿਓ, ਬੱਚੇ ਲਿਖੋ ਹੀ ਨਾ, ਵੇਖੋ ਇੱਦਾਂ ਵਿਗੜੇ ਹੋਏ ਬੰਦੇ ਇੱਦਾਂ ਕਰਦੇ। ਫਿਰ ਲਿਖਤਾ, ਲਓ ਜੀ, ਕਹਿੰਦੇ ਸਵੇਰੇ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਣ, ਫਤਿਹ ਸਿੰਘ ਅੱਜ ਆਇਆ। ਤੇ ਹੁਣ ਬੀਬੀਓ ਧਿਆਨ ਰੱਖਿਓ, ਇੱਧਰ ਵੇਖਿਓ, ਭੈਣਾਂ ਮੇਰੀਆਂ ਵੇਖਿਓ, ਪੋਤਰਾ ਨਾ ਬੱਚਾ ਜਦੋਂ ਨੰਬਰ ਵਧੀਆ ਲੈ ਕੇ ਆਵੇ, ਜਾਂ ਤੁਹਾਡੇ ਬੱਚੇ ਨੂੰ ਜੋਬ ਮਿਲੇ, ਨੌਕਰੀ ਮਿਲੇ, ਪਾਸ ਹੋਵੇ, ਜਦੋਂ ਬੱਚਾ ਘਰ ਆਉਂਦਾ ਨਾ ਜੀ, ਉਹ ਕੁਛ ਨਹੀਂ ਲੱਭਦਾ, ਉਹਦੀ ਇਹ ਕੋਸ਼ਿਸ਼ ਹੁੰਦੀ ਹੈ ਵੀ ਮੈਨੂੰ ਛੇਤੀ ਛੇਤੀ ਮੇਰੀ ਮਾਂ ਮਿਲੇ, ਤੇ ਮੈਂ ਕੁੱਟ ਕੇ ਜੱਫੀ ਪਾ ਕੇ ਆਖਾਂ ਮਾਤਾ ਮੈਂ ਪਾਸ ਹੋ ਗਿਆ। ਬੱਚਾ ਬਹੁਤ ਖੁਸ਼ ਹੁੰਦਾ ਹੈ ਇਹ ਦੱਸਣਾ ਆਪਣੀ ਮਾਂ ਨੂੰ, ਚਾਹੁੰਦਾ ਹੁੰਦਾ ਬੱਚਾ, ਉਹ ਲੱਭਦਾ ਫਿਰਦਾ ਵੀ ਮੇਰੀ ਮਾਂ ਮੈਨੂੰ ਲੱਭ ਜੇ ਛੇਤੀ। ਤੇ ਨਿੱਕਾ ਬੱਚਾ ਤੁਹਾਨੂੰ ਪਤਾ ਮਾਂ ਨੂੰ ਲੱਭ ਕੇ ਕਹਿੰਦਾ ਵੀ ਮੈਂ ਪਾਸ ਹੋ ਗਿਆ, ਜਾਂ ਬੱਚੇ ਖੁਸ਼ ਹੋ ਕੇ ਮੈਨੂੰ ਜੋਬ ਮਿਲ ਗਈ, ਮੈਂ ਵਧੀਆ ਅਹੁਦੇ 'ਤੇ ਪਹੁੰਚ ਗਿਆ, ਪਾਸ, ਮੇਰੇ ਨੰਬਰ ਵਧੀਆ ਆਏ ਆ। ਅੱਜ ਫਤਿਹ ਸਿੰਘ ਨਾ ਪੌੜੀਆਂ 'ਤੇ ਸਪੀਡ ਫੜ ਲਈ, ਫਤਿਹ ਸਿੰਘ ਭੱਜ ਲਿਆ ਥੋੜ੍ਹਾ ਜਿਹਾ, ਜੋਰਾਵਰ ਸਿੰਘ ਤੋਂ ਛਡਾ ਕੇ ਨਾ ਭੱਜ ਲਿਆ, ਅਤੇ ਮਾਤਾ ਜੀ ਦੇ ਕੋਲ ਜਾ ਕੇ ਕਹਿੰਦੇ ਇੱਦਾਂ ਘੁੱਟ ਕੇ ਗਲਵੱਕੜੀ ਪਾ ਕੇ ਕਹਿੰਦਾ ਮਾਤਾ ਜੀ ਤੁਹਾਡੇ ਪੋਤਰੇ ਅੱਜ ਪਾਸ ਹੋ ਕੇ ਆਏ ਆ, ਸਾਨੂੰ ਡਰਾਇਆ ਬੜਾ ਸੀ, ਸਾਨੂੰ ਧਮਕਾਇਆ ਬੜਾ ਸੀ, ਸਾਨੂੰ ਲਾਲਚ ਬੜੇ ਦਿੱਤੇ ਸੀ, ਪਰ ਮਾਤਾ ਜੀ ਅਸੀਂ ਡਰੇ ਨਹੀਂ, ਸਾਨੂੰ ਬੜਾ ਡਰਾਇਆ, ਸਾਨੂੰ ਕਈ ਦਿਨਾਂ ਦਾ ਖਾਧਾ ਕੁਛ ਨਹੀਂ, ਮਠਿਆਈਆਂ ਰੱਖੀਆਂ ਸਾਡੇ ਸਾਹਮਣੇ, ਹਥਿਆਰ ਰੱਖੇ, ਅਸੀਂ ਹਥਿਆਰ ਚੁੱਕੇ, ਮਠਿਆਈਆਂ ਵੱਲ ਨਹੀਂ ਵੇਖਿਆ, ਸਾਨੂੰ ਭੁੱਖ ਬਹੁਤ ਲੱਗੀ ਸੀ ਪਰ ਮਠਿਆਈ ਨਹੀਂ ਚੁੱਕੀ, ਅਸੀਂ ਹੱਥ ਨਹੀਂ ਲਾਇਆ ਇਹਨਾਂ ਦੀ ਕਿਸੇ ਚੀਜ਼। ਮਾਤਾ ਜੀ ਸਾਨੂੰ ਕੱਲ੍ਹ ਨੂੰ ਇਹ ਕਹਿੰਦੇ ਸੀ ਵੀ ਕੱਲ੍ਹ ਨੂੰ ਸਾਨੂੰ ਸ਼ਹੀਦ ਕਰ ਦੇਣਗੇ, ਮਾਤਾ ਜੀ ਕੱਲ੍ਹ ਨੂੰ ਅਸੀਂ ਆਪਣੇ ਦਾਦੇ ਪਿਤਾ ਕੋਲ ਪਹੁੰਚ ਜਾਵਾਂਗੇ। ਇੱਦਾਂ ਫਿਰ ਚਲੋ ਜੀ ਹੁਣ ਸਵੇਰ ਹੋਈ, ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ, ਤੇ ਸਵੇਰੇ ਸਵੇਰੇ ਮਾਤਾ ਜੀ ਨੇ ਉਠਾਇਆ, ਗੁਰੂ ਸਾਹਿਬ ਜੀ ਦੇ ਉਹ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ, ਪੋਤਰਿਆਂ ਨੂੰ ਮਾਤਾ ਜੀ ਨੇ ਇੱਦਾਂ ਉਠਾ ਕੇ ਕਹਿੰਦੇ ਲਓ ਵੀ ਤੁਹਾਨੂੰ ਹੁਣ ਮੈਂ ਦਸਤਾਰ ਬੰਨਾ, ਅੱਜ ਦਸਤਾਰਾਂ ਮਾਤਾ ਜੀ ਨੇ ਚਿਣ ਚਿਣ ਕੇ ਬੰਨੀਆਂ, ਪਿਆਰ ਨਾਲ ਬੰਨੀਆਂ, ਨਿੱਕੀਆਂ ਨਿੱਕੀਆਂ ਕਲਗੀਆਂ ਦਸਤਾਰਾਂ 'ਤੇ ਖੰਡੇ ਲਾ ਤੇ, ਕਲਗੀਆਂ ਸਜਾ ਤੀਆਂ। ਅੱਜ ਮਾਤਾ ਜੀ ਨੇ ਨਾ ਇੱਕ ਗਠੜੀ ਸੀ ਮਾਤਾ ਕੋਲ, ਉਹ ਗਠੜੀ 'ਚੋਂ ਦੋ ਨੀਲੇ ਚੋਲੇ ਇਕੱਠੇ ਜੇ ਕੀਤੇ, ਹੁਣ ਉਹ ਇਕੱਠੇ ਕੀਤੇ ਹੋਏ ਚੋਲੇ ਇੱਦਾਂ ਦੋ ਨੀਲੇ ਚੋਲੇ ਕੱਢੇ, ਕੇਸਰੀ ਦਸਤਾਰਾਂ, ਨੀਲੇ ਚੋਲੇ, ਚਿੱਟੇ ਰੰਗ ਦੇ ਕਮਰ ਕੱਸੇ, ਇੱਦਾਂ ਲੱਭਾ ਮਾਤਾ ਜੀ ਆ ਬਸਤਰ ਤੁਸੀਂ ਰੱਖੇ ਸੀ ਇੰਨੇ ਸੋਹਣੇ ਲਿਆ ਕੇ, ਇੰਨੇ ਸੋਹਣੇ ਕੱਪੜੇ ਨਵੇਂ ਸੀ ਤੇ ਤੁਸੀਂ ਸਾਨੂੰ ਪਵਾਏ ਹੀ ਨਹੀਂ। ਤੇ ਮਾਤਾ ਜੀ ਕਹਿਣ ਲੱਗੇ ਮੇਰੇ ਉਹ ਲਾਲੋ ਇਹ ਮੈਂ ਅੱਜ ਵਾਲੇ ਦਿਨ ਲਈ ਰੱਖੇ ਸੀ ਸਾਂਭ, ਇਹ ਮੈਂ ਅੱਜ ਵਾਲੇ ਦਿਨ ਲਈ ਰੱਖੇ ਸੀ, ਅੱਜ ਨੀਲੇ ਚੋਲੇ ਪਵਾ ਕੇ, ਸਿਰਾਂ 'ਤੇ ਦਸਤਾਰ ਬੰਨ ਕੇ, ਕਮਰ ਕੱਸੇ ਕਰਕੇ, ਮਾਤਾ ਜੀ ਨਾਲ ਇੱਦਾਂ ਤਿਆਰ ਕਰੀ ਜਾਣ, ਇੱਦਾਂ ਇੱਦਾਂ ਆਪਣੇ ਹੱਥ ਨਾਲ। ਤਿਆਰ ਕਰੀ ਜਾਣ ਤੇ ਨਾਲੇ ਇੱਦਾਂ ਬੱਚਿਆਂ ਵੱਲ ਵੇਖਦੇ ਆ, ਠੰਡੇ ਬੁਰਜ 'ਚ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਠੰਡੇ ਬੁਰਜ
ਬੈਠੀ ਮਾਤਾ ਸ਼ਗਨ ਕਰੇ
ਸ਼ਗਨ ਕਰੇ
ਜੋਰਾਵਰ ਫਤਿਹ ਸਿੰਘ
ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ
ਨਿੱਕੇ ਨਿੱਕੀਆਂ ਕਲਗੀਆਂ ਲਗਾ ਕੇ ਮੋਤੀ ਰਾਮ ਖੜਾ ਰੋਵੇ ਤੇਲ ਹੰਝੂਆਂ ਦਾ ਚੋਵੇ ਮੋਤੀ ਰਾਮ ਖੜਾ ਰੋਵੇ ਤੇਲ ਹੰਝੂਆਂ ਦਾ ਚੋਵੇ ਮੋਤੀ ਰਾਮ ਖੜਾ ਰੋਵੇ ਤੇਲ ਹੰਝੂਆਂ ਚੋਵੇ
ਮੋਤੀ ਰਾਮ ਖੜਾ ਰੋਵੇ ਤੇਲ ਹੰਝੂਆਂ ਦਾ ਚੋਵੇ
ਗਾਨੇ ਗੁੱਟਾਂ ਤੇ ਸ਼ਹੀਦੀਆਂ ਤੇ ਜੱਚਦੇ ਬੜੇ ਜੱਚਦੇ ਬੜੇ ਫਤਿਹ ਸਿੰਘ ਘੋੜੀ ਚੜੇ ਗੱਜ ਕੇ
ਜੋਰਾਵਰ ਫਤਿਹ ਸਿੰਘ ਘੋੜੀ ਚੜੇ
ਸਾਨੂੰ ਬਹੁਤੀ ਨਹੀਂ ਓ ਸਗਨਾਂ ਦੀ ਲੋੜ ਸੂਬਿਆਂ
ਸਾਨੂੰ ਬਹੁਤੀ ਨਹੀਂ ਓ ਸ਼ਗਨ
ਭੈੜਾ ਰੱਖ ਗਿਆ ਓਲਾ
ਗੰਗੂਰਾਮ ਵਿਚੋਲਾ ਭੈੜਾ ਰੱਖ ਗਿਆ ਓਲਾ
ਗੰਗੂਰਾਮ ਵਿਚੋਲਾ ਭੈੜਾ ਰੱਖ ਗਿਆ ਓਲਾ
ਗੰਗੂਰਾਮ ਵਿਚੋਲਾ ਭੈੜਾ ਰੱਖ ਗਿਆ ਓਲਾ
ਖੜੇ ਕੰਬ ਗਏ ਜਲਾ ਖੜੇ ਕੰਬ ਗਏ ਜਲਾ ਹੱਥੀ ਤੇ ਸਿਵੇਂ ਫੜੇ ਤੇ ਸਿਵੇਂ ਫੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ
ਅੱਜ ਜੋਰਾ ਵਾਰੂ ਫਤਿਹ ਸਿੰਘ ਘੋੜੀ ਜੋਰਾ ਵਾਰੂ ਫਤਿਹ ਸਿੰਘ ਘੋੜੀ ਚੜੇ ਜੋਰਾ ਵਾਰੂ ਫਤਿਹ ਸਿੰਘ ਘੋੜੀ ਚੜੇ
ਜਿੰਦਾ ਨਿੱਕੀਆਂ ਨੇ ਨੀਹਾਂ ਚ ਖਲੋਣ ਲੱਗੀਆਂ
ਜਿੰਦਾ ਨਿੱਕੀਆਂ ਨੇ ਨੀਹਾਂ ਚ ਖਲੋਣ ਲੱਗੀਆਂ
ਇੱਟਾਂ ਲਾੜੀ ਦੀ ਸਹੇਲੀ ਵਾਂਗੂ ਰੋਣ ਲੱਗੀ
ਆਨੰਦ ਗਾਰਾ ਪਾਵੇ ਲਾੜੀ ਮੌਤ ਨੂੰ ਸਜਾਵੇ
ਸੁੱਚਾ ਆਨੰਦ ਗਾਰਾ ਪਾਵੇ
ਲਾੜੀ ਮੌਤ ਨੂੰ ਸਜਾਵੇ
ਸੁੱਚਾ ਆਨੰਦ ਗਾਰਾ ਪਾਵੇ ਲਾੜੀ ਮੌਤ ਨੂੰ ਸਜਾਵੇ
ਆਨੰਦ ਗਾਰਾ ਪਾਵੇ ਲਾੜੀ ਮੌਤ ਨੂੰ ਸਜਾਵੇ
ਅੱਜ ਭੈਣਿਆਂ ਜਲਾਦਾ ਹੀਰੇ ਕੰਧਾਂ ਚ ਜੜੇ ਕਿਤੇ ਕੰਧਾਂ ਚ ਜੜਨ ਵਾਲੇ ਸੀ ਉਹ ਹੀਰੇ ਗੁਰੂ ਗੋਬਿੰਦ ਸਿੰਘ ਦੇ ਹੀਰੇ ਪੁੱਤ ਉਹਨਾਂ ਨੇ ਅੱਜ ਭੈਣਿਆਂ ਜਲਾਦਾ ਹੀਰੇ ਕੰਧਾਂ ਚ ਜੜੇ ਕੰਧਾਂ ਚ ਜੜੇ
ਪੜੋ ਜੋਰਾ ਵਾਰ ਫਤਿਹ ਸਿੰਘ
ਪੜੋ ਪੈਣੋ
ਜੀ ਜੋਰਾ
ਸਿੰਘੋ ਸਾਰੇ ਕਹੋ
ਜੋਰਾ ਜੋਰਾ ਵਾਰ ਫਤਿਹ ਸਿੰਘ
ਭੈਣਾ ਕਹੋ
ਜੀ ਜੋਰਾ ਵਾਰ
ਸਤਿਗੁਰ ਦੇ ਸਾਹਿਬਜ਼ਾਦੇ ਜਾਂਦੀ ਵਾਰੀ ਮਾਤਾ ਜੀ ਨੂੰ ਫਤਿਹ ਬੁਲਾ ਕੇ ਗਏ ਦੋਵੇਂ ਸਾਹਿਬਜ਼ਾਦੇ ਨੀਹਾਂ ਵਿੱਚ ਖੜੇ ਬਾਬਾ ਜੋਰਾਵਰ ਸਿੰਘ ਜੀ ਨੇ ਵੇਖਿਆ ਫਤਿਹ ਸਿੰਘ ਜੀ ਇੱਦਾਂ ਖੜ ਗਏ ਤੇ ਜਦੋਂ ਫਤਿਹ ਸਿੰਘ ਨੇ ਜੋਰਾਵਰ ਸਿੰਘ ਵੱਲ ਵੇਖਿਆ ਤੇ ਅੱਖਾਂ 'ਚੋਂ ਪਾਣੀ ਵਗੇ ਫਤਿਹ ਸਿੰਘ ਕਹਿਣ ਲੱਗਾ ਵੀਰ ਡਰ ਗਿਆ ਜੋਰਾਵਰ ਸਿੰਘ ਨੂੰ ਕਹਿੰਦੇ ਡਰਿਆ ਨਹੀਂ ਡਰ ਤੇ ਨੇੜੇ ਤੇੜੇ ਵੀ ਨਹੀਂ ਪਰ ਕਹਿੰਦੇ ਅੱਖਾਂ 'ਚੋਂ ਪਾਣੀ ਕਿਉਂ ਆ ਰਿਹਾ ਕਹਿੰਦੇ ਇਸ ਕਰਕੇ ਆ ਰਿਹਾ ਵੀ ਆਇਆ ਤੂੰ ਮੇਰੇ ਤੋਂ ਪਹਿਲਾਂ ਬਾਅਦ 'ਚ ਦੁਨੀਆਂ ਵਿੱਚ ਜਾਏਗਾ ਦਾਦਾ ਜੀ ਕੋਲ ਪਹਿਲਾਂ ਜਾਏਗਾ ਪਹਿਲਾਂ ਕਿਉਂਕਿ ਤੂੰ ਪਹਿਲਾਂ ਚਿਣਿਆ ਜਾਣਾ ਮੇਰੀ ਵਾਰੀ ਬਾਅਦ 'ਚ ਆਏਗੀ ਕਹਿੰਦੇ ਰੁਕ ਜਾਓ ਜਲਾਦਾਂ ਨੂੰ ਕਿਹਾ ਰੁਕੋ ਇੱਕ ਇੱਟ ਥੱਲੇ ਰੱਖ ਲਈ ਕਹਿੰਦੇ ਲੈ ਹੁਣ ਆਪਾਂ ਦੋਵੇਂ ਭਰਾ ਬਰਾਬਰ ਹੋ ਗਏ ਇਕੱਠੇ ਹੀ ਚੱਲਾਂਗੇ ਇਕੱਠੇ ਹੀ ਚੱਲਾਂਗੇ ਇੱਕ ਜਿਹੜੀ ਸਾਹਿਬਜ਼ਾਦਿਆਂ ਦੀ ਮੂਵੀ ਆਈ ਸੀ ਪਹਿਲਾਂ ਜਿਹੜੀ ਆਈ ਸੀ ਤੁਹਾਨੂੰ ਪਤਾ ਹੈ ਉਹਦੇ 'ਚ ਸਾਹਿਬਜ਼ਾਦੇ ਕਹਿੰਦੇ ਆ ਮਾਤਾ ਜੀ ਸਾਨੂੰ ਕੱਲ੍ਹ ਨੂੰ ਨੀਹਾਂ 'ਚ ਚਿਣ ਦੇਣਗੇ ਅਤੇ ਮਾਤਾ ਗੁਜਰ ਕੌਰ ਜੀ ਪਤਾ ਕੀ ਕਹਿੰਦੇ ਉਹਦੇ ਵਿੱਚ ਇੱਕ ਗੱਲ ਆਉਂਦੀ ਹੈ ਨੀਹਾਂ 'ਚ ਹੀ ਚਿਣਨਗੇ ਮਾਰ ਥੋੜ੍ਹਾ ਦੇਣਗੇ ਨੀਹਾਂ 'ਚ ਚਿਣਨਗੇ ਸਰੀਰ ਮਰੇਗਾ ਸਦਾ ਲਈ ਅਮਰ ਹੋ ਜਾਓਗੇ ਬੱਚਿਓ ਉਹ ਬੱਚਿਓ ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਨਹੀਂ ਆ ਵੇਖੋ ਆਕਾਸ਼ ਵਿੱਚ ਇੱਲਾਂ ਉੱਡਦੀਆਂ ਤੁਹਾਡੀਆਂ ਆਂਦਰਾਂ ਬੋਟੀਆਂ ਚੁੱਕ ਕੇ ਲੈ ਜਾਣਗੀਆਂ ਅਤੇ ਸਾਹਿਬਜ਼ਾਦੇ ਕਹਿਣ ਲੱਗੇ ਅਸੀਂ ਤਾਂ ਹੋਣਾ ਨਹੀਂ ਸੂਬਿਆ ਤੂੰ ਇੱਥੇ ਖੜ੍ਹ ਕੇ ਮਿਣਤੀ ਕਰੀ ਜਿੰਨੀਆਂ ਉੱਚੀਆਂ ਇੱਲਾਂ ਉੱਡ ਜਾਣਗੀਆਂ ਨਾ ਸਾਡੀਆਂ ਆਂਦਰਾਂ ਅਤੇ ਬੋਟੀਆਂ ਲੈ ਕੇ ਆਉਣ ਵਾਲੇ ਸਮੇਂ ਵਿੱਚ ਏਡੇ ਏਡੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੁੱਲਣਗੇ ਤੇਰਾ ਰਾਜ ਸਦਾ ਰਹਿਣਾ ਹੈ ਸਦਾ ਰਹਿਣਾ ਹੈ ਰਾਜ ਕਹਿੰਦੇ ਜਦੋਂ ਗੋਡਿਆਂ ਤੱਕ ਆਏ ਲੱਗੇ ਕੰਧ ਇੱਟ ਭੰਨਣ ਕਹਿੰਦੇ ਇੱਟ ਨਾ ਭੰਨ ਸਿੱਖੀ ਦਾ ਮਹਿਲ ਉਸਾਰ ਰਿਹਾ ਅਤੇ ਤੂੰ ਨਾ ਭੱਜੀ ਹੋਈ ਇੱਟ ਨਾ ਲਾ ਇਹਦੇ ਵਿੱਚ ਤੂੰ ਚੱਪਣੀਆਂ ਹੀ ਲਾ ਦੇ ਫਿਰ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾ ਦਿੱਤੀਆਂ ਚੱਪਣੀਆਂ 'ਚੋਂ ਖੂਨ ਚੱਲਦਾ ਸੀ ਚੱਪਣੀਆਂ ਲਾ ਦਿੱਤੀਆਂ ਗਈਆਂ ਹੁਣ ਨੀਂਹ ਵਿੱਚ ਖੜ੍ਹੇ ਖੜ੍ਹੇ ਜਦੋਂ ਕਹਿੰਦੇ ਛਾਤੀਆਂ ਤੱਕ ਕੰਧ ਆਈ ਕੰਧ ਫੱਟ ਗਈ ਡਿੱਗ ਪਈ ਸਾਰੇ ਸਰੀਰ 'ਤੇ ਸੱਟਾਂ ਵੱਜੀਆਂ ਜਲਾਦ ਆਏ ਵਜੀਦਾ ਵੀ ਨੇੜੇ ਆਇਆ ਕਾਜੀ ਵੀ ਆਇਆ ਨੇੜੇ ਆ ਕੇ ਕਹਿੰਦੇ ਸਲਾਮ ਕਬੂਲ ਹੈ ਤਲੀਆਂ ਚੱਸੋ ਹੁਣ ਮੰਨਣਗੇ ਸਾਹ ਘੁੱਟ ਗਏ ਡਰ ਗਏ ਹੁਣ ਮੰਨਣਗੇ ਤਲੀਆਂ ਚੱਸ ਕੇ ਨੇੜੇ ਆ ਕੇ ਕੰਨ ਕੋਲ ਕਹਿੰਦੇ ਇਸਲਾਮ ਕਬੂਲ ਹੈ ਉਹ ਗੁਰੂ ਗੋਬਿੰਦ ਦੋਵੇਂ ਪਏ ਕਦੀ ਕਦੀ ਮੈਂ ਕਹਿੰਦਾ ਹੈ ਇੱਦਾਂ ਸੁੱਤੇ ਪਏ ਹੈ ਕਦੀ ਗੁਰੂ ਗੋਬਿੰਦ ਸਿੰਘ ਨਾਲ ਵੀ ਸੌਂਦੇ ਹੋਣਗੇ ਪਿਓ ਨਾਲ ਸੌਂ ਜਾਂਦੇ ਬੱਚੇ ਅਤੇ ਮਹਾਰਾਜ ਦੀ ਇੱਦਾਂ ਕੋਲ ਨਾਲ ਸੁੱਤੇ ਕਿਤੇ ਫਤਿਹ ਸਿੰਘ ਕਦੇ ਜਦੋਂ ਐਂ ਮੈਂ ਕਹਿੰਦਾ ਜਦੋਂ ਐਂ ਗਲਵੱਕੜੀ ਸੁੱਤਾ ਪਿਆ ਪੁੱਤਰ ਕਈ ਵਾਰੀ ਰਾਤ ਨੂੰ ਉੱਤੋਂ ਦੀ ਬਾਂਹ ਪਾ ਲੈਂਦਾ ਹੈ ਉੱਤੋਂ ਦੀ ਐਂ ਹੱਥ ਪਾ ਲੈਂਦਾ ਗੁਰੂ ਗੋਬਿੰਦ ਸਿੰਘ ਨਾਲ ਐਂ ਗਲਵੱਕੜੀ ਪਾ ਕੇ ਪੈਣ ਵਾਲੇ ਉਹ ਪੁੱਤ ਐਦਾਂ ਹੋਸ਼ ਜੀ ਆਈ ਏਦਾਂ ਇਸਲਾਮ ਕਬੂਲ ਹੈ ਬੋਲਿਆ ਤਾਂ ਗਿਆ ਨਹੀਂ ਕਹਿੰਦੇ ਬਾਬਾ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਤੋਂ ਬੋਲਿਆ ਨਹੀਂ ਗਿਆ ਆਵਾਜ਼ ਨਹੀਂ ਨਿਕਲੀ ਇੱਦਾਂ ਸਿਰ ਹਲਾਤ ਤਾਂ ਕਹਿੰਦੇ ਨਹੀਂ ਸਿਰ ਹਲਾਤ ਤਾਂ ਕਹਿੰਦੇ ਇਹ ਨਹੀਂ ਮੰਨਣੇ ਇਹ ਨਹੀਂ ਮੰਨਣੇ ਫਿਰ ਸੱਦੇ ਸਮਾਣੇ ਦੇ ਜਲਾਦ ਕਹਿੰਦੇ ਇਹਨਾਂ ਦੀਆਂ ਸ਼ਾਹ ਰਗਾਂ ਕੱਟ ਦਿਓ ਸ਼ਾਹ ਰਗਾਂ ਜੇ ਸ਼ਾਹ ਰਗ ਕੱਟ ਦਿੱਤੀ ਜਾਵੇ ਤਾਂ ਪੂਰੀ ਗਰਦਨ ਨਹੀਂ ਲਾਉਣੀ ਪੈਂਦੀ ਸ਼ਾਹ ਰਗ ਕੱਟ ਦਿਓ ਜਾਨ ਨਿਕਲ ਜਾਂਦੀ ਫਿਰ ਤੁਹਾਨੂੰ ਪਤਾ ਹੀ ਹੈ ਕਿ ਸਮਾਣੇ ਦੇ ਜਲਾਦਾਂ ਨੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ 'ਤੇ ਬਹਿ ਕੇ ਉਹ ਐਸੇ ਨੀਹਾਂ ਵਿੱਚ ਚਿਣੇ ਸਿੱਖੀ ਦੀ ਨੀਂਹ ਮਜ਼ਬੂਤ ਕਰ ਗਏ ਆਹ ਵੀ ਇੱਕ ਗੱਲ ਜਾਂਦੀ ਵਾਰੀ ਨਾ ਆਹ ਸੁਣ ਲਿਓ ਮੈਂ ਵੈਸੇ ਬੇਨਤੀ ਕਰਾਂਗਾ ਗੰਗੂ ਦੀ ਇੱਥੇ ਗੱਲ ਨਹੀਂ ਗਦਾਰ ਅੱਜ ਵੀ ਬੜੇ ਹੈ ਸੰਨ 84 ਵੇਲੇ ਵੀ ਗਦਾਰ ਬੜੇ ਅੱਜ ਵੀ ਜਿਉਂਦੇ ਹੈ ਕਈ ਅੱਜ ਵੀ ਗਦਾਰ ਉਹ ਜਿਉਂਦੇ ਹੈ ਗੰਗੂ ਦੀ ਔਲਾਦ ਸਾਡੇ ਵਿੱਚ ਨੇ ਜਿਹੜੇ ਧਿਆਨ ਨਾਲ ਸਾਡੇ ਵਿੱਚ ਨੇ ਜਿਹੜੇ ਗੰਗੂ ਦੀ ਔਲਾਦ ਉਹਨਾਂ ਸਾਰਿਆਂ ਨੂੰ ਹੀ ਹੈ ਇਹ ਸਾਰਿਆਂ ਲਈ ਹੈ ਆਹ ਲਾਈਨਾਂ ਜਿਹੜੀਆਂ ਨੇ ਨਾ ਉਹਨਾਂ ਸਾਰਿਆਂ ਗਦਾਰਾਂ ਲਈ ਨੇ ਜਿਹੜੇ ਉਹਨਾਂ ਨੂੰ ਲਾਹਨਤਾਂ ਹੀ ਪੈਂਦੀਆਂ ਸਾਰੀ ਜ਼ਿੰਦਗੀ ਲਾਹਨਤਾਂ ਹੀ ਪੈਂਦੀਆਂ ਨੀਹਾਂ ਵਿੱਚ ਤੇ ਚਿਣੇ ਗਏ ਧਿਆਨ ਨਾਲ ਸੁਣਿਓ ਇਕਾਗਰਤਾ ਭੰਗ ਨਾ ਹੋਣ ਦਿਓ ਗੁਰਮੁਖੋ ਇਹ ਉਹ ਸਾਰੇ ਗਦਾਰ ਸੁਣਨ ਜਿਹੜੇ ਅੱਜ ਵੀ ਪੰਜਾਬ ਦੀ ਧਰਤੀ 'ਤੇ ਬੈਠੇ ਆ ਅੱਜ ਵੀ ਜਿਹੜੇ ਬੇੜਾ ਰੋੜ ਰਹੇ ਆ ਸਿੱਖੀ ਦਾ ਅੱਜ ਵੀ ਬੰਨ ਕੇ ਨੀਲੀਆਂ ਬੰਨ ਕੇ ਉੱਪਰ ਦੀ ਪਾ ਕੇ ਗਾਤਰੇ ਜਿਨ੍ਹਾਂ ਨੇ ਗੰਦ ਪਾ ਦਿੱਤਾ ਹੈ ਅੱਜ ਉਹ ਸੁਣ ਇਹਨਾਂ ਲਾਈਨਾਂ ਨੂੰ ਜੋ ਮਰਜ਼ੀ ਕਰ ਲਓ ਤੁਸੀਂ ਗੰਗੂ ਦੀ ਲਾਈਨ ਵਿੱਚ ਹੀ ਖੜ੍ਹੇ ਹੋਣਾ ਤੁਸੀਂ ਤੁਹਾਡਾ ਸਾਹਿਬਜ਼ਾਦਿਆਂ ਵਾਲਾ ਰੁਤਬਾ ਨਹੀਂ ਤੁਹਾਨੂੰ ਮਿਲ ਜਾਣਾ ਤੁਸੀਂ ਗੰਗੂ ਦੇ ਪੋਤੀ ਵੱਜੋਗੇ ਜੋ ਮਰਜ਼ੀ ਕਰ ਲਓ ਤੁਸੀਂ ਤੁਹਾਡੀਆਂ ਕਰਤੂਤਾਂ ਦੱਸਦੀਆਂ ਨੇ ਤੁਸੀਂ ਸਿੱਖੀ ਦਾ ਬੇੜਾ ਗਰਕ ਕੀਤਾ ਹੈ ਕੋਈ ਕਸਰ ਨਹੀਂ ਤੁਸੀਂ ਛੱਡ ਰਹੇ ਹਰ ਤਰ੍ਹਾਂ ਦੀਆਂ ਗਲਤੀਆਂ ਅੱਜ ਕੱਲ੍ਹ ਮਾਫ਼ ਕਰਨਾ ਮੈਂ ਇਸ ਮੌਕੇ ਦੇ ਉੱਤੇ ਕਹਿ ਦੇਣਾ ਚਾਹੁੰਦਾ ਆ ਸਿਕੰਦਰ ਸਿੰਘ ਮਲੂਕੇ ਦੀ ਆਈ ਨਾ ਵੀਡੀਓ ਆ ਗੰਦ ਪਾਉਣ ਵਾਲੇ ਬੰਦੇ ਅਕਾਲੀ ਦਲ ਚੁੱਕੀ ਫਿਰਦੇ ਆ, ਲੋਗੋ ਤੁਸੀਂ ਕੀ ਲਾਇਆ ਤੇ ਕਰ ਕੀ ਰਹੇ ਹੋ, ਤੁਹਾਡਾ ਨਾਮ ਕਿਹਦੇ ਨਾਲ ਜੁੜਦਾ ਹੈ, ਕਰ ਕੀ ਰਹੇ ਹੋ ਤੁਸੀਂ, ਲੱਖ ਲਾਹਨਤ ਹੈ ਤੁਹਾਡੇ ਜਿਉਣ ਦੇ, ਤੁਹਾਡੀਆਂ ਦਾੜੀਆਂ, ਤੁਹਾਡੇ ਗਾਤਰਿਆਂ, ਤੁਹਾਡੀਆਂ ਪੱਗਾਂ ਦੇ, ਲੱਖ ਲਾਹਨਤ ਹੈ, ਤੇ ਲੱਖ ਲਾਹਨਤ ਹੈ ਉਹਨਾਂ ਸਿੱਖਾਂ ਦੇ ਜਿਹੜੇ ਇੰਨਾ ਕੁਝ ਵੇਖ ਕੇ ਵੀ ਅੱਜ ਨਹੀਂ ਬੋਲਦੇ, ਲੱਖ ਲਾਹਨਤ ਹੈ ਉਹਨਾਂ ਪ੍ਰਚਾਰਕਾਂ ਦੇ, ਸਾਡੇ ਵਰਗਾ ਬੰਦਾ ਮਾੜੀ ਜੀ ਕੋਈ ਗੱਲ ਕਰਦਾ ਫਤਵੇ ਲਾਉਣ ਤੱਕ ਜਾਂਦੇ ਆ, ਵੱਡੀਆਂ ਵੱਡੀਆਂ ਵੀਡੀਓ ਬਣਾ ਕੇ ਪਾਉਂਦੇ ਆ, ਮੰਜੀ ਸਾਹਿਬ ਦੇ ਹਾਲ ਤੋਂ ਕਥਾ ਕਰਦੇ ਆ, ਐਂ ਕਰਤਾ ਜੀ ਬੇਅਦ ਵੀ ਕਰਤੀ ਜੀ, ਅੱਜ ਤੁਹਾਡੀਆਂ ਜ਼ਬਾਨਾਂ ਕਿਉਂ ਬੰਦ ਨੇ, ਅੱਜ ਮੰਜੀ ਸਾਹਿਬ ਦੇ ਹਾਲ ਤੋਂ ਬੋਲੋ ਵੀ ਮਲੂਕਿਆ ਤੂੰ ਬੜੀ ਵੱਡੀ ਗਲਤੀ ਕੀਤੀ ਹੈ, ਅੱਜ ਬੋਲੋ ਵੀ ਮਲੂਕਿਆ ਸ਼ਰਮ ਕਰ ਤੂੰ, ਅੱਜ ਕਹੋ ਤੁਸੀਂ ਸ਼ਿਕੰਦਰ ਨਾ ਲਿਖਾ ਕੇ ਕੋਈ ਸ਼ਿਕੰਦਰ ਬਾਦਸ਼ਾਹ ਵਰਗਾ ਨਹੀਂ ਬਣ ਜਾਂਦਾ, ਅੱਜ ਜ਼ਬਾਨਾਂ ਖੋਲੋ, ਤੁਹਾਡੀ ਜ਼ਬਾਨ ਨੂੰ ਕਿਉਂ ਤਾਲੇ ਲੱਗ ਗਏ ਹੈ, ਗੰਦ ਪਾਇਆ ਇਹਨਾਂ ਲੋਕਾਂ ਨੇ, ਆਹ ਲਾਹਨਤਾਂ ਜਿਹੜੀਆਂ ਆਹ ਲਾਈਨਾਂ ਨੇ ਇਹਨਾਂ ਵਾਸਤੇ ਨੇ, ਇਕੱਲੇ ਗੰਗੂ ਵਾਸਤੇ ਨੇ, ਸੁਣਿਓ ਜਰਾ ਤੇ,
ਲੈ ਵੇ ਗੰਗੂ ਪਾਪੀਆਂ ਲਾਹਨਤਾਂ ਸੰਭਾਲ ਵੇ,
ਚਿਣੇ ਗਏ ਨਾ ਹੁਣ ਨੀਹਾਂ ਚ, ਹੋ ਗਏ ਨਾ ਸ਼ਹੀਦ, ਪੈ ਗਈ ਤੇਰੇ ਕਾਲਜੇ ਨੂੰ ਠੰਡ, ਆਹੀ ਚਾਹੁੰਦਾ ਸੀ ਨਾ ਤੂੰ, ਆਹੀ ਚਾਹੁੰਦੇ ਹੋ ਤੁਸੀਂ ਸਾਰਾ ਕੁਝ, ਆਹ ਚਾਹੁੰਦੇ ਹੋ ਪੈ ਗਈ ਤੇਰੇ ਕਾਲਜੇ ਨੂੰ ਠੰਡਾ, ਵੇਖ ਲਾਹਨਤਾਂ ਸੰਭਾਲ ਹੁਣ ਸਾਰੀ ਜ਼ਿੰਦਗੀ, ਜਿਹੜਾ ਤੇਰੇ ਲੰਘ, ਆਹ ਕਿਹੜਾ ਪਿੰਡ ਆ ਗਿਆ ਸਹੇੜੀ, ਇੱਥੇ ਦਾ ਸੀ ਉਹ ਗੰਗੂ, ਉਹ ਗੰਦਾ ਗੰਗੂ ਇੱਥੋਂ ਦਾ ਸੀ, ਉਹ ਗੰਦੇ ਵਿਗੜੇ ਹੋਏ ਬੰਦੇ ਇੱਥੋਂ ਦੇ ਆ, ਉਹ ਲਾਹਨਤਾਂ ਪੈਂਦੀਆਂ ਹੀ ਰਹਿਣੀਆਂ ਨੇ, ਤੁਸੀਂ ਬਚ ਨਹੀਂ ਸਕਦੇ,
ਲੈ ਵੇ ਗੰਗੂ ਪਾਪੀਆਂ ਲਾਹਨਤਾਂ ਸੰਭਾਲ ਵੇ, ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ, ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ, ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖਲੋ ਗਈਆਂ,
ਓਏ ਤੁਸੀਂ ਬੜਿਆਂ ਦੀਆਂ ਧੜਕਣਾਂ ਰੋਕੀਆਂ ਨੇ, ਓਏ ਤੁਸੀਂ ਬੜਿਆਂ ਦੀਆਂ ਧੜਕਣਾਂ ਰੋਕੀਆਂ, ਤੁਸੀਂ ਬਾਬੇ ਜਰਨੈਲ ਸਿੰਘ ਵਰਗੀਆਂ ਦੀਆਂ ਧੜਕਣਾਂ ਰੋਕੀਆਂ ਨੇ, ਤੁਸੀਂ ਬੜੇ ਪੁੱਤਰਾਂ ਮਾਵਾਂ ਦੇ ਪੁੱਤਾਂ ਦੀਆਂ ਧੜਕਣਾਂ ਰੋਕੀਆਂ ਨੇ, ਕਿਤੇ ਇਕੱਲੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੀਆਂ ਧੜਕਣਾਂ ਰੋਕੀਆਂ ਨੇ, ਤੁਸੀਂ ਬੜਿਆਂ ਦੇ ਦਿਲ ਧੜਕਣੇ ਜਿਹੜੇ ਰੋਕੇ ਆ, ਤੁਸੀਂ ਗਦਾਰੀਆਂ ਕਰਕੇ ਧੜਕਣਾਂ ਰੋਕੀਆਂ ਨੇ, ਬਹੁਤ ਬਹੁਤ ਧੜਕਣਾਂ ਰੋਕੀਆਂ ਤੁਸੀਂ,
ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖਲੋ ਗਈਆਂ, ਤੈਨੂੰ ਕਾਹਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ,
ਮੈਂ ਆਪਣੇ ਵੀਰ ਦੀ ਧੜਕਣ ਰੁਕਦੀ ਵੇਖੀ ਹੈ ਇਸ ਸਾਲ ਵਿੱਚ, ਮੈਂ ਵੇਖੀ ਮੇਰੇ ਨਾਲ ਬੈਠੇ ਤੇ ਗੱਲਾਂ ਕਰਦੇ ਦੀ ਮੈਂ ਧੜਕਣ ਰੋਕਦੀ, ਤੁਸੀਂ ਰੋਕਦੇ ਹੋ ਧੜਕਣਾ, ਉਹ ਨਾ ਮਰਦਾ ਅੱਜ ਤੁਸੀਂ ਮੇਰੀ ਵੀ ਧੜਕਣ ਰੋਕ ਦੇਣੀ ਸੀ, ਤੁਸੀਂ ਮੇਰੀ ਧੜਕਣ ਹੀ ਰੋਕਣ ਆਏ ਸੀ, ਤੁਸੀਂ ਰੋਕਦੇ ਹੋ ਤੁਸੀਂ ਧੜਕਣਾ, ਲਾਹਨਤਾਂ ਹੀ ਪੈਣੀਆਂ ਤੁਹਾਨੂੰ, ਨਿੱਕੇ ਨਿੱਕੇ ਬੱਚਿਆਂ ਦੇ ਪਿਓ ਲੱਭਦਾ ਕਿਤੇ, ਪਿਓ ਪੁੱਛਦਾ ਤੁਹਾਨੂੰ ਕਿੱਥੇ ਸਾਡਾ ਪਿਓ, ਦੱਸੋ ਕੀ ਵਿਗਾੜਿਆ ਉਹਨੇ ਤੁਹਾਡਾ, ਹਰ ਬੱਚਾ ਸੋਚਦਾ ਮੇਰਾ ਪਿਓ ਘਰ ਆਵੇ, ਪਤਾ ਹੀ ਨਹੀਂ ਕਿੰਨੀਆਂ ਕਿਹਦੀਆਂ ਧੜਕਣਾਂ ਰੋਕੀਆਂ ਤੁਸੀਂ, ਲੱਖ ਲਾਹਨਤ ਤੁਹਾਡੇ ਤੇ, ਲੱਖ ਲਾਹਨਤ ਤੁਹਾਡੇ ਵੱਡੇ ਆਕਾ ਜਿਹੜੇ ਤੁਹਾਡੇ, ਤੁਸੀਂ ਲੱਖ ਲਾਹਨਤ ਤੁਹਾਡੇ, ਗੁੰਡੇ ਬਣ ਗਏ ਤੁਸੀਂ, ਗੁੰਡੇ ਸਿੱਖੀ ਦਾ ਬੇੜਾ ਕਰਕ ਕਰਤਾ ਤੁਸੀਂ, ਲੱਖ ਲਾਹਨਤ ਤੁਹਾਡੇ, ਇੱਦਾਂ ਦੇ ਬਣਾਇਆ ਸੀ ਕਿਤੇ ਗੰਗੂ ਦੀ ਔਲਾਦ ਬਣ ਗਏ ਤੁਸੀਂ, ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣਨਾ ਸੀ, ਗੰਗੂ ਦੀ ਔਲਾਦ ਬਣ ਗਏ ਤੁਸੀਂ, ਮਾਫ ਕਰਨਾ ਗੁਰਮੁਖੋ, ਮਾਫ ਕਰ, ਮਾਫ ਕਰ। ਕਈ ਵਾਰੀ ਜਜ਼ਬਾਤ ਇੱਦਾਂ ਕੰਟਰੋਲ 'ਚ ਨਹੀਂ ਰਹਿੰਦਾ, ਆਪ ਮਰ ਜਾਓ ਕੋਈ ਫਰਕ ਨਹੀਂ ਪੈਂਦਾ। ਜਦੋਂ ਕੋਈ ਬੱਚੇ ਪੁੱਛਦੇ ਆ ਨਾ, ਸਾਡਾ ਪਿਓ ਨਾਲ ਬਹਿ ਕੇ ਗਿਆ ਸੀ, ਮੁੜਿਆ ਕੇ ਹੁਣ, ਫਿਰ ਬਹੁਤ ਦੁੱਖ ਲੱਗਦਾ। ਜਦੋਂ ਕੋਈ ਪੁੱਛਦਾ ਵੀ ਸਾਡਾ ਪੁੱਤ ਪਿਓ ਕਿੱਧਰ ਗਿਆ, ਤੁਹਾਡੇ ਨਾਲ ਬਹਿ ਕੇ ਗਿਆ ਸੀ ਕਿੱਧਰ ਗਿਆ, ਆਪ ਮਰ ਜਾਓ ਫਿਰ ਕੋਈ ਗੱਲ ਵੱਖਰੀ ਹੈ। ਮਾਫ਼ ਕਰਨਾ ਗੁਰੂ, ਮਾਫ਼ ਕਰਨਾ। ਇਹ ਗਦਾਰਾਂ, ਇਹ ਸਿਸਟਮ ਇੱਦਾਂ ਦਾ ਬਣਿਆ ਹੋਇਆ ਅੱਜ। ਹਾਂਜੀ ਪੜ੍ਹੋ, ਜ਼ਰਾ ਕੋਸ਼ਿਸ਼ ਕਰੋ ਪੜ੍ਹੋ।
ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖਲੋ ਗਈਆਂ, ਤੈਨੂੰ ਕਾਹਦਾ ਦੁੱਖ ਤੇਰੇ ਦਿਲ ਦੀਆਂ।
ਗੰਗੂਆ ਤੈਨੂੰ ਕਾਹਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ, ਤੈਨੂੰ ਕਾਹਦਾ ਦੁੱਖ, ਤੂੰ ਤੇ ਚਾਹੁੰਦਾ ਹੀ ਇਹ ਸੀ ਤੇਰੇ ਦਿਲ ਦੀਆਂ ਹੋ ਗਈ। ਹਾਜ਼ਰ ਹੋ ਕੇ ਸੁਣੋ ਬਸ। ਹਾਂਜੀ
ਅੱਜ ਖੁਸ਼ੀ ਨਾਲ ਚੱਲੀ, ਅੱਜ ਖੁਸ਼ੀ ਨਾਲ ਚੱਲੀ, ਮਸਤੀ ਦੀ ਚਾਲ ਵੇਨੀ, ਅੱਜ ਸ਼ਹੀਦ ਹੋ ਗਏ ਗੋਬਿੰਦ ਲਾਲ ਵੇਨੀ, ਅੱਜ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ। ਬੇਗਾਨੀਆਂ ਸਿਆਂ ਦਰਾਂ ਕਿਸੇ ਮਾਂ ਦੇ ਲਾਲ ਸੀ,
ਬੇਗਾਨੀਆਂ ਸੀ ਅੰਦਰਾਂ ਕਿਸੇ ਮਾਂ ਦੇ ਲਾਲ ਸੀ, ਬੇਗਾਨੀਆਂ ਸੀ ਅੰਦਰਾਂ ਕਿਸੇ ਮਾਂ ਦੇ ਲਾਲ ਸੀ। ਬੇ ਗੰਗੂ
ਬੇਗਾਨੀਆਂ ਸਿਆਂ ਦਰਾਂ ਕਿਸੇ ਮਾਂ ਦੇ ਤੈਨੂੰ ਕੀ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ, ਤੈਨੂੰ ਕੀ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ, ਉਹ ਵੇਚਿਆ ਇਮਾਨ ਤੂੰ ਤਾਂ, ਵੇਚਿਆ ਇਮਾਨ ਤੂੰ ਤਾਂ, ਫਿਰ ਕਾਹਦਾ ਖਿਆਲ ਵੇ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ, ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ।
ਸੋ ਹੁਣ ਆਓ, ਇੰਨਾ ਕੀ ਬਸ। ਮਾਤਾ ਗੁਜਰ ਕੌਰ ਜੀ ਨੂੰ ਆਹ ਵੀ ਨੋਟ ਕਰ ਲਿਓ ਬਈ, ਬਹੁਤ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਮਾਤਾ ਜੀ ਅੱਖਾਂ ਬੰਦ ਕਰਕੇ ਬੈਠ ਗਏ ਅਤੇ ਸਵਾਸ ਛੱਡ ਦਿੱਤੇ। ਜਦੋਂ ਮਾਤਾ ਜੀ ਨੂੰ ਆ ਕੇ ਦੱਸਿਆ ਅਤੇ ਸਦਮਾ ਨਹੀਂ ਝੱਲ ਸਕੇ। ਕਈ ਇਤਿਹਾਸਕਾਰਾਂ ਇਹਨਾਂ ਨੇ ਕੀ ਕੀਤਾ, ਇਤਿਹਾਸ ਅਸਲ ਵਿੱਚ ਸੱਚਾਈ ਇਹ ਹੈ ਕਿ ਜਦੋਂ ਸਿਪਾਹੀਆਂ ਨੇ ਇੱਧਰ ਮਾਤਾ ਜੀ ਸਰੀਰ ਛੱਡ ਸਾਹਿਬਜ਼ਾਦੇ ਸ਼ਹੀਦ ਹੋ ਗਏ ਅਤੇ ਮਾਤਾ ਗੁਜਰ ਕੌਰ ਜੀ ਨੂੰ ਉੱਤੇ ਬੁਰਜ ਤੋਂ ਧੱਕਾ ਦੇ ਦਿੱਤਾ ਸੀ। ਜਦੋਂ ਮਾਤਾ ਜੀ ਨੂੰ ਧੱਕਾ ਦਿੱਤਾ, ਉੱਤੋਂ ਧੱਕਾ ਦਿੱਤਾ ਅਤੇ ਉਡਾ ਕੀ ਦਿੱਤਾ ਸੀ ਜੀ, ਇਲਾਕੇ 'ਚ ਫੈਲਾ ਕੀ ਦਿੱਤਾ ਸੀ, ਕਹਿੰਦੇ ਮਾਤਾ ਜੀ ਸਦਮਾ ਨਹੀਂ ਝੱਲ ਸਕੇ ਜੀ, ਮਾਤਾ ਜੀ ਸਦਮਾ ਨਹੀਂ ਝੱਲ ਸਕੇ ਅਤੇ ਮਾਤਾ ਨੇ ਸੂਸਾਈਡ ਕਰ ਲਈ, ਉੱਤੋਂ ਛਾਲ ਮਾਰਤੀ। ਰੌਲਾ ਇਹਨਾਂ ਨੇ ਪਾਇਆ ਬੁਰਜ ਤੋਂ ਛਾਲ ਮਾਰੀ, ਪਰ ਧੱਕਾ ਦੇ ਕੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ। ਮਾਤਾ ਗੁਰੂ ਗੋਬਿੰਦ ਸਿੰਘ ਦੀ ਮਾਤਾ ਨੂੰ ਧੱਕਾ ਮਾਰ ਕੇ ਸ਼ਹੀਦ ਕੀਤਾ। ਫਿਰ ਦੋਵਾਂ ਦਾ ਤਿੰਨੇ ਪਰਿਵਾਰ ਦੇ ਜੀਆਂ ਦਾ ਸੰਸਕਾਰ ਸੇਠ ਟੋਡਰ ਮੱਲ ਨੇ ਕੀਤਾ, ਮੋਹਰਾਂ ਵਿਛਾ ਕੇ। ਚਲੋ ਹੁਣ ਇੱਥੇ ਹੀ, ਕਿਉਂਕਿ ਹੋਰ ਵੀ ਇਹਨੂੰ विस्तार करिए पर हुण समा गया नहीं दिंदा। तीन घंटे तो उपर आप जी टिके रहे हो। बेनती करांगा भी हुण काल नहीं करनी, ये जरूर नोट करियो, कोई भी काल ना करियो। आपां अरदास करांगे, हुक्मनामे सुन के फिर ही चलांगे। सुखासन होएगा, गुरु साहब जी जाणगे, फिर आपां चलने आ। बाकी कल दा दवान है जेड़ा, उहदा टाइम नोट कर लो। 9:30 शुरू करांगे, 9:30 तो लैके रात दे 12:15 बजे तक। इदू ते लेट दवान शुरू होएगा, अज जिवें 9 बज गए, कल इदू भी लेट 9:30 बजे आपां शुरू करांगे। सारी संगत नूं बेनती है भी वेले नाल आ जाइओ, वेले नाल आ के चौंकड़े मार के आपां कारोबारी साल साडा जिहड़ा है ना, कारोबारी साल वो नवां साल कल चढ़ना है। सो रात दा फिर वह कीर्तन आपां सारे हर जस करांगे। सो आप जी नूं इह वी नाल बेनती है भी अमृत संचार होना है। 2017 तुहाडी जिंदगी च आवे, गुरु दे पुत बन के ये चढ़ाओ, गुरु दे पुत्तर बन के चढ़ाओ। बई 2016 च छक लिया सी, ये कह सकी आपां। मेरे वीर जिन्हां ने नहीं छकिया तैयारी कर लो, भैणां भी मेरियां, मातावां भी जिहड़ियां बजुर्ग ने, वीर भरा बजुर्ग जिहड़े बैठे हो, कल 6 बजे कल इसे गुरद्वारा साहिब विच अमृत दा बाटा तैयार हो रहा। 6 बजे पहुँच जो, केसी इनान करके साफ बस्त्र पा के, साफ बस्त्र केसी इनान करके 6 बजे कल आप जी ने इसे गुरद्वारा साहिब विच पहुँचण की कृपालता करनी, ते कल अमृत दा बाटा तैयार होएगा। जिन्हें कोई भुल गलती की है, कोई छकिया सी ते टुट गया, दोबारा सुधाई कराओ, पेश होवो 5 प्यारियां दे सामने। 6 बजे पहुँचण की कृपालता करो मेरे वीर भरा भैणा, ढिल ना करो। ये चेता रहेगा कि 2016 सब जादियां दे अपन यादगार याद विच जुड़िया समागम ते असी अमृत की दात प्राप्त की। गुरु गोबिंद सिंह दे पुत बने, सतगुरु कृपा करन, जरूर जरूर अमृत छको ते गुरु के पुत्र पुत्रियां बन के अपना जीवन सफल बनाओ। गज के आनंद साहब च बोलो, अरदास च जुड़िए, हुक्मनामे सुन के ते फिर आपां चल पाउणा। पहला नहीं जी जाना, गुरु जी जाणगे फिर चल। कल नूं वेले नाल आ के सजण दी कृपा। राम कली महला तीजा, आनंद एक ओंकार सतगुर प्रसाद, आनंद पया मेरी माए सतगुरु मैं पाया। कीर्तन परवार करिया, शब्द गावण आइया, ऐ नानक आनंद हुआ सतगुरु में पाया। हर नाल रहो तू माने मेरे, तू सब विसारना, सबना गल्ला समरथ स्वामी, सो क्यों मनहो बसारे। साचे साहेबा क्या नहीं करते रे, सब सदा सिख सलाह तेरी, नाम मन बसावे है। नानक सच्चे साहेब क्या नहीं करते रे साचा। हर शांत सुख मन आए बसया, जिन इच्छा सब पुजाइया, कह नानक सुन हो संतो, ਸ਼ਬਦ ਤਰਹੋ ਪਿਆਰੋ ਸਾਚਾ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਦੁੱਖ ਰੋਗ ਸੰਤਾਪ ਦੇ ਸੁਣੀ ਸੱਚੀ ਬਾਣੀ ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ
ਨਾਨਕ ਗੁਰ ਚਰਨ ਲਾਗੇ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ